ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਕੌਫ ਸਾਰਬਰ ਸਟੂਡੀਓ ਤੋਂ। ਅੱਜ ਤਰੀਕ 25 ਕੱਤਕ, ਸੰਮਤ 557, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, 8 ਨਵੰਬਰ 2025। ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਸਾਡੀਆਂ ਐਪਸ ਦੇ ਰਾਹੀਂ, ਯੂਟਿਊਬ, ਫੇਸਬੁੱਕ ਜਾਂ ਕਿਸੇ ਹੋਰ ਐਪਸ ਦੇ ਰਾਹੀਂ ਤੁਸੀਂ ਸੁਣ ਰਹੇ ਹੋ, ਆਪ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਕੌਫ ਸਾਰਬਰ ਦੇ ਵਿੱਚ ਹਵਾ ਵਾਲਾ ਚੱਲ ਰਿਹਾ, ਰਾਤੀ ਹਵਾ ਚੱਲੀ ਅਤੇ ਹੁਣ ਵੀ ਹਵਾ ਚੱਲ ਰਹੀ ਹੈ। ਹਲਕੀ ਹਲਕੀ ਠੰਡ ਹੈ, ਇੰਨੀ ਗਰਮੀ ਨਹੀਂ ਜਿੰਨੀ ਹੋਣੀ ਚਾਹੀਦੀ ਹੈ, ਥੋੜ੍ਹਾ ਜਿਹਾ ਹਿਊਮਸ ਵੀ ਆ। ਸੋ ਗਰਮੀਆਂ ਦੇ ਮਾਹੌਲ ਦੇ ਵਿੱਚ, ਵੈਸੇ ਅਫੀਸ਼ੀਅਲੀ ਗਰਮੀਆਂ ਸ਼ੁਰੂ ਨਹੀਂ ਹੋਈਆਂ, ਸਪਰਿੰਗ ਚੱਲ ਰਿਹਾ ਹੈ, ਇਹਨਾਂ ਜਿਹੜਾ ਕੋਲਡ ਫਰੰਟ ਆਉਣਾ ਇਹ ਥੋੜ੍ਹਾ ਜਿਹਾ ਔਖਾ ਫਸਲਾਂ ਵਾਸਤੇ ਵੀ ਅਤੇ ਇਨਸਾਨਾਂ ਵਾਸਤੇ ਵੀ, ਬਿਮਾਰੀ ਜ਼ੁਕਾਮ ਫਲੂ ਹੋਣ ਦੇ ਆਸਾਰ ਜ਼ਿਆਦਾ ਨੇ। ਸੋ ਇਹੋ ਜਿਹੀਆਂ ਅੱਜ ਕੁਛ ਰਿਪੋਰਟਾਂ ਵੀ ਆ ਰਹੀਆਂ ਜਿਹਦੇ ਬਾਰੇ ਅਸੀਂ ਪ੍ਰੋਗਰਾਮ ਦੇ ਵਿੱਚ ਖੁਲਾਸਾ ਕਰਾਂਗੇ। ਅਤੇ ਆਓ ਫਿਰ ਪਹਿਲਾਂ ਆਪਾਂ ਸਾਰੇ ਰਲ ਕੇ ਨਾਰਾ ਬੁਲੰਦ ਕਰੀਏ, ਸਰਬੱਤ ਦਾ ਭਲਾ ਮੰਗੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ 'ਚ ਸਾਡੇ ਨਾਲ ਤਕਰੀਬਨ ਵੀ 25 ਮਿੰਟ ਤੱਕ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਿਲ ਹੋਣਗੇ, ਅਤੇ ਅਸੀਂ ਅੱਜ ਬਹੁਤ ਸਾਰੀਆਂ ਗੱਲਾਂ ਕਰਾਂਗੇ। ਉਸ ਤੋਂ ਇਲਾਵਾ ਸਾਡੇ ਨਾਲ ਸਿਡਨੀ ਤੋਂ ਸਾਡੇ ਸੁਖਜਿੰਦਰਪਾਲ ਸਿੰਘ ਜੀ, ਹੋਪ ਐਜੂਕੇਸ਼ਨ ਵਾਲੇ ਜੁੜਨਗੇ, ਅਤੇ ਅਸੀਂ ਨਿਊਯਾਰਕ ਦੇ ਵਿੱਚ ਜੋ ਮਮਦਾਨੀ ਮੇਅਰ ਬਣਿਆ ਹੈ ਉਸ ਨਾਲ ਸੰਬੰਧਿਤ ਗੱਲਾਂ ਕਰਾਂਗੇ, ਅਤੇ ਹੋਰ ਓਵਰਆਲ ਜਿਹੜੀ ਅਮੀਰ ਅਤੇ ਗਰੀਬ ਦੇ ਵਿਚਾਲੇ ਜਿਹੜਾ ਪਾੜਾ ਜਿਹੜਾ ਪੈ ਰਿਹਾ, ਵੱਧ ਰਿਹਾ, ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਆ ਰਹੇ ਨੇ, ਅਤੇ ਆਪਾਂ ਗੱਲ ਕਰਾਂਗੇ ਕਣਕ ਦੀ, ਕਿਉਂਕਿ ਕਣਕ ਇੱਕ ਬਹੁਤ ਵੱਡੀ ਕਰੋਪ ਹੈ, ਬਹੁਤ ਵੱਡੀ ਫਸਲ ਹੈ ਪੰਜਾਬ ਵਾਸਤੇ, ਆਸਟ੍ਰੇਲੀਆ ਵਾਸਤੇ ਵੀ, ਦੁਨੀਆ ਵਾਸਤੇ ਵੀ। ਔਰ ਆਸਟ੍ਰੇਲੀਆ ਦੇ ਵਿੱਚ ਇਸ ਕੀ ਬੜਾ ਘਾਟਾ ਪਿਆ ਆ ਕਣਕ ਵਾਲਿਆਂ ਨੂੰ, ਅਤੇ ਉਹਦੀ ਵੀ ਆਪਾਂ ਅੱਜ ਗੱਲਾਂ ਕਰਾਂਗੇ। ਸੋ ਪ੍ਰੋਗਰਾਮ ਜੈਮ ਪੈਕਟ ਹੈ, ਤੁਸੀਂ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਹੋ, ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰਦੇ ਹੋ, ਔਰ ਧੰਨਵਾਦ ਕਰਦੇ ਹਾਂ ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸੰਚਾਲਨ ਕਰਦੇ ਨੇ, ਇਸ ਦੇ ਵਿੱਚ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚਾਰ ਪ੍ਰਗਟ ਕਰਦੇ ਨੇ ਅਤੇ ਕਥਾ ਵਿਚਾਰਾਂ ਵੀ ਹੁੰਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਹੋ, ਆਨੰਦ ਮਾਣ ਰਹੇ ਹੋ ਗੁਰਬਾਣੀ ਦਾ, ਅਤੇ ਅੱਜ ਵੀ ਹੁਣ ਆਪਾਂ ਜਿਹੜੇ 2 ਘੰਟੇ ਨੇ ਉਹ ਲਗਾਤਾਰ ਗੱਲਾਂ ਹੀ ਕਰਨੀਆਂ। ਗੱਲਾਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਦਈਏ ਔਰ ਲਈਏ ਵੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਮੈਂ ਵੀ ਸਿੱਖਦਾ ਹਾਂ, ਮੈਨੂੰ ਵੀ ਨਵੀਆਂ ਗੱਲਾਂ ਪਤਾ ਲੱਗਦੀਆਂ ਨੇ। ਸੋ ਮੇਰੇ ਲਈ ਵੀ ਇੱਕ ਇੰਜੋਏਬਲ ਪ੍ਰੋਸੈਸ ਬਣ ਜਾਂਦਾ ਆ, ਮੇਰੇ ਵਾਸਤੇ ਵਧੀਆ ਮੈਨੂੰ ਲੱਗਦਾ ਆ। ਖੈਰ, ਗਿਆਨ ਜਿਹੜਾ ਆ ਉਹ ਗ੍ਰਹਿਣ ਕਰਨਾ ਹਮੇਸ਼ਾ ਹੀ ਇੱਕ ਸਿੱਖ ਦੀ ਨਿਸ਼ਾਨੀ ਹੋਣੀ ਚਾਹੀਦੀ ਹੈ, ਸਿੱਖਣਾ ਚਾਹੀਦਾ ਆ, ਅਤੇ ਉਸ ਗਿਆਨ ਨੂੰ ਫਿਰ ਵੰਡਣਾ ਵੀ ਚਾਹੀਦਾ ਆ, ਇੱਕ ਦੂਜੇ ਨਾਲ ਸ਼ੇਅਰ ਵੀ ਕਰਨਾ ਚਾਹੀਦਾ। ਸੋ ਇੱਥੇ ਕਹਿੰਦੇ ਹਾਂ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਅਤੇ ਅਸੀਂ ਸਿਰਫ ਵੰਡਣਾ ਵੰਡ ਕੀ ਰਹੇ ਹਾਂ, ਅਸੀਂ ਸੋਚਦੇ ਹਾਂ ਵੀ ਜਿਹੜੇ ਅਸੀਂ ਕਿਰਤ ਕਰਦੇ ਹਾਂ ਨਾ, ਕੰਮ ਕਰਦੇ ਹਾਂ, ਉਹ ਆਪਾਂ ਸਾਡੇ ਦਾਣੇ ਹੋ ਗਏ ਘਰੇ, ਸਾਡੇ ਘਿਓ ਹੋ ਗਿਆ, ਸਾਡੇ ਦੁੱਧ ਹੋ ਗਿਆ, ਸਾਡੇ ਰਸ਼ਤ ਹੋ ਗਏ, ਸਾਡੇ ਪੈਸਾ ਹੋ ਗਿਆ, ਅਸੀਂ ਉਹੀ ਵੰਡਣਾ ਆ, ਉਹ ਵੀ ਵੰਡਣਾ ਆ, ਉਹ ਵੀ ਵੰਡਣਾ ਆ, ਪਰ ਜਿਹੜਾ ਨਾਮ ਹੈ ਉਹ ਵੰਡਣਾ, ਵੰਡ ਕੇ ਛਕਣਾ ਆ, ਨਾ ਕਿ ਇਹਨੂੰ ਨਾਮ ਨੂੰ ਇੱਕ ਪ੍ਰੋਪਰਟੀ ਬਣਾ ਕੇ ਡੇਰਿਆਂ ਵਾਲਿਆਂ ਵਾਂਗਰ ਫਿਰ ਕੰਨਾਂ 'ਚ ਫੂਕਾਂ ਮਾਰਨੀਆਂ, ਤੁਹਾਨੂੰ ਨਾਮ ਦੇ ਰਹੇ ਹਾਂ ਜੀ ਅਸੀਂ ਆਹ ਦਿਓ, ਇਹ ਵੀ ਵੰਡਣਾ ਆ, ਇਹ ਵੀ ਇਹਦੀ ਵੀ ਕੋਈ ਕੋਸਟ ਨਹੀਂ ਹੋਣੀ ਚਾਹੀਦੀ, ਇਹ ਵੀ ਦਾਨ ਹੀ ਕਰਨਾ। ਖੈਰ ਧਨ ਦੀ ਗੱਲ ਕਰਾਂਗੇ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ, ਅਤੇ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਨਾ ਲੈ ਲਈਏ, ਮੌਸਮ ਕੀ ਕਹਿ ਰਿਹਾ। ਮੌਸਮ ਆਸਟ੍ਰੇਲੀਆ ਦੇ ਵਿੱਚ ਜਿਵੇਂ ਦੱਸਿਆ ਸੀ ਕਿ ਥੰਡਰਸਟੋਰਮ ਕੁਈਨਜ਼ਲੈਂਡ ਦੇ ਵਿੱਚ ਦੱਸੇ ਜਾ ਰਹੇ ਨੇ ਅੰਦਰੂਨੀ ਦੇ ਹਿੱਸਿਆਂ ਦੇ ਵਿੱਚ, ਅਤੇ ਸਿਡਨੀ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, ਅਤੇ ਸਵੇਰੇ ਅੱਧਾ ਘੰਟਾ ਪਹਿਲਾਂ 21.2 ਡਿਗਰੀ ਸੀ, ਅੱਜ 32 ਡਿਗਰੀ ਤੱਕ ਜਾ ਗਿਆ, ਕਾਫੀ ਗਰਮੀ ਹੋਏਗੀ। ਮੈਲਬਨ ਦੇ ਵਿੱਚ ਠੰਡਾ ਅਤੇ ਮੀਂਹ 13 ਡਿਗਰੀ ਤੱਕ ਜਾਏਗਾ, ਬ੍ਰਿਸਬਨ ਦੇ ਵਿੱਚ ਵੀ ਗਰਮ 31 ਡਿਗਰੀ ਤੱਕ ਜਾਏਗਾ, ਪਰਥ ਦੇ ਵਿੱਚ ਠੰਡਾ ਆ ਉੱਥੇ 28 ਡਿਗਰੀ ਤੱਕ ਜਾਏਗਾ ਅਤੇ 14.3 ਡਿਗਰੀ ਸੀ। ਐਡਲੇਡ ਦੇ ਵਿੱਚ 11.4 ਡਿਗਰੀ ਆ ਅਤੇ ਵੱਧ ਤੋਂ ਵੱਧ 18 ਜਾਏਗਾ। ਕੈਨਬਰਾ ਦੇ ਵਿੱਚ 26 ਡਿਗਰੀ ਤੱਕ ਜਾਏਗਾ, ਹੋਬਾਰਟ ਦੇ ਵਿੱਚ 13 ਡਿਗਰੀ ਤੱਕ ਜਾਏਗਾ ਅਤੇ ਡਾਰਵਿਨ ਦੇ ਵਿੱਚ 24.7 ਸੀ ਅਤੇ 35 ਤੱਕ ਜਾਏਗਾ। ਅਗਰ ਅਸੀਂ ਨਕਸ਼ੇ 'ਤੇ ਝਾਤੀ ਮਾਰੀ ਆਸਟ੍ਰੇਲੀਆ ਦੇ, ਤਾਂ ਜਿਹੜੀ ਮੈਂ ਲਾਲ ਲਕੀਰ ਖਿੱਚਦੀ ਹੈ, ਜਿਹੜੀ ਇੰਡੀਆ ਵਾਲੀ ਲਾਲ ਲਕੀਰ ਨਹੀਂ, ਇਹ ਵੈਸੇ ਹੀ ਲਾਲ ਲਕੀਰ ਹੈ। ਸੋ ਲਾਲ ਲਕੀਰ ਦੇ ਉੱਪਰ ਉੱਪਰ ਜਿਹੜਾ ਸੰਗਤਰੀ ਹੈ ਇੱਥੇ ਗਰਮੀ ਹੈ, ਅਤੇ ਜਿਹੜਾ ਨੀਚੇ ਹਰਾ ਅਤੇ ਨੀਲਾ ਆ ਉੱਥੇ ਠੰਡ ਹੈ, ਕੋਲਡ ਫਰੰਟ ਆ ਰਿਹਾ। ਅਤੇ ਤੁਸੀਂ ਨੋਟ ਕਰੋਗੇ ਕਿ ਇਹ ਸਾਰੇ ਸ਼ਹਿਰ ਜਿਹੜੇ ਨੇ ਇਹ ਠੰਡੇ ਨੇ ਡਾਰਵਿਨ ਨੂੰ ਛੱਡ ਕੇ, ਅਤੇ ਡਾਰਵਿਨ ਦੀ ਜਦੋਂ ਗੱਲ ਆਏਗੀ ਤਾਂ ਸਾਰਿਆਂ ਨੂੰ ਵੱਧ ਮੀਂਹ ਵੀ ਡਾਰਵਿਨ ਪਿਆ ਪਿਛਲੇ 24 ਘੰਟਿਆਂ 'ਚ 76.8 mm, ਅਤੇ ਘੱਟ ਤੋਂ ਘੱਟ ਟੈਂਪਰੇਚਰ ਜਿਹੜਾ ਆ ਕੁਨਿਆਨੀ, ਮਾਊਂਟ ਵਲਿੰਗਟਨ, ਟਸਮੇਨੀਆ ਦੇ ਵਿੱਚ -1.5 ਡਿਗਰੀ, ਅਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ ਆ ਉਹ ਲੇਕ ਜੂਲੀਅਸ ਕੁਈਨਜ਼ਲੈਂਡ ਦੇ ਵਿੱਚ 29.1 ਡਿਗਰੀ ਰਿਹਾ। ਸੋ ਦੇਖੋ ਕਿੰਨੀ ਵੇਰੀਏਸ਼ਨ ਹੈ ਆਸਟ੍ਰੇਲੀਆ ਦੇ ਵਿੱਚ। ਅਤੇ ਹੁਣ ਚੱਲਦੇ ਹਾਂ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਹਵਾ ਦੀ ਕੁਆਲਿਟੀ ਬਹੁਤ ਪੂਅਰ ਹੈ, ਤੁਸੀਂ ਦੇਖ ਹੀ ਰਹੇ ਹੋਵੋਗੇ, ਪਰ ਦਿੱਲੀ ਨਾਲੋਂ ਹੈਲਥੀ ਹੈ, ਪਰ ਫਿਰ ਵੀ ਵੈਰੀ ਅਨਹੈਲਥੀ ਹੈ। ਤਾਂ ਤਾਪਮਾਨ ਜਿਹੜਾ ਸਵੇਰੇ ਦਾ ਸੀ ਤੜਕੇ ਦਾ ਉਹ 14 ਡਿਗਰੀ ਸੀ, ਅਤੇ ਅੱਜ ਦਿਨੇ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਦੇ ਨਾਲ ਸੰਬੰਧਿਤ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਮੈਂ ਕਰਦਾ। ਇਹ ਤਸਵੀਰ ਅਰੋਰਾ ਇਹਨੂੰ ਕਹਿੰਦੇ ਨੇ, AURORA, ਇਹ ਟਸਮੇਨੀਆ ਦੀ ਤਸਵੀਰ ਹੈ, ਅਤੇ ਟਸਮੇਨੀਆ ਤੋਂ ਇਹ ਰਾਤੀ ਖਿੱਚੀ ਗਈ ਆ। ਇਹ ਜਿਹੜੀਆਂ ਲਾਈਟਾਂ ਨੇ ਸਦਰਨ ਹੈਮੀਸਫੀਅਰ ਦੀਆਂ, ਸੂਰਜ ਦੀਆਂ ਜਿਹੜੀਆਂ ਬਿੰਬ ਬਣ ਕੇ ਪਰਛਾਵੇਂ ਪੈਂਦੇ ਨੇ, ਅਤੇ ਲਾਈਟਾਂ ਦਾ ਨਾਚ ਹੁੰਦਾ ਰੰਗ ਬਿਰੰਗੀਆਂ ਦਾ, ਇਹ ਨੌਰਥ ਪੋਲ 'ਤੇ ਨਹੀਂ ਹੁੰਦਾ, ਸਾਊਥ ਪੋਲ 'ਤੇ ਵੀ ਹੁੰਦਾ ਆ, ਅਤੇ ਸਾਊਥ ਪੋਲ ਸਾਡੇ ਲਾਗੇ ਆ, ਸੋ ਸਾਨੂੰ ਨੌਰਵੇ ਜਾਂ ਸਵੀਡਨ ਜਾਣ ਦੀ ਬਹੁਤੀ ਲੋੜ ਨਹੀਂ ਹੈਗੀ, ਅਸੀਂ ਟਸਮੇਨੀਆ ਦੇ ਕਿਸੇ ਹਿੱਸੇ ਜਾ ਸਕਦੇ ਹਾਂ, ਉੱਧਰ ਨਿਊਜ਼ੀਲੈਂਡ ਦੇ ਵੀ ਸਾਊਥ ਵਾਲੇ ਹਿੱਸੇ 'ਚ ਜਾ ਸਕਦੇ, ਉੱਥੋਂ ਵੀ ਲਾਈਟਾਂ ਦਿਸਦੀਆਂ ਨੇ, ਕੈਂਪਿੰਗ ਕਰ ਸਕਦੇ ਨੇ, ਇਹ ਵੀ ਆਪਣੇ ਆਪ 'ਚ ਇੱਕ ਵਿਲੱਖਣ ਨਜ਼ਾਰੇ ਨੇ ਕੁਦਰਤ ਦੇ। ਸੋ ਇਹ ਸੀ ਇੱਕ ਤਸਵੀਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਮੌਸਮ ਦੇ ਨਾਲ ਸੰਬੰਧਿਤ, ਅਤੇ ਹੋਰ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਪਹਿਲਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆ ਉਹ ਆਪਾਂ ਅੱਜ ਮਾਇਆ ਧਨ 'ਤੇ ਕਰਨੀ ਆ, ਦੌਲਤਾਂ 'ਤੇ ਕਰਨੀ ਆ। ਅਤੇ ਬੰਦਾ ਦੌਲਤ ਇਕੱਠੀ ਕਰਦਾ ਆ ਅਤੇ ਕੀ ਕਰਨ ਵਾਸਤੇ, ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਘਰ ਭਰਿਆ। ਪੰਜਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਗੁਰਬਾਣੀ ਦੇ ਵਿੱਚ ਸ਼੍ਰੀ ਰਾਗ ਦੇ ਵਿੱਚ ਕਿ ਧਨ ਪਾਤੀ ਜਿਹਨੂੰ ਕਹਿੰਦੇ ਆ ਕਿ ਧਨ ਪਤੀ ਜਾਂ ਉਹਨੂੰ ਵੀ ਜਿਹੜੇ ਧਨ ਦੇ ਪਤੀ ਨੇ ਜਾਂ ਜਿਹੜੇ ਧਨ ਦੇ ਧਾਰਨੀ ਨੇ, ਵੱਡ ਭੂਮੀਆਂ ਵੱਡੀਆਂ ਜ਼ਮੀਨਾਂ ਵਾਲੇ ਜਿਨ੍ਹਾਂ ਦੇ ਅਧੀਨ ਲੱਖਾਂ ਹੀ ਹਜ਼ਾਰਾਂ ਹੀ ਏਕੜ ਜ਼ਮੀਨ ਹੈ, ਮੇਰੀ ਮੇਰੀ ਘਰ ਭਰਿਆ, ਬਸ ਉਹ ਉਹਨਾਂ ਨੂੰ ਮੇਰੀ ਮੇਰੀ ਪਈ ਹੋਈ ਆ। ਕਈ ਵਾਰੀ ਕਹਿੰਦੇ ਆ ਕਿ ਪੈਸੇ ਘੱਟ ਹੋਣ ਨਾ ਬੰਦੇ ਨੂੰ ਸਟ੍ਰੈਸ ਬਹੁਤ ਰਹਿੰਦੀ ਹੈ, ਗਰੀਬੀ ਜਿਹੜੀ ਆ ਉਹ ਬੰਦੇ ਨੂੰ ਬਹੁਤਾ ਸੋਚਣ ਨਹੀਂ ਦਿੰਦੀ, ਸਟ੍ਰੈਸ ਗਰੀਬੀ ਦੇ ਆਪਣੇ ਹੁੰਦੇ ਨੇ, ਗਰੀਬੀ ਮਾੜੀ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਪਰ ਜਦ ਬੰਦੇ ਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਤਾਂ ਕੰਫਰਟੇਬਲ ਹੋ ਜਾਂਦਾ, ਉਹ ਬੜਾ ਸਕੂਨ ਮਹਿਸੂਸ ਕਰਦਾ ਕਿ ਲਓ ਜੀ ਠੀਕ ਹੈ, ਮਤਲਬ ਮੈਂ ਹੁਣ ਕੰਫਰਟੇਬਲ ਹਾਂ। ਅਤੇ ਫਿਰ ਉਹਦੇ ਅੰਦਰ ਇੱਕ ਤਮਾ ਜਾਗਦੀ ਆ ਮੋਸ਼ਨ ਜਾਗਦਾ। ਤਮਾ ਦਾ ਮਤਲਬ ਮੋਸ਼ਨ ਹੁੰਦਾ ਕਿ ਮੈਂ ਹੁਣ 2 ਸਾਲ ਦਾ ਜਮ੍ਹਾਂ ਕਰ ਲਾਂ, ਮੈਂ 4 ਦਾ ਕਰ ਲਾਂ, ਮੈਂ 8 ਦਾ ਕਰ ਲਾਂ, ਮੈਂ ਸਾਰੀ ਉਮਰ ਦਾ ਕਰ ਲਾਂ। ਗੱਲ ਚੱਲ ਰਹੀ ਸੀਗੀ ਜਮ੍ਹਾਂ ਕਰਨ ਦੀ। ਡਾਕਟਰ ਸ਼ਰਮਾ ਬਦਰੰਦਾਵਾ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ, ਕਹਿੰਦੇ ਵੀ ਉਹਨਾਂ ਦਾ ਇੱਕ ਦੋਸਤ ਹੈ ਅਤੇ ਓਲਡ ਹੈ, ਹੁਣ ਉਹ ਕੰਮ ਕਰਦਾ ਅਤੇ ਕਹਿੰਦੇ ਉਹ ਜਦੋਂ ਜਵਾਨੀ 'ਚ ਸੀ ਨਾ ਅਤੇ ਉਹ ਸ਼ਾਇਦ ਅਕਾਊਂਟੈਂਟ ਸੀਗਾ ਅਤੇ ਉਹਨੇ ਬਹੁਤ ਪਿੱਛੋਂ ਵੀ ਪੈਸਾ ਆਇਆ ਅਤੇ ਆਪ ਵੀ ਬਣਾਇਆ ਅਤੇ ਉਹਨਾਂ ਹਿਸਾਬ ਕਿਤਾਬ ਲਾਇਆ ਪੈਸੇ ਦਾ ਵੀ ਮੇਰਾ ਡੇਲੀ ਇੰਨਾ ਖਰਚਾ, ਮਹੀਨੇ ਦਾ ਮੇਰਾ ਇੰਨਾ, ਸਾਲ ਦਾ ਇੰਨਾ, ਅਤੇ ਜੇ ਮੇਰੀ ਉਮਰ 75 ਸਾਲ ਦੀ ਹੋਈ ਐਵਰੇਜ, ਉਹਨੂੰ ਕੱਢ ਕੁੱਢ ਕੇ ਦੇਖੀ ਨਾ, ਉਦੋਂ ਥੋੜ੍ਹੀ ਘੱਟ ਹੁੰਦੀ ਸੀ, ਹੁਣ ਤਾਂ ਸ਼ਾਇਦ 85 ਤੋਂ ਉੱਪਰ ਪਹੁੰਚ ਗਈ ਆ, ਵੀ ਜੇ ਮੇਰੀ ਉਮਰ ਇੰਨੀ ਹੋਈ ਤਾਂ ਇਹ ਪੈਸੇ ਮੇਰੇ ਤਾਂ ਮੁੱਕਣੇ ਨਹੀਂ ਹੈਗੇ, ਬਸ ਮੈਂ 75 ਸਾਲ ਤੱਕ ਬਿਲਕੁਲ ਕੰਫਰਟੇਬਲ ਜੀ ਸਕਦਾ ਹਾਂ। ਅਤੇ ਉਹਨੇ ਕੰਮ ਛੱਡਤਾ ਅਤੇ ਆਨੰਦਮਈ ਜੀਵਨ ਜੀਣ ਲੱਗ ਗਿਆ। ਹੋਇਆ ਇਹ ਕਿ ਆਨੰਦਮਈ ਜੀਵਨ ਜੀਂਦੇ ਜੀਂਦੇ ਉਹ ਜ਼ਿਆਦਾ ਹੀ ਆਨੰਦਮਈ ਜੀਵਨ ਜੀਣ ਲੱਗ ਗਿਆ ਅਤੇ ਉਹਦੀ ਉਮਰ ਗਈ ਵੱਧ ਅਤੇ ਪੈਸੇ ਗਏ ਮੁੱਕ, ਜਿਹੜਾ ਉਹਨੂੰ ਹਿਸਾਬ ਲਾਇਆ ਸੀ। ਅਤੇ ਫਿਰ ਉਹਨੂੰ ਹੋ ਗਈ ਟੈਨਸ਼ਨ ਅਤੇ ਉਹ ਹੁਣ 75 ਸਾਲ ਬਾਅਦ ਫਿਰ ਕੰਮ ਕਰ ਰਿਹਾ। ਸੋ ਇਹ ਪੈਸੇ ਦੀ ਜਿਹੜੀ ਹੈ ਇਹ ਤਮਾ ਨਹੀਂ ਵੱਧਦੀ। ਮੈਂ ਕਹਿੰਦਾ ਸ਼ੁਕਰ ਹੈ, ਮੈਂ ਤੁਹਾਨੂੰ ਕਹਿੰਦਾ ਸੀ ਸ਼ੁਕਰ ਹੈ ਕਿ ਉਹਨੇ ਆਪਣੇ ਬਾਰੇ ਹੀ ਸੋਚਿਆ। ਸਾਡਾ ਭਾਈਚਾਰਾ ਤਾਂ ਗਾਂਹ 3-3 ਪੁਸ਼ਤਾਂ ਦੇ ਬਾਰੇ ਵੀ ਸੋਚੀ ਜਾ ਰਿਹਾ ਵੀ ਸਾਡੀਆਂ 3 ਪੁਸ਼ਤਾਂ ਨੂੰ ਵੀ ਕੰਮ ਕਰਨਾ ਨਾ ਪਵੇ। ਇੱਥੋਂ ਤੱਕ ਵੀ ਅਸੀਂ ਮਤਲਬ ਕੈਲਕੂਲੇਟਿੰਗ ਹੋ ਜਾਂਦੇ ਹਾਂ ਅਤੇ ਕੀ ਕਰਦੇ ਹਾਂ ਫਿਰ, ਮੇਰੀ ਮੇਰੀ ਕਰ ਭਰਿਆ ਬਸ, ਹਰ ਵੇਲੇ ਜਿਹੜੀ ਆ ਉਹ ਮੇਰੀ, ਆਹ ਵੀ ਚੀਜ਼ ਮੇਰੀ, ਉਹ ਵੀ ਚੀਜ਼ ਮੇਰੀ ਆ, ਆਹ ਪੰਪ ਵੀ ਮੇਰੇ ਨੇ, ਉਹ ਹੋਟਲ ਵੀ ਮੇਰਾ ਆ, ਉਹ ਵੀ ਮੈਂ ਲੈ ਲਵਾਂ, ਉਹ ਨਾਲ ਲੱਗਦੀ ਜ਼ਮੀਨ ਵੀ ਲੈ ਲਵਾਂ, ਮੈਂ ਉਹ ਵੀ ਕਰ ਲਵਾਂ। ਸੋ ਮੈਂ ਇੱਕ ਵਿਚਾਰ ਵੀ ਸੁਣ ਰਿਹਾ ਸੀ ਅਤੇ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਪੈਸਾ, ਧਨ ਅਤੇ ਦੌਲਤ ਦੇ ਵਿਚਾਲੇ ਫਰਕ ਕੀ ਹੈ। ਪੈਸਾ ਤਾਂ ਪੈਸਾ ਹੁੰਦਾ, ਜਿਹੜੀ ਕਰੰਟ ਚੱਲ ਰਹੀ ਚੀਜ਼ ਹੈ ਅਤੇ ਉਹਨੂੰ ਪੈਸਾ ਕਹਿੰਦੇ ਆ। ਤੁਸੀਂ ਕਿਸੇ ਵੀ ਰੂਪ 'ਚ ਲਾ ਲਓ, ਕੌਡੀਆਂ ਦੇ ਰੂਪ 'ਚ ਲਾ ਲਓ, ਨੋਟਾਂ ਦੇ ਰੂਪ 'ਚ ਲਾ ਲਓ, ਰੁਪਈਆਂ ਦੇ, ਡਾਲਰਾਂ ਦੇ। ਸੋ ਜਦੋਂ ਤੁਹਾਡੇ ਕੋਲ ਦੱਥੀ ਆ ਗਈ ਪੈਸਿਆਂ ਦੀ ਜਾਂ ਅਕਾਊਂਟ ਦੇ ਵਿੱਚ ਪੈਸੇ ਆ ਗਏ, ਉਹਨੂੰ ਪੈਸਾ ਕਹਿੰਦੇ ਆ। ਪੈਸਾ ਹੀ ਕਈਆਂ ਦਾ ਦਿਮਾਗ ਚੱਕ ਦਿੰਦਾ, ਜਿਹਦੇ ਕੋਲ ਆ ਜਾਵੇ ਨਾ, ਜਿਹਦੇ ਕੋਲ ਨਾ ਚੀਜ਼ ਹੋਵੇ ਜਾਂ ਨਾ ਦੇਖਿਆ ਹੋਵੇ ਜਾਂ ਨਾ ਉਹਨੂੰ ਹੈਂਡਲ ਕਰਨਾ ਨਾ ਆਉਂਦਾ ਹੋਵੇ ਪੈਸਾ, ਅਤੇ ਜਾਂ ਪੈਸੇ ਦੀ ਡੈਫੀਨੇਸ਼ਨ ਵੀ ਨਾ ਪਤਾ ਹੋਵੇ, ਅਤੇ ਉਹ ਪੈਸਾ ਹੀ ਕਈਆਂ ਦਾ ਦਿਮਾਗ ਖਰਾਬ ਕਰ ਦਿੰਦਾ ਅਤੇ ਉਹ ਫਿਰ ਉਹ ਐਸ਼ ਪ੍ਰਸਤੀ 'ਚ ਪੈ ਜਾਂਦੇ ਨੇ, ਆਡੇ ਲੈਣ ਲੱਗ ਜਾਂਦੇ ਨੇ, ਹੰਕਾਰ ਜਾਂਦੇ ਨੇ। ਸੋ ਜਿਹੜਾ ਪੈਸਾ ਆ ਇਹ ਬਹੁਤ ਮਤਲਬ ਫਰੈਜਾਈਲ, ਮਤਲਬ ਵਨਰੇਬਲ। ਅਤੇ ਉਹ ਤੋਂ ਬਾਅਦ ਆ ਜਾਂਦਾ ਧਨ। ਧਨ ਦੇ ਵਿੱਚ ਹੋਰ ਕਈ ਚੀਜ਼ਾਂ ਹੁੰਦੀਆਂ ਨੇ। ਧਨ ਗੁਰਬਾਣੀ ਦੇ ਵਿੱਚ ਪਤੀ ਨੂੰ ਵੀ ਕਿਹਾ ਗਿਆ ਕਿ ਜਿਹੜਾ ਸਾਰੀਆਂ ਲੋੜਾਂ ਪੂਰੀਆਂ ਕਰਦਾ, ਘਰ ਬਾਰ, ਖਾਣਾ ਲਿਆਉਣਾ, ਸਿਕਿਉਰਿਟੀ, ਹੈ ਨਾ, ਉਹਨੂੰ ਧਨ ਕਹਿੰਦੇ ਨੇ। ਅਤੇ ਧਨ ਦੇ ਵਿੱਚ ਸੋਨਾ, ਚਾਂਦੀ, ਸੋ ਇਹ ਧਨ, ਧਾਨ ਨੂੰ ਵੀ ਧਨ ਕਹਿੰਦੇ ਨੇ। ਧਾਨ ਉਹ ਤੋਂ ਬਣਿਆ ਕਿ ਦਾਣੇ, ਕੋਈ ਵੀ ਚੀਜ਼ ਜਿਹੜੀ ਆ ਉਹ ਉਹਨੂੰ ਧਨ ਧਨ ਕਿਹਾ ਜਾਂਦਾ। ਪੈਸਾ ਪੈਸਾ ਹੁੰਦਾ ਪਰ ਹੋਰ ਜਿਹੜੀਆਂ ਚੀਜ਼ਾਂ ਉਹ ਧਨ ਹੁੰਦੀਆਂ, ਉਹ ਜੇ ਪੋਜ਼ੀਟਿਵ ਤਰੀਕੇ ਦੇ ਨਾਲ ਉਹਨੂੰ ਲਿਆ ਜਾਵੇ। ਦੌਲਤ ਕੀ ਹੁੰਦੀ ਹੈ? ਦੌਲਤ ਹੁੰਦੀ ਹੈ ਕਿ ਇਹ ਸਾਰੀਆਂ ਚੀਜ਼ਾਂ ਦਾ ਆਉਣਾ ਅਤੇ ਸਾਰੀਆਂ ਚੀਜ਼ਾਂ ਨੂੰ ਦੱਬਣ ਦੀ ਬਜਾਏ ਇਹਨੂੰ ਮੂਵ ਕਰ ਦੇਣਾ, ਫੋਰਵਰਡ ਕਰ ਦੇਣਾ। ਜਿਵੇਂ ਰਾਮਕਲੀ ਕੀ ਵਾਰ, ਰਾਏ ਬਲਵੰਡ ਅਤੇ ਸੱਤੇ ਡੂਮ ਦੀ ਗਾਈ ਹੋਈ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉੱਥੇ ਦੌਲਤ ਦੀ ਇੱਕ ਡੈਫੀਨੇਸ਼ਨ ਮਿਲਦੀ ਆ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਰਤਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ। ਲੰਗਰ ਅਤੇ ਦੌਲਤ ਵੰਡਦੇ ਦੱਸੇ ਗਏ ਨੇ ਬਲਵੰਡ ਅਤੇ ਸੱਤੇ ਦੁਆਰਾ, ਕੌਣ, ਸੋਰੀ ਹਾਂ ਬਲਵੰਡ ਅਤੇ ਖੀਵੀ ਦੋਨੋਂ ਜਣੇ। ਖੀਵੀ ਦੂਜੇ ਪਾਤਸ਼ਾਹ ਜੀ ਦੇ ਪਤਨੀ ਘਰੋਂ ਮਾਤਾ ਜੀ, ਅਤੇ ਉਹਨਾਂ ਨੇ ਲੰਗਰ ਲਾਏ, ਦੌਲਤਾਂ ਵੰਡੀਆਂ, ਖੀਰਾਂ ਖਿਲਾਈਆਂ ਬੱਚਿਆਂ ਨੂੰ, ਲੋਕਾਂ ਨੂੰ, ਜੋ ਰਸ਼ਤ ਆਉਂਦੀ ਸੀ ਉਹ ਵੰਡ ਦਿੰਦੇ ਹੁੰਦੇ ਸੀ। ਸੋ ਕਹਿਣ ਦਾ ਮਤਲਬ ਧਨ ਆਉਂਦਾ ਸੀ ਘਰ ਦੇ ਵਿੱਚ ਔਰ ਉਹ ਦੌਲਤ ਬਣ ਜਾਂਦੀ ਸੀ। ਸ਼ਾਇਦ ਇਹ ਮਤਲਬ ਦੇਣ ਦੌਣ ਦੇਣ ਤੋਂ ਦੌਲਤ ਬਣਿਆ ਹੋਵੇ, ਦੇ ਦਿੱਤੀ ਚੀਜ਼ ਆਈ ਅਤੇ ਦੇ ਦਿੱਤੀ, ਉਹਨੂੰ ਦੌਲਤ ਕਿਹਾ ਜਾਂਦਾ ਮੈਨੂੰ ਜਿੱਥੇ ਤੱਕ ਸਮਝ ਆਉਂਦੀ। ਹੋ ਸਕਦਾ ਮੈਂ ਗਲਤ ਵੀ ਹੋਵਾਂ, ਤੁਹਾਨੂੰ ਥੋੜ੍ਹੀ ਤੁਸੀਂ ਜੋ ਐਕਸਟਰਾ ਵੀ ਜਾਣਕਾਰੀ ਰੱਖਦੇ ਹੋ ਤਾਂ ਮੈਨੂੰ ਜ਼ਰੂਰ ਭੇਜ ਦੇਣਾ ਕਿ ਜਦੋਂ ਅਸੀਂ ਧਨ ਨੂੰ ਜਿਹੜਾ ਆ ਆਪਣੇ ਜੋਗਾ ਰੱਖ ਕੇ ਬਾਕੀ ਨੂੰ ਅਸੀਂ ਵੰਡਣਾ ਸ਼ੁਰੂ ਕਰ ਦਈਏ, ਆਈ ਚਲਾਈ ਕਰ ਦੇਣੀ ਸ਼ੁਰੂ ਕਰ ਦਈਏ, ਕਿਤੇ ਡੋਨੇਟ ਕਰਦਾ, ਕਿਤੇ ਦਾਨ ਕਰਤਾ, ਕੋਈ ਕਮਿਊਨਿਟੀ ਦਾ ਭਲਾ ਕਰਤਾ, ਤਾਂ ਉਹਨੂੰ ਦੌਲਤ ਕਹਿੰਦੇ। ਦੌਲਤ ਕਈ ਤਰ੍ਹਾਂ ਦੀ ਹੁੰਦੀ ਆ, ਦੌਲਤ ਵਿੱਚ ਤੁਹਾਡੇ ਗੁਣ ਵੀ ਹੁੰਦੇ ਨੇ, ਤੁਸੀਂ ਗੁਣ ਵੀ ਵੰਡਣੇ ਨੇ, ਤੁਸੀਂ ਸੇਵਾ ਵੀ ਕਰਨੀ ਆ, ਉਹ ਵੀ ਦੌਲਤ ਹੀ ਹੈ ਕਿਉਂਕਿ ਆਪਣਾ ਸਮਾਂ ਕੱਢ ਕੇ ਜਾ ਰਹੇ ਹੋ, ਇੰਨੇ ਸਮੇਂ ਦੇ ਵਿੱਚ ਹੋਰ ਬਹੁਤ ਕੁਛ ਕੀਤਾ ਜਾ ਸਕਦਾ ਸੀ। ਖੈਰ ਦੌਲਤਾਂ ਜਿਹੜੀਆਂ ਨੇ ਉਹ ਵੰਡਣ ਨੂੰ ਕਿਹਾ ਗਿਆ, ਗੁਰਬਾਣੀ ਦੇ ਵਿੱਚ ਸਾਨੂੰ ਨਿਰਦੇਸ਼ ਦਿੱਤੇ ਗਏ ਨੇ। ਪਰ ਗੱਲ ਆਪਾਂ ਕਰਾਂਗੇ ਨੈਗੇਟਿਵ ਦੀ ਕਿ ਦੁਨੀਆ ਦੇ ਵਿੱਚ ਬਹੁਤ ਪੈਸਾ ਆ, ਜਿਹੜਾ ਪੱਛਮ ਹੈ ਪੈਸਾ ਇਕੱਠਾ ਕਰ ਰਿਹਾ। ਪਰ ਉਹ ਤੋਂ ਪਹਿਲਾਂ ਮੈਂ ਸ਼ਬਦ ਤੁਹਾਡੇ ਨਾਲ ਸਾਂਝਾ ਕਰਦਾ ਜਿਹੜਾ ਅਸੀਂ ਸ਼ੇਅਰ ਕਰ ਰਹੇ ਹਾਂ ਸ਼੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਕਿ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਪੂਲੇ ਖੁਸ਼ੀਆਂ। ਮਨ ਦੇ ਵਿੱਚ ਬਹੁਤ ਰੰਗ ਮਾਣੇ ਘਣੇ ਹੋ ਗਏ, ਬਿਲਾਸ ਹੋ ਗਿਆ, ਨਜ਼ਾਰਾ ਆ ਗਿਆ, ਦ੍ਰਿਸ਼ਟ ਭੁੱਲ ਖੁਸ਼ੀਆਂ। ਛੱਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਭਰਿਆ, ਅਤੇ ਜਿੰਨੇ ਵੀ ਛੱਤਰ ਧਾਰ ਨੇ ਬਾਦਸ਼ਾਹ ਆ ਉਹ ਇਸ ਸਹਿਸੇ ਦੇ ਵਿੱਚ ਪੈ ਗਏ ਨੇ। ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿੰਨ ਪੁਰਖੇ ਵਿਧਾਤੇ, ਦੁੱਖ ਸਹਿਸਾ ਮਿਟ ਗਿਆ। ਪਰ ਅਸਲ ਆਨੰਦ ਜਿਹੜਾ ਨੇ ਉਹ ਸਾਧ ਦੇ ਸੰਗ ਦੇ ਵਿੱਚ ਆਉਂਦਾ ਆ, ਜਦੋਂ ਉਸ ਪੁਰਖ ਵਿਧਾਤੇ ਨੇ ਦੁੱਖ ਕੱਟਿਆ। ਜੇਤੇ ਥਾਨ ਤਨੰਤਰ ਤੇਰੇ ਭਵ ਆਇਆ, ਜਿੰਨੇ ਵੀ ਤੇਰੇ ਥਾਂ ਬਣਾਏ ਹੋਏ ਸੀ ਉਹ ਸਾਰੇ ਮੈਂ ਘੁੰਮ ਆਇਆ। ਧਨ ਪਾਤੀ ਵੱਡ ਭੂਮੀ ਆ ਮੇਰੀ, ਮੇਰੀ ਘਰ ਭਰਿਆ। ਹਰ ਪਾਸੇ ਜਿਹੜੇ ਨੇ ਧਨਪਤੀ ਅਤੇ ਵੱਡੇ ਜ਼ਮੀਨਾਂ ਵਾਲੇ ਉਹ ਮੇਰੀ ਮੇਰੀ ਹੀ ਕਰ ਰਹੇ ਨੇ। ਸਭ ਕੋ ਹੁਕਮ ਚਲਾਏ ਨਿਸੰਗ ਹੋਏ ਵਰਤੇ ਅਫਰਿਆ, ਸਭ ਕੋ ਵਸਕਤ ਕਰ ਲਈ ਉਹਨ ਬਿਨ ਨਾਵੇਂ ਖਾ ਕਰ ਲਿਆ। ਕਿ ਬੜੇ ਹੁਕਮ ਚਲਾਏ ਨਿਸੰਗ ਹੋ ਕੇ ਵਰਤਿਆ, ਆਫਰਿਆ ਪਿਆ ਆ ਉਹ ਸਾਰਿਆਂ ਨੂੰ ਵੱਸ ਕੀਤਾ ਹੋਇਆ, ਪਰ ਨਾਮ ਤੋਂ ਬਿਨਾਂ ਉਹ ਮਿੱਟੀ ਦੇ ਵਿੱਚ ਰਲ ਗਿਆ। ਕੋਟ ਤੇਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ, ਗਿਰਮਬਾਰੀ ਵੱਡ ਸਾਹਿਬੀ ਸਭ ਨਾਨਕ ਸੁਪੰਥੀਆ। ਸੋ ਅਖੀਰ ਨੂੰ ਜਿਹੜਾ ਵੱਡਾ ਦਰਬਾਰ ਹੈ ਅਕਾਲ ਪੁਰਖ ਦਾ ਦਰਬਾਰ ਹੈ ਉਹਦਾ ਹੀ ਸਾਰੇ ਉਹਦੇ ਹੀ ਦਰਬਾਰ 'ਤੇ ਖੜ੍ਹੇ ਨੇ, ਬੇਨਤੀਆਂ ਕਰਦੇ ਨੇ ਦੇਵੀ ਦੇਵਤਿਆਂ ਤੋਂ ਲੈ ਕੇ ਸਭ। ਅਤੇ ਪਰ ਜੋ ਇਹ ਦੁਨੀਆ ਦੇ ਵਿੱਚ ਹੈ ਇਹ ਸਾਰਾ ਸੁਪਨੇ ਵਾਂਗ ਹੈ। ਹੁਣ ਸੁਪਨੇ ਦੀ ਗੱਲ ਕਰੀਏ ਤਾਂ ਐਲਨ ਮਸਕ ਦੁਨੀਆ ਦਾ ਸਾਰਿਆਂ ਨੂੰ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਹੈ, ਅਤੇ ਉਸ ਦੀ ਜਿਹੜੀ ਮਾਇਆ ਆ ਉਹ 1 ਟ੍ਰਿਲੀਅਨ ਨੂੰ ਪਹੁੰਚਣ ਵਾਲੀ ਆ। ਅਤੇ ਇੱਕ ਮੈਂ ਇੰਟਰਵਿਊ ਦੇਖ ਰਿਹਾ ਸੀਗਾ AI ਦੇ ਜਿਹੜੇ ਕਰਤਾ ਧਰਤਾ ਨੇ, ਫਾਦਰ ਆਫ AI ਆ, ਉਹਦੀ ਇੰਟਰਵਿਊ ਦੇਖ ਰਿਹਾ ਸੀ ਅਤੇ ਉਹਨਾਂ ਦਾ ਬਿਆਨ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲਨ ਮਸਕ ਹੋਰ ਅਮੀਰ ਹੋ ਜਾਏਗਾ ਅਤੇ ਲੋਕ ਹੋਰ ਗਰੀਬ ਹੋ ਜਾਣਗੇ। ਇੱਕ ਇੰਟਰਵਿਊ ਸ਼ਾਇਦ ਮਾਈਕ ਡੇਲੀਓ ਜਿਹੜੇ ਕਿ 70-80 ਸਾਲ ਦੇ ਨੇ, ਬੜੇ ਉਹਨਾਂ ਦਾ ਨਾਮ ਹੈ ਦੁਨੀਆ ਦੇ ਵਿੱਚ, ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਕਿ ਹੋ ਸਕਦਾ ਹੈ ਕਿ ਅਮਰੀਕਾ ਸਿਵਲ ਵਾਰ ਵੱਲ ਚਲ ਜਾਵੇ, ਘਰੇਲੂ ਜੰਗ ਲੜਾਈ। ਕਿਉਂ? ਕਿਉਂਕਿ ਜਿਹੜੇ ਹਾਲਾਤ ਨੇ ਉਹ ਸਿਵਲ ਵਾਰ ਦੇ ਬਣਦੇ ਜਾ ਰਹੇ ਨੇ ਅਮਰੀਕਾ ਦੇ ਵਿੱਚ, ਖਾਸ ਕਰਕੇ ਤਕਰੀਬਨ ਸਾਰੇ ਪੱਛਮੀ ਦੇਸ਼ਾਂ ਦੇ ਵਿੱਚ, ਥੋੜ੍ਹਿਆਂ ਨੂੰ ਛੱਡ ਕੇ, ਕਿਉਂਕਿ ਜਿਹੜਾ ਅਮਰੀਕਾ ਦਾ ਕੋਂਗਰੈਸ਼ਨਲ ਬਜਟ ਆਫਿਸ ਹੈ ਉਹਨਾਂ ਨੇ ਮਤਲਬ ਜਿਹੜਾ ਅੰਕੜੇ ਕੱਢੇ ਨੇ ਕਿ ਅਮਰੀਕਾ ਸਿਰ ਆਲਮੋਸਟ 100% ਕਰਜ਼ਾ, ਅਤੇ 2034 ਦੇ ਵਿੱਚ 116% ਕਰਜ਼ਾ ਹੋ ਜਾਏਗਾ। ਇਹ ਲੜਾਈ ਦੇ ਇੰਡੀਕੇਟਰ ਨੇ। ਅਤੇ ਜਿਹੜੇ ਕਾਮੇ ਨੇ ਅਮਰੀਕਾ ਦੇ 10% ਜਿਹੜੇ ਉਹ ਟੌਪ ਦੇ ਬੰਦੇ ਨੇ ਉਹ 2/3 ਜਿਹੜੀ ਦੌਲਤ ਹੈ ਉਹ ਸਾਂਭੀ ਬੈਠੇ ਨੇ, ਧਨ ਜਿਹੜਾ ਸਾਂਭੀ ਬੈਠੇ ਨੇ 10% ਬੰਦੇ 2/3 ਸਾਂਭੀ ਬੈਠੇ ਨੇ, ਅਤੇ ਬਾਕੀ ਜਿਹੜੇ ਬੋਟਮ 50% ਹੈ ਉਹ ਸਿਰਫ 4% ਸਾਂਭਦੇ ਨੇ, ਉਹਨਾਂ ਕੋਲ ਮਾਇਆ ਆ। ਸੋ ਕਹਿਣ ਦਾ ਮਤਲਬ ਹੈ, ਇੱਕ ਹੋਰ ਇੰਡੀਕੇਟਰ ਆਇਆ ਹੈ ਕਿ ਅਮਰੀਕਾ ਦੇ ਸਿਰਫ 1% ਪਾਪੂਲੇਸ਼ਨ 30% ਮਾਇਆ ਹੋਲਡ ਕਰੀ ਬੈਠੀ ਆ, ਅਤੇ ਜਿਹੜੇ ਬੋਟਮ 50% ਹੈ ਹੇਠਾਂ ਵਾਲੇ ਉਹਨਾਂ ਕੋਲ ਸਿਰਫ 2.5% ਮਾਇਆ ਉਹਨਾਂ 'ਚ ਘੁੰਮਦੀ ਆ। ਜਿਹੜੀ ਸਟੋਕ ਓਨਰਸ਼ਿਪ ਹੈ 87% ਸਟੋਕ ਜਿਹੜਾ ਆ ਟੌਪ ਸਿਰਫ 10% ਵੈਲਥੀਸ 10% ਹੋਲਡ ਕਰ ਰਿਹਾ, ਅਤੇ ਜਿਹੜੇ ਹੇਠਾਂ ਵਾਲੇ 50% ਹੈ ਉਹਨਾਂ ਕੋਲ ਸਿਰਫ 1% ਹੈ। ਇੱਦਾਂ ਹੀ ਰੀਅਲ ਸਟੇਟ ਹੈ, ਪ੍ਰਾਈਵੇਟ ਕੰਪਨੀਆਂ ਅਤੇ ਸਿਰਫ 10% ਮਜੋਰਟੀ ਆਫ ਰੀਅਲ ਸਟੇਟ ਸਾਂਭੀ ਬੈਠੇ ਨੇ। 1980 ਦੇ ਵਿੱਚ ਜਿਹੜਾ CEO ਸੀਗਾ ਕੰਪਨੀ ਦਾ, ਕਰਤਾ ਧਰਤਾ ਇੰਚਾਰਜ ਚੀਫ ਆਫ ਸਟਾਫ, ਉਹਦੀ ਜਿਹੜੀ ਤਨਖਾਹ ਸੀ ਉਹ ਵਰਕਰ ਦੇ ਨਾਲੋਂ ਕਿੰਨੀ ਵੱਖਰੀ ਸੀ, ਉਹ ਸੀ ਜੇ ਵਰਕਰ ਨੂੰ$1 ਮਿਲਦਾ ਆ ਤਾਂ CEO ਨੂੰ $42 ਮਿਲਦੇ ਹੁੰਦੇ ਸੀ, 1:42 ਰੇਸ਼ੋ ਸੀ 80 ਦੇ ਵਿੱਚ। ਅਤੇ ਅੱਜ ਕਿੰਨੀ ਆ, ਜੇ ਵਰਕਰ ਨੂੰ $1 ਮਿਲਦਾ ਆ ਤਾਂ CEO ਨੂੰ $350 ਤੋਂ ਉੱਪਰ ਮਿਲਦੇ ਨੇ। ਇਹ ਗੈਪ ਕਿੰਨਾ ਵੱਧਦਾ ਜਾ ਰਿਹਾ। ਅਤੇ ਜਿਹੜੇ ਅਮੈਰੀਕਾ ਦੇ ਟੌਪ 10% ਬਿਲੀਅਨੇਅਰ ਹੈ ਉਹਨਾਂ ਦੀ ਆਮਦਨ ਪਿਛਲੇ 1 ਸਾਲ 'ਚ $698 ਬਿਲੀਅਨ ਵਧੀ ਹੈ, $698 billion ਦੀ ਗਰੋਥ ਉਹਨਾਂ ਦੀ 1 ਸਾਲ 'ਚ ਹੋਈ ਹੈ, ਸਿਰਫ 10 ਬਿਲੀਅਨੇਅਰ। ਸੋ ਇਹ ਜਿਹੜੀ ਨੰਬਰਸ ਨੇ ਇਹ ਚਿੰਤਾਜਨਕ ਨੰਬਰ ਆ। ਜਦੋਂ ਹੇਠਾਂ ਵਾਲਾ ਤਬਕਾ ਜਿਹੜਾ ਆ ਉਹ ਗਰੀਬ ਅੱਤ ਗਰੀਬ ਹੋਈ ਜਾਂਦਾ, ਜਿਹੜਾ ਅਮੀਰ ਗਰੀਬ ਦਾ ਜਿਹੜਾ ਪਾੜਾ ਆ ਉਹ ਵਧੀ ਜਾਂਦਾ ਆ, ਅਤੇ ਫਿਰ ਦੋ ਵੱਖਰੇ ਵੱਖਰੇ ਕਲਚਰ ਬਣਦੇ ਨੇ, ਇੱਕ ਅਮੀਰਾਂ ਦਾ ਕਲਚਰ ਇੱਕ ਗਰੀਬਾਂ ਦਾ ਕਲਚਰ, ਫਿਰ ਆਪਸ ਦੇ ਵਿੱਚ ਖਹਿਬਾਜ਼ੀ ਹੁੰਦੀ ਹੈ, ਕਿਉਂਕਿ ਜਿਹੜਾ ਅਮੀਰਾਂ ਦਾ ਸੋਰਸ ਹੈ, ਅਮੀਰਾਂ ਦੀ ਆਮਦਨ ਹੈ ਉਹ ਗਰੀਬਾਂ ਤੋਂ ਆ ਰਹੀ ਹੁੰਦੀ ਆ, ਅਤੇ ਗਰੀਬਾਂ ਨੂੰ ਉਹ ਚੁੱਭਣ ਲੱਗ ਜਾਂਦੀ ਨੇ, ਅਤੇ ਉਹਨਾਂ ਦੀ ਜਿਹੜੀ ਐਸ਼ ਪ੍ਰਸਤੀ ਹੈ ਉਹ ਫਿਰ ਖਤਮ ਕਰਨ ਦੇ ਲਈ ਸਾਹਮਣੇ ਆਉਂਦੇ ਨੇ। ਇਹਦਾ ਵੈਸੇ ਇਲਾਜ ਵੀ ਹੈ, ਹੱਲ ਵੀ ਹੈ, ਕਿ ਪੈਸਾ ਕਮਾ ਕੇ ਅਗਰ ਤੁਸੀਂ ਕਮਿਊਨਿਟੀ ਨੂੰ ਵਾਪਸ ਨਹੀਂ ਦੇਣਾ ਕਿਸੇ ਨਾ ਕਿਸੇ ਤਰੀਕੇ, ਤਾਂ ਫਿਰ ਉਹ ਰਹਿਣਾ ਕਿੱਥੇ ਹੈ, ਬਿਲੀਅਨੇਅਰਸ ਨੇ ਉਹਨਾਂ ਸੜਕਾਂ 'ਤੇ ਹੀ ਜਾਣਾ ਆ, ਆਪਣੀ ਵੱਖਰੀ ਫੈਸਿਲਿਟੀ ਬਣਾ ਲੈਂਦੇ ਨੇ, ਜਹਾਜ਼ ਲੈ ਲੈਂਦੇ ਨੇ, ਉਹ ਆਪਣੇ ਆਪ ਨੂੰ ਜੇਲ੍ਹ ਕਰਨ ਵਾਲਾ ਕੰਮ ਹੁੰਦਾ। ਬਿਲੀਅਨੇਅਰ ਬਿਲੀਅਨੇਅਰ ਦੇਖ ਕੇ ਰਾਜ਼ੀ ਨਹੀਂ ਹੈਗਾ ਇੱਕ ਦੂਜੇ ਨੂੰ, ਦੋਸਤੀਆਂ ਨਹੀਂ ਹੁੰਦੀਆਂ। ਸੋ ਇਹ ਇੱਕ ਵਿਡੰਬਨਾ ਪੈਰਾਡੋਕਸ ਹੈ, ਜਿਹੜਾ ਕਿ ਅਮੀਰਾਂ ਦਾ ਪੈਰਾਡੋਕਸ ਹੈ, ਗਰੀਬਾਂ ਦਾ ਨਹੀਂ, ਗਰੀਬਾਂ ਦੇ ਹੋਰ ਮਸਲੇ ਨੇ। ਖੈਰ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਅਤੇ ਆਪਾਂ ਹੋਰ ਵੀ ਅੱਜ ਗੱਲਾਂ ਕਰਨੀਆਂ ਨੇ, ਕਿਉਂਕਿ ਨਿਊਯਾਰਕ ਦੇ ਵਿੱਚ ਜੋ ਹੋਇਆ, ਨਵਾਂ ਮੁੰਡਾ ਬਣਿਆ ਮੇਅਰ, ਉਹ ਵੀ ਅਮੀਰ ਅਤੇ ਗਰੀਬ ਦਾ ਪਾੜਾ ਹੀ ਹੈ, ਅਤੇ ਉੱਥੋਂ ਕੀ ਆਸਾਂ ਰੱਖੀਆਂ ਜਾ ਸਕਦੀਆਂ, ਕਿਤੇ ਉਹ ਵੀ ਕੇਜਰੀਵਾਲ ਤਾਂ ਨਹੀਂ ਨਿਊਯਾਰਕ ਦਾ, ਕਿਉਂਕਿ ਉਹਨੇ ਵੀ ਕਾਫੀ ਚੀਜ਼ਾਂ ਫ੍ਰੀ ਆਫਰ ਕੀਤੀਆਂ ਨੇ, ਅਤੇ ਉਹ ਪੈਸੇ ਕਿੱਥੋਂ ਲੈ ਕੇ ਆਉਣੇ ਨੇ, ਕਿੱਦਾਂ ਡਿਲੀਵਰ ਕਰਨੀਆਂ ਨੇ, ਇਹਦੇ ਬਾਰੇ ਆਪਾਂ ਅੱਜ ਕਰਾਂਗੇ ਸੁਖਜਿੰਦਰ ਸਿੰਘ ਹੁਣਾਂ ਨਾਲ ਗੱਲ, ਜਿਹੜੇ 9:10 'ਤੇ ਸਾਡੇ ਨਾਲ ਸ਼ਾਮਿਲ ਹੋਣਗੇ, ਅਤੇ ਗਿਆਨੀ ਜੀ ਵੀ ਰੈਡੀ ਨੇ, ਅਤੇ ਆਪਾਂ 5 ਮਿੰਟ ਦੇ ਵਿੱਚ ਪਹਿਲਾਂ ਆਪਾਂ ਸੁਨੇਹੇ ਲੈ ਲਈਏ। ਸੁਨੇਹਿਆਂ ਦੇ ਵਿੱਚ ਸਾਡੇ ਨਾਲ ਸਾਡੇ ਮਿੱਤਰ ਪਿਆਰੇ ਗੁਰਜੀਤ ਸਿੰਘ ਸੈਂਟਰਲ ਕੋਸਟ ਤੋਂ ਜੁੜੇ ਸੀ, ਅਤੇ ਉਹਨਾਂ ਨੇ ਇੱਕ ਦੋ ਵੀਡੀਓ ਭੇਜੇ, ਹਸਰਤ ਦਾ ਸ਼ੋਅ ਸੀਗਾ ਰਾਤੀ, ਅਤੇ ਆਓ ਆਪਾਂ ਥੋੜ੍ਹਾ ਹਸਰਤ ਦਾ ਸ਼ੋਅ ਦੇਖ ਲੈਂਦੇ ਹਾਂ। ਬਹੁਤ ਸੋਹਣਾ ਗਾਉਂਦਾ ਮੁੰਡਾ।
ਮੈਂ ਘਰ ਚੱਲ ਜਾਣਾ, ਤੁਸੀਂ ਤਾਂ ਆਪ ਬੜੇ ਸੁਰੀਲੇ ਹੋ। ਘਰੇ ਸਾਨੀ ਦਾਨੀ ਦਾਨੀ ਸਾਨੀ ਦਾ ਬਾਮਾ
ਹਾਂਜੀ, ਬਹੁਤ ਸੋਹਣਾ ਮੁੰਡਾ ਗਾਉਂਦਾ ਹੈ, ਤੇ ਇਹਦਾ ਵੈਸੇ ਸ਼ਾਇਦ ਇੱਕੋ ਹੀ ਸ਼ੋਅ ਸੀਗਾ, ਹੋਰ ਸ਼ਹਿਰਾਂ ਚ ਤਾਂ ਨਹੀਂ ਸੀਗਾ। ਤੇ ਇੱਕ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਇਹ ਆਪਣੇ ਭੇਜੀ ਸੀ ਸਾਨੂੰ ਵਰਜੀਨੀਆ ਵਾਲੇ ਭਾਅ ਜੀ ਹੁਣੇ, ਗੁਰਿੰਦਰ ਸਿੰਘ ਵਰਜੀਨੀਆ ਵਾਲੇ, ਅਤੇ ਜੀ ਐਸ ਕੱਲ੍ਹੋਂ ਟਰੈਕਟਰ ਜਾ ਰਿਹਾ ਜੀ ਫੋਰਡ, ਅਤੇ ਇਹ ਟੌਰ ਵਾਸਤੇ, ਤੁਹਾਨੂੰ ਪਤਾ ਕਿ ਫੋਰਡ ਰੱਖਿਆ ਆ ਬਾਣ ਨੂੰ, ਅਤੇ ਬੁਲਰ ਰੱਖਿਆ ਪਟਾਕੇ ਪਾਉਣ ਨੂੰ। ਖੈਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਪਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਅਤੇ ਨਗਿੰਦਰ ਨਿਵਾਣਾ ਜੀ ਇਟਲੀ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰਿਆਂ ਦਾ ਸਰਬੱਤ ਦਾ ਭਲਾ, ਅਤੇ ਜੀਵ ਜੰਤੂ ਤੰਦਰੁਸਤ ਅਤੇ ਖੁਸ਼ ਰਹਿਣ ਜੀ। ਅਤੇ ਵਿਚਾਰ ਕਹਿੰਦੇ ਹੈਗਾ ਕਿ ਵਿਖਾਵਾ ਇਨਸਾਨ ਨੂੰ ਹੰਕਾਰੀ ਬਣਾ ਦਿੰਦਾ ਹੈ, ਜੋ ਪਰਮਾਤਮਾ ਨੂੰ ਸਦਾ ਹੀ ਭੁਲਾ ਸਕਦਾ ਹੈ ਜੀ। ਸੋ ਮੈਨੂੰ ਅਤੇ ਗਿਆਨੀ ਜੀ ਨੂੰ ਐਡਵਾਂਸ ਦੇ ਵਿੱਚ ਉਹਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਅਤੇ ਕੁਲਵੀਰ ਸਿੰਘ ਸੰਧੂ ਜੀ ਵੀ ਆ ਗਏ ਨੇ ਐਡਮਿੰਟਨ ਤੋਂ ਜੀ ਆਇਆਂ ਨੂੰ, ਅਤੇ ਭੁਪਿੰਦਰ ਜੰਡੂ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੁਇਕਰ ਸਿੱਲ ਤੋਂ ਬਰਨਾਲੇ ਵਾਲੇ। ਅਤੇ ਹਰਪ੍ਰੀਤ ਸਿੰਘ ਡਾਰਵੇ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮੈਸੇਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਮਨਿਹਾਸ ਸਾਡੇ ਅਕਾਊਂਟੈਂਟ ਵੀਰ ਵੀ ਸ਼ਾਮਿਲ ਹੋ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਔਰ ਪਰਮਿੰਦਰਜੀਤ ਸਿੰਘ ਭੱਟੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਭੁਪਿੰਦਰ ਸਿੰਘ ਭੁੱਲਰ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਐਡਲੇਟ ਤੋਂ ਜੀ ਆਇਆਂ ਨੂੰ। ਔਰ ਸੁਖਵੰਤ ਸਿੰਘ ਐਡਰੇਡ ਵਾਲੇ ਕਹਿੰਦੇ ਨੇ ਕਿ ਧੰਨ ਧੰਨ ਕਰਵਾਉਣੀ ਅੱਜ ਫਤਿਹ ਜੀ। ਬਿਲਕੁਲ ਜੀ, ਅੱਜ ਧੰਨ ਦੀਆਂ ਗੱਲਾਂ ਚੱਲਣੀਆਂ ਨੇ, ਅਤੇ ਧੰਨ ਦੀਆਂ ਕੀਤੀਆਂ ਵੀ ਆ, ਥੋੜ੍ਹੀਆਂ ਹੋਰ ਵੀ ਕਰਾਂਗੇ ਜੀ ਆਇਆਂ ਨੂੰ। ਤਾਂ ਰੁਪਿੰਦਰ ਸਿੰਘ ਗਿੱਲ ਮੋਗੇ ਵਾਲੇ, ਘਾਲ ਕਲਾਂ ਵਾਲੇ ਵੀ ਆ ਗਏ ਨੇ। ਨਵ ਪੱਡਾ ਜੀ, ਕੀ ਹਾਲ ਚਾਲ ਹੈ ਮਹਾਰਾਜ, ਠੀਕ ਠਾਕ ਹੋ ਜੀ ਆਇਆਂ ਨੂੰ। ਕੁਲਦੀਪ ਸਿੰਘ ਜੀ ਵੀ ਜੁੜੇ, ਅਤੇ ਉਹ ਕਹਿੰਦੇ ਨੇ ਗਿਆਨ ਵੰਡਣ ਵਾਲੀ ਗੱਲ ਵਧੀਆ ਲੱਗੀ ਜੀ। ਦੇਖੋ, ਇਹ ਵੀ ਵੰਡ 'ਚ ਹੈ, ਅਤੇ ਆਪਾਂ ਕਰਾਂਗੇ ਗੱਲ। ਜਗਵੀਰ ਸਿੱਖੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਜਸਮਿੱਤਰ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ ਜੀਆਂ ਨੂੰ। ਔਰ ਵੀਰਪਾਲ ਹੰਸਰਾ ਜੀ ਮੈਲਬਨ ਤੋਂ ਸਾਂਝ ਪਾ ਰਹੇ ਨੇ, ਕਹਿੰਦੇ ਮੈਂ ਪਿਛਲੇ ਕੁਛ ਪ੍ਰੋਗਰਾਮ ਮਿਸ ਕਰ ਗਿਆ ਸੀ, ਵੈਦਰ ਮੈਲਬਨ ਦਾ ਬਹੁਤ ਕਨਫਿਊਜ਼ਿੰਗ ਹੈ। ਆਈ ਗੋਟ ਬੋਥ ਹੀਟਰ ਐਂਡ ਫੈਨ ਰੈਡੀ, ਨੈਵਰ ਸ਼ੋਰ ਕਿ ਕਿਹੜਾ ਵਰਤਣਾ ਪੈ ਜਾਵੇ। ਠੀਕ ਹੈ ਜੀ, ਇਹ ਵੀ ਇੱਕ ਮੈਲਬਨ ਦੀ ਜਿਹੜੀ ਵਿਲੰਬਨ ਹੈ, ਚਾਰ ਮੌਸਮ ਇੱਕ ਦਿਨ 'ਚ ਆ ਜਾਂਦੇ ਨੇ। ਅਤੇ ਕੁਇਕਰ ਸਿੱਲ ਤੋਂ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸੌਂਦ ਭਾਅ ਜੀ। ਸੋ ਆਪ ਸਭ ਦਾ ਸਵਾਗਤ ਜੀ ਆਇਆਂ ਨੂੰ, ਜਿਹੜੇ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ, ਜਿੱਥੋਂ ਵੀ ਸ਼ਾਮਿਲ ਹੈ, ਅਤੇ ਸਵਾਗਤ ਹੈ ਜੀ। ਸੋ ਗਿਆਨੀ ਜੀ ਦਾ ਸਮਾਂ ਹੋ ਗਿਆ, ਮੈਂ ਉਹਨਾਂ ਤੋਂ ਝਾੜਾ ਨਹੀਂ ਖਾਣੀਆਂ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦਾ, ਅਤੇ ਟੋਨੀ ਮਾਲ ਗ੍ਰਿਫਿਥ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ। ਸੋ ਤਾਇਆ ਜੀ ਆਓ ਪ੍ਰੋਗਰਾਮ ਦੇ ਵਿੱਚ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਤਾਇਆ ਜੀ।
ਆਇਆ ਪਿਆ ਜੀ, ਫਿਰ ਤੁਸੀਂ ਭੁੱਲ ਗਏ ਹੋ ਫਤਿਹ ਬੁਲਾਉਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਮੈਂ ਨਾ ਮੈਨੂੰ ਨਾ ਤੁਹਾਡੀ ਮੈਂ ਸੁਣ ਰਿਹਾ ਸੀਗਾ।
ਅੱਛਾ ਜੀ,
ਤੁਸੀਂ ਧੰਨ 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 ਦੀ ਗੱਲ ਕਰਕੇ ਧੰਨ ਧੰਨ ਕਰਵਾ ਤੀ ਆਪਣੇ ਗਿਆਨ ਦੀ। ਇਹਨਾਂ ਲੋਕਾਂ ਨੂੰ ਮਿੱਠਾ ਲੱਗਣ ਵਾਲਾ ਤੇ ਮੇਰੇ ਵਰਗੇ ਥੋੜੀ ਸਮਝ ਵਾਲਿਆਂ ਨੂੰ ਫਿੱਕਾ ਲੱਗਣ ਵਾਲਾ, ਵੀ ਜੇ ਕੋਈ ਜੇ ਸਮਝ ਨਹੀਂ ਆਉਂਦੀ ਜਿਹੜੀ ਗੱਲ ਦੀ ਸਮਝ ਕੋਈ ਨਹੀਂ, ਉਹ ਵੀ ਫਿੱਕਾ ਹੀ ਲੱਗਣਾ। ਤੇ ਮੈਨੂੰ ਇਸ ਦੇ ਵਿੱਚ ਵਿੱਚ ਨਾ ਮੈਨੂੰ ਇੱਕ ਆਪਣਾ ਹੀ ਲੇਖ ਯਾਦ ਆ ਗਿਆ। ਘਰੇ ਗੁਰੂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਾਰੀ ਦੁਨੀਆ ਦੇ ਵਿੱਚ ਆਗਮਨ ਦਿਵਸ ਮਨਾਇਆ ਜਾ ਰਿਹਾ, ਜਿਵੇਂ ਹਿੰਦੁਸਤਾਨ ਦੇ ਵਿੱਚ ਤਾਂ ਸਮਝ ਲਓ ਵੀ ਉਦੋਂ ਦਿਨ ਦੇ ਦਿਨ। ਔਰ ਇਹ ਬੜੀ ਖੁਸ਼ੀ ਵਾਲੀ ਗੱਲ ਆ ਵੀ ਇੱਥੇ ਜਿੰਨੇ ਗੁਰਦੁਆਰੇ ਆ ਸਿਡਨੀ ਵਿੱਚ ਸਾਰਿਆਂ ਥਾਂ ਮਨਾਇਆ ਗਿਆ, ਪਰ ਮੈਂ ਸਾਰੇ ਥਾਂ ਨਹੀਂ, ਸਿਰਫ ਇੱਕੋ ਹੀ ਆਪਣਾ ਗ੍ਰੈਨ ਬੋਡੀ ਦਰਸ਼ਨ ਕੀਤੇ ਆ, ਹਾਜ਼ਰੀ ਵੀ ਭਰੀ ਆ। ਤੇ ਉਹ ਮਤਲਬ ਵੀ ਸਾਰੀ ਦਿਹਾੜੀ ਵਰਕਿੰਗ ਡੇਜ਼ ਦੇ ਵਿੱਚ ਇੰਨੀਆਂ ਸੰਗਤਾਂ ਅਤੇ ਇੰਨਾ ਰੌਣਕ ਮੇਲਾ, ਅਤੇ ਰਾਤ 11 ਵਜੇ ਤੱਕ ਵਰਕਿੰਗ ਡੇਅ 'ਚ, ਅਤੇ ਹੁਣ ਅਖੰਡ ਪਾਠ ਚੱਲ ਰਿਹਾ ਵਾ ਅਤੇ ਐਤਵਾਰ ਨੂੰ ਫਿਰ ਸਾਰੇ ਥਾਵਾਂ 'ਤੇ ਮਨਾਇਆ ਜਾਣਾ। ਅਤੇ ਉਹਨਾਂ ਦੀਆਂ ਵਡਿਆਈਆਂ, ਬਾਬੇ ਵੱਡੇ ਦੀਆਂ ਵੱਡੇ ਦੀਆਂ ਵਡਿਆਈਆਂ, ਬਾਬੇ ਵੱਡੇ ਵੱਡੀਆਂ ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ। ਅਤੇ ਉਹਨਾਂ ਦੇ ਨਾ ਇੱਕ ਪਰਿਵਾਰ ਦੇ ਵਿੱਚ ਆਪਾਂ ਥੋੜੀ ਜਿਹੀ ਗੱਲ ਕਰਾਂਗੇ, ਤੁਸੀਂ ਕੋਈ ਗੱਲ ਸ਼ੁਰੂ ਕਰੋ ਬਾਬੇ ਨਾਨਕ ਦੀ ਕੋਈ ਗੱਲ, ਫਿਰ ਉਹ ਮੈਨੂੰ ਆ ਜਾਂਦੀ ਹੈ ਕੋਈ।
ਤਾਇਆ ਜੀ, ਹਾਂ ਆਪਾਂ ਜ਼ਿਆਦਾਤਰ ਜਨਮ ਸਥਾਨ ਜਾਂਦੇ ਹਾਂ ਨਨਕਾਣਾ ਸਾਹਿਬ, ਅਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਬਾਬਾ ਜੀ ਦਾ ਉੱਥੇ ਜਨਮ ਹੋਇਆ। ਅਤੇ ਪਰ ਮੈਂ ਨਾ ਇਹ ਤੋਂ ਪਿੱਛੇ ਨਹੀਂ ਸੀ ਗਿਆ, ਉੱਥੋਂ ਕੁਛ ਸਾਲ ਪਹਿਲਾਂ ਜਦੋਂ ਮੈਂ ਨਨਕਾਣਾ ਸਾਹਿਬ ਗਿਆ, ਫਿਰ ਮੈਨੂੰ ਉੱਥੇ ਜਾ ਕੇ ਚਲੋ ਵਿਚਾਰਾਂ, ਕਿਉਂਕਿ ਆਪਾਂ ਵੀ ਗਿਆਨ ਇਕੱਠਾ ਕਰਦੇ ਹਾਂ ਹਮੇਸ਼ਾ ਹੀ, ਕੁਛ ਨਾ ਕੁਛ ਸਿੱਖਦੇ ਹਾਂ। ਅਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਦਾਦਕੇ ਸੀਗੇ ਉਹ ਤਰਨ ਤਾਰਨ ਜ਼ਿਲ੍ਹੇ ਦੇ ਰਹੇ ਨੇ, ਅਤੇ ਤੁਸੀਂ ਵੀ ਉੱਥੋਂ ਹੀ ਹੋ, ਅਤੇ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ ਤਾਂ ਕਿ ਸਾਡੇ ਹੋਰ ਸਰੋਤਿਆਂ ਨੂੰ ਵੀ ਪਤਾ ਲੱਗੇ।
ਉਹ ਜਿਹੜਾ ਪਹਿਲਾਂ ਇੱਕੋ ਹੀ ਜ਼ਿਲ੍ਹਾ ਹੁੰਦਾ ਸੀ, ਫਿਰ ਕੈਪਟਨ ਨੇ ਆਣ ਕੇ ਸਿੱਖਾਂ ਦਾ ਜਜ਼ਬਾਤ ਨੂੰ ਕੈਸ਼ ਕਰਾਉਣ ਲਈ ਫਿਰ ਇੱਕ ਧਾਰਮਿਕ ਸਥਾਨ ਹੋਰ ਨੂੰ ਨਾਲ ਲਗਵਾਈ ਜ਼ਿਲ੍ਹਾ ਕੱਟ ਕੇ ਬਣਾਤਾ। ਅਤੇ ਮੇਰਾ ਪਿੰਡ ਜਿਹੜਾ ਉਹ ਰਹਿ ਗਿਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ, ਅਤੇ ਤਰਨ ਤਾਰਨ ਅੰਮ੍ਰਿਤਸਰ ਦਾ ਕੋਈ ਬਹੁਤਾ ਫਰਕ ਨਹੀਂ ਹੈਗਾ, ਅੰਮ੍ਰਿਤਸਰ ਅਤੇ 12 ਕੁ ਮੀਲ ਦਾ ਸਾਰਾ ਫਰਕ ਆ। ਅਤੇ ਇਹ ਨਾ ਇੱਥੋਂ ਬੇਦੀਆਂ ਬੜਾ ਲੰਮਾ ਪਰਾਂ ਸਤਿਯੁਗ ਦਾ ਬੇਦੀ ਵੇਦ ਪੜ੍ਹੇ ਅਤੇ ਉਹ ਬੜਾ ਚਾਲਾ ਆਉਂਦਾ ਸੀਗਾ, ਅਤੇ ਹੌਲੀ ਹੌਲੀ ਫਿਰ ਇੱਥੇ 12 ਪਿੰਡ ਬੇਦੀਆਂ ਦੇ ਰਹਿ ਗਏ, ਜਿੱਥੇ ਨਾ ਭੈਣੀ ਪਿੰਡ ਦਾ ਨਾਮ ਆ ਚੋਹਲਾ ਸਾਹਿਬ। ਚੋਹਲਾ ਇਹਦਾ ਨਾਂ ਕਿਉਂ ਪਿਆ, ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਉੱਥੋਂ ਦੀ ਇੱਕ ਮਾਤਾ ਨੇ, ਇੱਥੇ ਬੜੇ ਤਿੰਨ ਖਾਸ ਧਾਰਮਿਕ ਸਥਾਨ ਨੇ, ਅਤੇ ਉਹਨੇ ਚੋਹਲਾ ਕਹਿੰਦੇ ਚੂਰੀ ਤੋਂ ਚੋਹਲਾ ਬਣਿਆ, ਅਤੇ ਮਿੱਠੇ ਦੇ ਵਿੱਚ ਅਤੇ ਘਿਓ ਦੇ ਵਿੱਚ ਰੋਟੀ ਨੂੰ ਭੋਰ ਕੇ ਗੁੰਨ ਕੇ, ਅਤੇ ਆਪਾਂ ਉਹਨੂੰ ਅੱਜ ਕੱਲ੍ਹ ਚੂਰੀ ਕਹਿੰਦੇ ਹਾਂ ਨਾ, ਅਤੇ
ਸ਼ਾਇਦ ਵਿੱਚ ਮਿੱਠੇ ਚੌਲ ਵੀ ਪਾ ਦੇ, ਚਾਂ ਚੌਲਾਂ ਚੋਲਾ ਹੋ ਪਿਆ, ਇੱਦਾਂ ਵੀ ਹੋ ਸਕਦਾ ਹੋਊਗਾ,
ਇਹ ਵੀ ਹੋ ਸਕਦਾ। ਅਤੇ ਚੱਲ ਨਾਲੇ ਆਪਣੀ ਬੁੱਧ ਹਜੇ ਤੀ, ਇੱਕ ਸ਼ਬਦ ਦੇ ਵੀ ਕਈ ਜ਼ਿਆਦਾ ਅਰਥ ਹੋ ਸਕਦੇ ਨੇ। ਅਤੇ ਮੈਨੂੰ ਉਦੋਂ ਹੀ ਖਿਆਲ ਆਇਆ ਵਾ ਜਦੋਂ ਤੁਸੀਂ ਥੋੜ੍ਹੀ ਜਿਹੀ ਇਸ਼ਾਰੇ ਮਾਤਰ ਗੱਲ ਕੀਤੀ ਨੀ ਵੀ ਜਿਹੜੇ ਸਿੱਖ ਘਰਾਂ ਵਿੱਚ ਜੰਮੇ ਹੋਏ ਕਾਮਰੇਡਾਂ ਨੂੰ ਚੜ੍ਹੀ ਆ, ਅਤੇ ਉਹ ਮਤਲਬ ਵੀ ਜਦੋਂ ਮਹਿਤਾ ਕਲਿਆਣ ਦਾਸ ਦਾ ਨਾਂ ਲੈਣਾ ਹੁੰਦਾ ਅਤੇ ਉਹਨੂੰ ਕਾਲੂ ਕਹਿ ਕੇ ਹੀ ਛੁਟਕਾਉਂਦੇ ਨੇ, ਇਹ ਬੜੀ ਮੇਰੇ ਗੱਲ ਲੱਗੀ। ਅਤੇ ਉੱਥੋਂ ਚੇਤਾ ਆ ਗਿਆ ਮੈਨੂੰ ਵੀ ਆਪਾਂ ਉਹਨੂੰ ਕੀ ਕਹਿੰਦੇ ਨੇ, ਹਾਂ ਵੀ ਆਪਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਥਾਂ ਥਾਂ ਆਪਾਂ 5.5 ਸਦੀਆਂ ਤੋਂ ਆ ਰਹੇ ਹਾਂ, ਉਹਨਾਂ ਦੇ ਬਾਰੇ ਜਾਣਕਾਰੀ ਵੀ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਏ ਬੱਚੇ ਬੱਚੀਆਂ ਨੂੰ ਬਚਪਨ ਤੋਂ ਹੀ ਹੁੰਦੀ ਆ। ਇੱਕ ਵੱਖਰੀ ਗੱਲ, ਜਨਮ ਪੁਰਾਤਨ ਜਨਮ ਸਾਖੀ, ਜਨਮ ਸਾਖੀਆਂ ਵੀ ਕਈ ਨੇ, ਇਹ ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਮਿਹਰਬਾਨ ਦੀ ਜਨਮ ਸਾਖੀ, ਇਹ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਜੋ ਕਵਿਤਾ ਵਿੱਚ ਜਨਮ ਸਾਖੀ ਵਾਰ ਪੂਰੀ ਲਿਖੀ ਆ ਗੁਰੂ ਨਾਨਕ ਸਾਹਿਬ ਬਾਰੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਪਲੋ ਪਲੇ ਅੰਧੇਰ ਪਲੋਆ, ਤੇ ਇਹ ਸਭ ਆਪਾਂ ਪੜ੍ਹਦੇ ਤੇ ਸੁਣਦੇ ਬਚਪਨ ਤੋਂ ਆ ਰਹੇ ਹਾਂ। ਇੱਕ ਵਿਲੱਖਣ ਜੀ ਗੱਲ ਜਨਮ ਸਾਖੀ ਨੇ ਜਿਹੜੀ ਲਿਖੀ ਉਹਨੂੰ ਮੈਂ ਰੀਟੋਲਡ, ਜਿਵੇਂ ਨਾ ਰੀਟੋਲਡ ਉਹ ਤਰ੍ਹਾਂ ਆਪਣੇ ਢੰਗ ਤੇ ਬੋਲੀ ਦੇ ਵਿੱਚ ਬੇਸ ਸਾਰਾ ਉਹ ਜਨਤਾ, ਮੈਂ ਕਹਿੰਦਾ ਵੀ ਉਹ ਮੇਰੀ ਨਾ ਕਿਤਾਬ, ਪਹਿਲੀ ਕਿਤਾਬ ਸੱਚੇ ਦਾ ਸੱਚਾ ਢੋਆ ਦੇ ਸੱਤਵੀਂ ਐਡੀਸ਼ਨ ਵਿੱਚ, ਇਹ ਸੱਤਵੀਂ ਐਡੀਸ਼ਨ ਸੁਹਾਵੀ ਆਡੀਓ ਬੁੱਕਸ ਵਾਲਿਆਂ ਨੇ ਬੜੇ ਪ੍ਰੇਮ ਦੇ ਨਾਲ ਛਾਪੀ ਅੰਮ੍ਰਿਤਸਰ ਤੋਂ, ਸਰਦਾਰ ਸਰ ਮੁਹੱਬਤ ਸਿੰਘ ਰੰਧਾਵਾ ਮੇਰਾ ਤੁਹਾਡੇ ਵਰਗੇ ਹੀ ਚੰਗੇ ਭਤੀਜੇ ਨੇ ਉਹ ਵੀ ਇੱਕ, ਪਰ ਸਾਡਾ ਉਹਨਾਂ ਨਾਲ ਮੇਰਾ ਹੋਰ ਜ਼ਿਆਦਾ ਨੇੜੇ ਆ ਕਿਉਂਕਿ ਅਸੀਂ ਇੱਕੇ ਸ਼ਹਿਰ ਦੇ ਰਹਿਣ ਵਾਲੇ ਹਾਂ ਨਾ।
ਉਹ ਤਾਂ ਨੇੜੇ ਹੋ, ਫਿਜ਼ੀਕਲੀ ਵੀ ਨੇੜੇ ਹੋ, ਸਿਡਨੀ ਤੇ ਮੈਲਬਰਨ ਤੇ ਲੱਗੇ ਹੋ ਨਾ, ਤਾਂ ਕਰਕੇ
ਉਹ ਉਹਨਾਂ ਨੇ ਛਪ ਤੇ ਮੈਂ ਕਹਿੰਦਾ ਵੀ ਸੰਗਤ ਨੂੰ ਇਹ ਇੱਕ ਵੱਖਰਾ ਜਿਹਾ ਵਿਕੋਲਿੱਤਰ ਜਿਹਾ ਪਈ। ਗੁਰੂ ਨਾਨਕ ਸਾਹਿਬ ਦੇ ਵੈਸੇ ਤਾਂ ਕਿਸੇ ਕਵੀ ਨੇ ਕਿਹਾ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਸਤਿਗੁਰੂ ਨਾਨਕ ਅਸਮਾਨ ਦੇ ਤਾਰੇ ਤਾਂ ਭਾਵੇਂ ਗਿਣੇ ਜਾ ਸਕਣ, ਜਿਹੜੇ ਕਿ ਅਸੰਭਵ ਗੱਲ ਆ, ਪਰ ਗੁਰੂ ਨਾਨਕ ਨੇ ਜਿੰਨੇ ਜੀਵ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਸਿੱਖ ਇਤਿਹਾਸ ਦੇ ਵਿੱਚ ਖਾਸ ਕਰਕੇ ਨਾ 6 ਬੀਬੀਆਂ ਦਾ ਜ਼ਿਕਰ ਆਉਂਦਾ ਹੈ, ਮਾਤਾ ਤ੍ਰਿਪਤਾ ਜੀ ਤੇ ਮਾਤਾ ਚੰਦੋ ਰਾਣੀ ਤੇ ਗੁਰੂ ਸਾਹਿਬ ਜੀ ਦੀ ਪਤਨੀ ਧੰਨ ਧੰਨ ਮਾਤਾ ਸੁਲੱਖਣੀ ਜੀ, ਇਹ 3 ਬੀਬੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਵੇਖਿਆ, ਤੇ 3 ਬੀਬੀਆਂ ਜਿਹੜੀਆਂ ਸੀਗੀਆਂ ਇਤਿਹਾਸ ਵਿੱਚ, ਵੈਸੇ ਤਾਂ ਹੋਰ ਬਹੁਤ ਸਾਰੇ ਸੰਸਾਰ ਵੀ ਬਾਬੇ ਡਿੱਠੀ ਪਿਰਖਮੀ ਜਿੱਥੋਂ ਤੱਕ ਆਹੀ ਮੈਨੂੰ ਨਾ ਹੁਣ ਇਹ ਮਿਸਾਲਾਂ ਬਾਣੀ ਦੀਆਂ ਤੇ ਨਾਵਾਂ ਥਾਵਾਂ ਦਾ ਨਾ ਗੱਲ ਕਰਦਿਆਂ ਭੁੱਲਣ ਲੱਗ ਪਿਆ, ਤੇ ਪਰ ਮੈਂ ਘਬਰਾਉਂਦਾ ਨਹੀਂ ਗਾ, ਮੈਂ ਫਿਰ ਕਹਿਣਾ ਸਾਧ ਸੰਗਤ ਜੀ ਇਹੋ ਜਿਹੇ ਮੈਨੂੰ ਯਾਦ ਨਹੀਂ ਆ ਰਿਹਾ, ਜਦੋਂ ਮੈਨੂੰ ਯਾਦ ਆਇਆ ਉਦੋਂ ਤੁਹਾਨੂੰ ਦੱਸ ਜੂੰਗਾ।
ਉਦੋਂ ਉਹਨਾਂ ਨੂੰ ਨੀ ਯਾਦ ਰਹਿੰਦਾ ਵੀ ਤੂੰ ਕਿਹਾ ਕੀ ਸੀਗਾ,
ਤੇ ਮੈਂ ਕਿਹੜਾ ਦੱਸਣ ਜਾਣਾ ਆ ਉਹੀ ਲਾ। ਤੇ 3 ਬੀਬੀਆਂ ਉਹ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਨਾ ਬੱਚਾ ਨਹੀਂ ਤੇ ਇਨਸਾਨ ਨਹੀਂ ਸਮਝਿਆ, ਨਿਰੰਕਾਰ ਦੀ ਜੋਤ ਸਮਝੀ, ਨਾਨਕੀ ਦਾ ਵੀਰ ਸੋਹਣੀ ਜੋਤ ਨਿਰੰਕਾਰ ਦੀ, ਉਹ ਕਹਿੰਦੇ ਸਭ ਤੋਂ ਪਹਿਲੀ ਗੁਰੂ ਨਾਨਕ ਸਾਹਿਬ ਦੀ ਸ਼ਰਧਾਲੂ ਬੀਬੀ ਸੀ ਦਾਈ ਦੌਲਤਾਂ, ਜਿਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਇਸ ਸੰਸਾਰ ਵਿੱਚ ਲਿਆਉਣ ਵਿੱਚ ਦਾਈ ਦਾ ਰੋਲ ਅਦਾ ਕੀਤਾ ਸੀ, ਤੇ ਉਹ ਧੰਨ ਧੰਨ ਹੋ ਗਈ ਸੀ। ਕਹਿੰਦੀ ਮਹਿਤਾ ਜੀ ਮੈਂ ਇਹੋ ਜਿਹਾ ਬਾਲਕ ਕਦੀ ਵੇਖਿਆ ਨਹੀਂ, ਬਾਲਕ ਰੋਂਦੇ ਸੰਸਾਰ ਵਿੱਚ ਆਉਂਦੇ, ਮੁਸਕਰਾਉਂਦਾ ਹੋਇਆ ਸੰਸਾਰ ਵਿੱਚ ਆਇਆ, ਇਹਦੇ ਆਉਣ ਵੇਲੇ ਇੰਨਾ ਪ੍ਰਕਾਸ਼ ਹੋਇਆ ਕਿ ਜਿਹੜਾ ਕਦੀ ਮੇਰੇ ਸਮਝ ਵਿੱਚ ਨਹੀਂ ਸੀ ਆਉਣ ਵਾਲਾ। ਤੇ ਫਿਰ ਘਰ ਦੀ ਨੌਕਰਾਣੀ ਦਾਸੀ ਜਿਹਨੂੰ ਕਿਹਾ ਦਾਸੀ ਤੁਲਸਾਂ, ਉਹਨੇ ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਦਾ ਰੂਪ ਜਾਣਿਆ, ਤੇ ਬੇਬੇ ਨਾਨਕੀ ਉਹਨਾਂ ਦੀ ਜਿਹੜੀ 5 ਸਾਲ ਵੱਡੀ ਭੈਣ ਸੀ, ਇਹਨਾਂ ਨੇ ਹੋਰ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਵੇਖਿਆ, ਤੇ ਦੂਜਿਆਂ ਨੇ ਹੋਰ ਰੂਪ ਦੇ ਵਿੱਚ, ਤੇ ਮੈਂ ਤੁਹਾਡੀ ਆਗਿਆ ਲੈ ਕੇ ਉਹ ਆਪਣਾ ਲੇਖ ਪੜ੍ਹ ਕੇ ਸੰਗਤ ਨੂੰ ਸੁਣਾਉਂਦਾ ਹਾਂ, ਜਿਹਦੇ ਵਿੱਚ ਇੱਕ ਬੀਬੀ ਤਾਂ ਨਿਰੰਕਾਰ ਦੀ ਜੋਤ ਸਮਝਦੀ, ਉਹ ਬਾਬੇ ਨਾਨਕ ਨੂੰ ਕੀ ਵੇਖਦੀ ਆ, ਤੇ ਦੂਜੀ ਬੀਬੀ ਕੀ ਵੇਖਦੀ ਹੈ, ਦੋਵਾਂ ਦਾ ਆਪਸ ਵਿੱਚ ਸੰਵਾਦ ਆ ਹੁੰਦਾ, ਤੇ ਛੋਟਾ ਜਿਹਾ ਲੇਖ ਹੈ ਆਪਣਾ ਇਸ ਕਿਤਾਬ ਦੀ 7ਵੀਂ ਐਡੀਸ਼ਨ ਦੇ ਵਿੱਚ ਜਿਹੜੀ ਸੁਹਾਵੀ ਵਾਲਿਆਂ ਨੇ ਆਡੀਓ ਬੁੱਕਸ ਵਾਲਿਆਂ ਨੇ ਛਾਪੀ ਆ। ਬੇਬੇ ਨਾਨਕੀ ਅਤੇ ਚੰਦੋ ਰਾਣੀ ਸੰਵਾਦ, ਚੰਦੋ ਰਾਣੀ ਗੁਰੂ ਨਾਨਕ ਸਾਹਿਬ ਦਾ ਦੇ ਸੱਸ ਦਾ ਨਾਂ ਸੀ ਨਾ, ਤੇ ਜਨਮ ਸਾਖੀ ਤੇ ਆਧਾਰਿਤ ਹੈ। ਸਤਿਗੁਰੂ ਨਾਨਕ ਦੇਵ ਜੀ ਦੇ ਸੰਸਾਰਿਕ ਜੀਵਨ ਵਿੱਚ ਇਹਨਾਂ 6 ਬੀਬੀਆਂ ਦਾ ਮਹੱਤਵਪੂਰਨ ਹਿੱਸਾ ਹੈ। ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਵੱਡੀ ਭੈਣ ਬੇਬੇ ਨਾਨਕੀ ਜੀ, ਦਾਈ ਦੌਲਤਾਂ ਜਿਸ ਨੇ ਗੁਰੂ ਜੀ ਦੇ ਸੰਸਾਰ ਆਉਣ ਸਮੇਂ ਦਾਈ ਦਾ ਕਰਤੱਵ ਨਿਭਾਇਆ, ਤੇ ਘਰ ਦੀ ਨੌਕਰਾਣੀ ਤੁਲਸਾਂ, ਗੁਰੂ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਅਤੇ ਗੁਰੂ ਜੀ ਦੀ ਸੱਸ ਮਾਤਾ ਚੰਦੋ ਰਾਣੀ ਜੀ, ਇਹਨਾਂ ਵਿੱਚੋਂ 3 ਤਾਂ ਗੁਰੂ ਜੀ ਨੂੰ ਨਿਰੰਕਾਰ ਦੀ ਜੋਤ ਸਮਝ ਕੇ ਸਤਿਕਾਰ ਕਰਦੀਆਂ ਰਹੀਆਂ, ਪਰ ਤਿੰਨਾਂ ਨੇ ਗੁਰੂ ਜੀ ਨੂੰ ਦੁਨਿਆਵੀ ਰਿਸ਼ਤੇ ਦੇ ਰੂਪ ਵਿੱਚ ਹੀ ਵੇਖਿਆ। ਇੱਥੇ ਕੇਵਲ ਦੋ ਬੀਬੀਆਂ ਦੀ ਆਪਸੀ ਵਾਰਤਾਲਾਪ ਹੀ ਲਿਖੀ ਜਾ ਰਹੀ ਹੈ। ਰਿਵਾਜ਼ ਅਨੁਸਾਰ ਗੁਰੂ ਜੀ ਵਿਆਹ ਪਿੱਛੋਂ ਸਾਰਿਆਂ ਦੇ ਜ਼ੋਰ ਦੇਣ 'ਤੇ ਇੱਕ ਮਹੀਨਾ ਤਲਵੰਡੀ ਜਾ ਕੇ ਰਹੇ। ਪਿੱਛੋਂ ਮੋਦੀਖਾਨੇ ਦਾ ਕੰਮ ਭਾਈ ਬਾਲਾ ਜੀ ਚਲਾਉਂਦੇ ਰਹੇ ਤਲਵੰਡੀਓਂ। ਵੈਸੇ ਨਵੇਂ ਵਿਦਵਾਨ ਕਹਿੰਦੇ ਬਾਲਾ ਨਾਂ ਦਾ ਕੋਈ ਸਿੱਖ ਹੋਇਆ ਹੀ ਨਹੀਂ। ਚਲੋ ਉਹਨਾਂ ਦੇ ਵਿਚਾਰ ਨੇ, ਅਤੇ ਮੈਂ ਇਹ ਜਨਮ ਸਾਖੀ ਦੇ ਆਧਾਰ 'ਤੇ ਬਾਤ ਕਰ ਰਿਹਾ ਜਿੱਥੇ ਭਾਈ ਬਾਲਾ ਜੀ ਦਾ ਜ਼ਿਕਰ ਹੈ। ਤਲਵੰਡੀਓਂ ਮੁੜ ਕੇ ਭੈਣ ਨਾਨਕ ਜੀ ਦੇ ਘਰ ਮੁੜ ਆਏ। ਅਗਲੇ ਦਿਨ ਮੋਦੀਖਾਨਾ ਸੰਭਾਲ ਲਿਆ। ਭਾਈ ਮੂਲ ਚੰਦ ਜੀ ਆਪਣੀ ਸਪੁੱਤਰੀ ਸੁਲੱਖਣੀ ਜੀ ਨੂੰ ਆ ਕੇ ਆਪਣੇ ਘਰ ਲੈ ਗਏ। ਪਤਨੀ ਦੇ ਪੇਕਿਆਂ ਤੋਂ ਮੁੜ ਕੇ ਆਉਣ ਪਿੱਛੋਂ ਗੁਰੂ ਜੀ ਨੇ ਆਪਣੀ ਰਿਹਾਇਸ਼ ਵੀ ਭੈਣ ਨਾਨਕੀ ਜੀ ਨਾਲੋਂ ਵੱਖਰੀ ਕਰ ਲਈ। ਪਰ ਗੁਰੂ ਜੀ ਦਾ ਵਰਤ ਵਿਹਾਰ ਪਹਿਲਾਂ ਜੈਸਾ ਹੀ ਭਗਤੀ ਦਾਨ ਪੁੰਨ ਆਦਿ ਵਾਲਾ ਰਿਹਾ। ਗੁਰੂ ਜੀ ਦੇ ਦਾਨ ਪੁੰਨ ਵਾਲੀ ਚਾਲੀ ਨੂੰ ਵੇਖ ਕੇ ਭਾਈ ਮੂਲ ਚੰਦ ਜੀ ਪਿਤਾ ਕਲਿਆਣ ਚੰਦ ਜੀ ਵਾਂਗ ਹੀ ਕੌੜੇ ਸੁਭਾਅ ਦੇ ਸਾਬਤ ਹੋਏ। ਬਾਬਾ ਜੀ ਨੇ ਘਰ ਵਿੱਚ ਹਰ ਲੋੜੀਂਦੀ ਵਸਤ ਮੰਗਵਾ ਕੇ ਰੱਖਣਾ, ਬਸਤਰ ਗਹਿਣੇ ਆਦਿ ਨਿੱਤ ਨਵੇਂ ਬਣਵਾ ਕੇ ਘਰ ਦੇਣ, ਹੋਰ ਹਰ ਪ੍ਰਕਾਰ ਦੇ ਸੁੱਖਾਂ ਦਾ ਧਿਆਨ ਰੱਖਣ, ਪਰ ਕਬੀਲੇ ਨਾਲ ਮੋਹ ਜ਼ਰਾ ਘੱਟ ਕਰਨ। ਇਸ ਵਾਸਤੇ ਸੁਲੱਖਣੀ ਜੀ ਜਦੋਂ ਵੀ ਬੇਬੇ ਨਾਨਕੀ ਜੀ ਕੋਲ ਜਾਵੇ ਤਾਂ ਮੂੰਹ ਫਲਾਈ ਰੱਖੇ। ਬੇਬੇ ਜੀ ਛੋਟੀ ਭਰਜਾਈ ਜਾਣ ਕੇ ਹਰ ਪ੍ਰਕਾਰ ਦਾ ਚਾਅ ਮਲਹਾਰ ਕਰੇ ਅਤੇ ਖੁਸ਼ਾਮਦ ਵੀ ਕਰਦੀ ਰਹੇ, ਉਸ ਨੂੰ ਹਰ ਤਰ੍ਹਾਂ ਖੁਸ਼ ਰੱਖਣ ਦਾ ਯਤਨ ਕਰੇ। ਪਰ ਚੋਣੀ ਹਰ ਸਮੇਂ ਛਿੱਥੀ ਹੀ ਪੈਂਦੀ ਰਹੇ ਅਤੇ ਬੁੜਬੁੜ ਕਰਦੀ ਰਹੇ। ਗੁਰੂ ਜੀ ਜੀ ਕਰੇ ਘਰ ਜਾਣ, ਨਹੀਂ ਤਾਂ ਕਈ ਦਿਨ ਘਰ ਹੀ ਨਾ ਵੜਨ। ਜਦੋਂ ਵੀ ਪਿਤਾ ਭਾਈ ਮੂਲ ਚੰਦ ਅਤੇ ਮਾਤਾ ਚੰਦੋ ਰਾਣੀ ਧੀ ਨੂੰ ਮਿਲਣ ਆਉਣ ਤਾਂ ਧੀ ਉਹਨਾਂ ਨੂੰ ਆਖੇ, ਮੈਨੂੰ ਤੁਸਾਂ ਕਿੱਥੇ ਦੇ ਦਿੱਤਾ, ਉਹ ਤੇ ਤਾਂ ਘਰ ਹੀ ਨਾ ਵੜੇ, ਨਾ ਮੇਰੇ ਨਾਲ ਬੋਲੇ। ਭਾਈ ਮੂਲ ਚੰਦ ਭਾਈ ਜਯਾ ਰਾਮ ਜੀ ਪਾਸ ਜਾ ਕੇ ਉੱਚੀ ਬੋਲੇ, ਕਹੇ, ਮੇਰੀ ਧੀ ਨੂੰ ਤੁਸਾਂ ਥਾਂ ਬੋੜਿਆ ਜੇ। ਗੁਰੂ ਨਾਨਕ ਜੀ ਨੂੰ ਆਖੇ, ਅਵੇ ਤੂੰ ਕੀ ਕਰਦਾ ਹੈ। ਨਾਨਕ ਜੀ ਅੱਗੋਂ ਕੁਝ ਨਾ ਬੋਲੇ, ਆਪੇ ਝੱਖ ਮਾਰ ਕੇ ਉੱਠ ਜਾਣ। ਮੂਲ ਚੰਦ ਤੇ ਚੰਦੋ ਰਾਣੀ ਮਹੀਨੇ ਦੋ ਮਹੀਨੇ ਪਿੱਛੋਂ ਆਉਣ ਤੇ ਆਪਣਾ ਝੱਲ ਖਿਲਾਰ ਕੇ ਚਲੇ ਜਾਣ। ਇੱਕ ਦਿਨ ਗੁੱਸੇ ਵਜੇ ਭਰੀ ਪੀਤੀ ਗੁਰੂ ਜੀ ਦੀ ਸੱਸ ਚੰਦੋ ਰਾਣੀ ਬੇਬੇ ਨਾਨਕੀ ਜੀ ਪਾਸ ਆ ਕੇ ਝਗੜਨ ਲੱਗੀ, ਕਹੇ, ਕਿਉਂ ਅਜਿਹੀਆਂ ਹਕੂਮਤਾਂ ਕਰਨ ਲੱਗੇ ਹੋ, ਤੁਹਾਨੂੰ ਰੱਬ ਦਾ ਡਰ ਨਹੀਂ, ਨਾ ਭਰਾ ਨੂੰ ਕੁਝ ਸਮਝਾਉਂਦੀ ਹੈ ਤੇ ਨਾ ਭਰਜਾਈ ਨੂੰ ਕੁਝ ਕਹਿ ਗਿਣਦੀ ਹੈ, ਭਣਵਈਆ ਵੀ ਸਾਲੇ ਨੂੰ ਕੁਝ ਅਕਲ ਦੀ ਗੱਲ ਨਹੀਂ ਦੱਸਦਾ। ਬੇਬੇ ਜੀ ਨੇ ਆਖਿਆ, ਸੁਣ ਮਾਸੀ, ਮੈਂ ਭਰਾ ਨੂੰ ਸਮਝਾਵਾਂ ਤੇ ਕੀ ਸਮਝਾਵਾਂ, ਭਰਾ ਮੇਰਾ ਚੋਰ ਨਹੀਂ, ਯਾਰ ਨਹੀਂ, ਜੁਆਰੀਆ ਨਹੀਂ, ਹੋਰ ਕੋਈ ਵੀ ਬੁਰਾ ਕੰਮ ਨਹੀਂ ਕਰਦਾ, ਦੱਸ ਕਿਹੜੀ ਗੱਲ ਤੋਂ ਮੈਂ ਉਹਨੂੰ ਸਮਝਾਵਾਂ। ਜੇ ਉਹ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਨਾਲ ਕੁਝ ਵੰਡ ਕੇ ਖਾਂਦਾ ਹੈ ਤਾਂ ਇਸ ਭਲੇ ਕੰਮ ਤੋਂ ਮੈਂ ਉਸਨੂੰ ਕਿਵੇਂ ਰੋਕਾਂ। ਇਹਨਾਂ ਕੰਮਾਂ ਤੋਂ ਕਿਸੇ ਨੂੰ ਰੋਕਣਾ ਭਲਾ ਨਹੀਂ। ਬਾਕੀ ਮਾਸੀ ਜੀ, ਤੁਸੀਂ ਉਲਾਹਮੇ ਤਾਂ ਦਿਓ ਜੇ ਤੁਹਾਡੀ ਧੀ ਕਿਸੇ ਗੱਲੋਂ ਵਿਰਵੀ ਰਹਿੰਦੀ ਹੋਵੇ। ਚੰਗੇ ਖਾਣ ਪੀਣ ਦੀ ਘਰ ਵਿੱਚ ਕੋਈ ਕਮੀ ਨਹੀਂ, ਇਹ ਗਹਿਣਾ ਕੱਪੜਾ ਮਾਸੀ ਜੀ ਤੇਰੀ ਧੀ ਨੂੰ ਨਿੱਤ ਨਵਾਂ ਬਣ ਕੇ ਮਿਲਦਾ ਰਹਿੰਦਾ ਹੈ। ਚੰਗੇ ਭਲੇ ਖਾਂਦਿਆਂ ਪੀਂਦਿਆਂ ਜੇ ਤੁਸੀਂ ਸਾਨੂੰ ਖੁਆਰ ਕਰੋ ਤਾਂ ਤੁਸੀਂ ਜਾਣੋ, ਸਾਡਾ ਮੂੰਹ ਸਵਾਦ ਨਹੀਂ ਦਿੰਦਾ ਜੇਕਰ ਅਸੀਂ ਆਪਣੇ ਮੂੰਹੋਂ ਤੁਹਾਨੂੰ ਕੁਝ ਮੰਦਾ ਚੰਗਾ ਆਖੀਏ। ਗਹਿਣੇ ਦੀ ਜਗ੍ਹਾ ਗਹਿਣਾ, ਕੱਪੜੇ ਦੀ ਜਗ੍ਹਾ ਕੱਪੜਾ, ਰਿਜ਼ਕ ਦੀ ਕੋਈ ਤੋਟ ਨਹੀਂ। ਮੈਂ ਅੱਗੇ ਪਿੱਛੇ ਭਾਬੀ ਭਾਬੀ ਪਈ ਕਰਦੀ ਫਿਰਦੀ ਹਾਂ, ਭਾਬੀ ਤੋਂ ਬਿਨਾਂ ਦੰਦ ਕਦੀ ਹੋਰ ਇਸ ਨੂੰ ਬੋਲਿਆ ਨਹੀਂ ਕੁਝ। ਜੇਕਰ ਫਿਰ ਵੀ ਤੁਸੀਂ ਖੱਤਰੀ ਦੇ ਪੁੱਤ ਦੀ ਬਦਨਾਮੀ ਅਤੇ ਸਾਡੀ ਖੁਆਰੀ ਕਰਦੇ ਫਿਰੋ ਤਾਂ ਫਿਰ ਸਾਡਾ ਕੀ ਵੱਸ ਹੈ, ਤੁਸੀਂ ਜਾਣੋ, ਤੁਹਾਡੀ ਖੁਸ਼ੀ ਅਸੀਂ ਕੁਝ ਨਹੀਂ ਆਖਦੇ। ਇੰਨੀਆਂ ਗੱਲਾਂ ਸੁਣਨ ਪਿੱਛੋਂ ਚੰਦੋ ਰਾਣੀ ਚੁੱਪ ਕਰਕੇ ਸ਼ਰਮਿੰਦੀ ਹੋ ਕੇ ਉੱਠ ਕੇ ਘਰ ਨੂੰ ਤੁਰ ਗਈ। ਧੀ ਦੇ ਘਰ ਆ ਕੇ ਧੀ ਨੂੰ ਆਖਣ ਲੱਗੀ, ਸੁਣ ਬੇਟੀ ਸੁਲੱਖਣੀ, ਤੇਰੀ ਨਣਾਨ ਨੇ ਤਾਂ ਮੇਰੇ ਪੱਲੇ ਕੱਖ ਨਹੀਂ ਛੱਡਿਆ, ਉਸਨੇ ਮੈਨੂੰ ਸ਼ਰਮਿੰਦੀਆਂ ਕਰ ਛੱਡਿਆ ਅਤੇ ਮੈਨੂੰ ਅੱਗੋਂ ਜਵਾਬ ਹੀ ਕੋਈ ਨਹੀਂ ਆਇਆ। ਸੁਣ ਬੇਟੀ ਸੁਲੱਖਣੀ, ਤੂੰ ਵੀ ਕੁਝ ਨਿਉਂ ਕੇ ਚੱਲਿਆ ਕਰ। ਅੱਗੋਂ ਤਾਂ ਸੁਲੱਖਣੀ ਜੀ ਨੇ ਆਖਿਆ, ਮਾਂ ਜੀ, ਮੈਂ ਕੋਈ ਨੰਗੀ ਭੁੱਖੀ ਤਾਂ ਰਹਿੰਦੀ ਨਹੀਂ, ਖਾਣ ਪੀਣ ਨੂੰ ਤਾਂ ਸਭ ਕੁਝ ਹੈ, ਗਹਿਣੇ ਕੱਪੜੇ ਵੀ ਬਹੁਤ ਹਨ। ਇਹ ਸੁਣ ਕੇ ਚੰਦੋ ਰਾਣੀ ਨੇ ਆਖਿਆ, ਬੇਟੀ, ਜੇ ਤੈਨੂੰ ਕਿਸੇ ਗੱਲ ਦੀ ਤੋਟ ਨਹੀਂ ਤਾਂ ਫਿਰ ਉਸ ਖੱਤਰੀ ਦੇ ਪੁੱਤ ਨੂੰ ਕਿਉਂ ਖੁਆਰ ਕਰਦੀ ਹੈ। ਸੁਲੱਖਣੀ ਜੀ ਨੇ ਅੱਗੋਂ ਆਖਿਆ, ਮਾਂ ਜੀ, ਮੈਂ ਕੀ ਕਰਾਂ, ਮੈਨੂੰ ਮੂੰਹ ਨਹੀਂ ਲਾਉਂਦਾ, ਸਿੱਧੇ ਮੂੰਹ ਮੇਰੇ ਨਾਲ ਬੋਲਦਾ ਨਹੀਂ, ਮੈਂ ਆਪਣੀ ਵੇਦਨਾ ਕਿਸ ਨੂੰ ਸੁਣਾਵਾਂ। ਆਪਣੀ ਧੀ ਦੀਆਂ ਸ਼ਿਕਾਇਤਾਂ ਸੁਣ ਕੇ ਚੰਦੋ ਰਾਣੀ ਬੇਬੇ ਨਾਨਕੀ ਜੀ ਪਾਸ ਆਈ ਤੇ ਆਖਣ ਲੱਗੀ, ਸੁਣ ਬੀਬੀ, ਤੇਰੀ ਭਰਜਾਈ ਆਖਦੀ ਹੈ ਕਿ ਪਦਾਰਥਾਂ ਵੱਲੋਂ ਉਸਨੂੰ ਕੋਈ ਕਮੀ ਨਹੀਂ, ਘਰ ਵਿੱਚ ਹਰੇਕ ਲੋੜੀਂਦੀ ਸ਼ੈ ਮੌਜੂਦ ਹੈ, ਪਰ ਨੀਂਗਰ ਉਸ ਨਾਲ ਸਿੱਧੇ ਮੂੰਹ ਨਹੀਂ ਬੋਲਦਾ, ਪਹਿਲਾਂ ਤਾਂ ਘਰ ਵੜਦਾ ਹੀ ਨਹੀਂ, ਜੇ ਕਿਤੇ ਮਹੀਨੇ ਦੋ ਮਹੀਨੇ ਪਿੱਛੋਂ ਆ ਵੀ ਜਾਵੇ ਤਾਂ ਕੋਈ ਗੱਲ ਹੀ ਨਹੀਂ ਕਰਦਾ। ਬੇਬੇ ਨਾਨਕ ਜੀ ਨੇ ਆਖਿਆ, ਸੁਣੋ ਮਾਸੀ ਜੀ, ਭਾਬੀ ਦਾ ਸੁਭਾਅ ਵੀ ਬੜਾ ਕਰੜਾ ਹੈ, ਕਈ ਵਾਰ ਸੱਦ ਘੱਲਦੀ ਹਾਂ ਤਾਂ ਆਉਂਦੀ ਨਹੀਂ, ਜੇ ਕਦੀ ਆਵੇ ਵੀ ਤਾਂ ਕਹੀ ਆਉਂਦੀ ਹੈ ਜੋ ਲੋਹੇ ਲੱਖ ਹੀ ਹੋ ਕੇ ਆਉਂਦੀ ਹੈ। ਮੈਂ ਫਿਰ ਵੀ ਸੋਚਦੀ ਹਾਂ ਕਿ ਮੇਰੀ ਛੋਟੀ ਭਰਜਾਈ ਹੈ, ਜਿਵੇਂ ਰਾਜੀ ਰਹੇ ਉਸੇ ਤਰ੍ਹਾਂ ਹੀ ਸਹੀ, ਅਸੀਂ ਖੱਤਰੀਆਂ ਦੀ ਧੀ ਝੋਲੀ ਪਾ ਕੇ ਆਉਂਦੀ ਹੈ, ਆਪੇ ਸਿਆਣੀ ਹੋ ਕੇ ਸਮਝ ਜਾਵੇਗੀ। ਇਹ ਕੁਝ ਸੋਚ ਕੇ ਮੈਂ ਭਾਬੀ ਭਾਬੀ ਆਖਦੀ ਇਸ ਦੇ ਮੂੰਹ ਵੱਲ ਵੇਖਦੀ ਰਹਿੰਦੀ ਹਾਂ, ਇਸ ਦਾ ਸੁਭਾਅ ਬਹੁਤਾ ਡਾਢਾ ਹੈ। ਇਹ ਸੁਣ ਕੇ ਚੰਦੋ ਰਾਣੀ ਨੇ ਆਖਿਆ, ਹੇ ਬੱਚੀ ਨਾਨਕੀ, ਘਰ ਵਿੱਚ ਕਮੀ ਤਾਂ ਕਿਸੇ ਗੱਲ ਦੀ ਨਹੀਂ, ਪਰੰਤੂ ਤੂੰ ਖੁਦ ਸਿਆਣੀ ਆ, ਤਰੀਮਤ ਨੂੰ ਦਿਲਾਸਾ ਬਹੁਤ ਲੋੜੀਂਦਾ ਹੈ। ਬੇਬੇ ਨਾਨਕ ਜੀ ਨੇ ਕਿਹਾ, ਭਲਾ ਮਾਸੀ ਜੀ, ਤੂੰ ਹੀ ਸੱਚੀ ਹੈ, ਪਰਮੇਸ਼ਰ ਭਲੀ ਕਰਸੀ, ਪਰ ਤੂੰ ਹੀ ਧੀ ਦਾ ਦਿਲਾਸਾ ਕਰ ਤੇ ਉਹਨੂੰ ਸਮਝਾ ਵੀ ਪਈ ਤੀਵੀਂ ਦਾ ਸੁਭਾਅ ਇੰਨਾ ਸਖਤ ਨਹੀਂ ਹੋਣਾ ਚਾਹੀਦਾ, ਘਰ ਆਏ ਮਰਦ ਨਾਲ ਹੱਸ ਕੇ ਗੱਲ ਨਾ ਕਰੀਏ ਤਾਂ ਉਸਦਾ ਚਿੱਤ ਖੁਸ਼ ਨਹੀਂ ਹੁੰਦਾ। ਤੂੰ ਮਾਸੀ ਸਮਝਦੀ ਹੋਵੇਗੀ ਕਿ ਮੈਂ ਭਰਾ ਦੀ ਰਹੀ ਪਈ ਕਰਦੀ ਹਾਂ, ਪਰ ਮੈਂ ਤਾਂ ਨਾਨਕ ਜੀ ਨੂੰ ਪਰਮੇਸ਼ਰ ਕਰਕੇ ਹੀ ਜਾਣਦੀ ਹਾਂ, ਤੂੰ ਸੱਚ ਕਰਕੇ ਜਾਣ, ਇਸ ਵਿੱਚ ਰਤਾ ਵੀ ਫਰਕ ਵਾਲੀ ਗੱਲ ਨਹੀਂ। ਭਲਾ ਹੁਣ ਮਾਸੀ ਜੀ, ਤੁਸੀਂ ਆਪਣੇ ਘਰ ਜਾਓ, ਪਰਮੇਸ਼ਰ ਨੂੰ ਪਾਇਆ ਤਾਂ ਮੈਂ ਭਾਬੀ ਜੀ ਨੂੰ ਦਿਲਾਸਾ ਦੇਵਾਂਗੀ। ਇਸ ਵਾਰਤਾ ਲਾ ਪਿੱਛੋਂ ਚੰਦੋ ਰਾਣੀ ਆਪਣੇ ਘਰ ਨੂੰ ਚਲੀ ਗਈ। ਇੱਕ ਦਿਨ ਸਤਿਗੁਰੂ ਜੀ ਭਾਈਆ ਜੈ ਰਾਮ ਜੀ ਨੂੰ ਮਿਲਣ ਵਾਸਤੇ ਆਏ, ਬੇਬੇ ਜੀ ਨੂੰ ਆ ਕੇ ਮਿਲੇ ਤਾਂ ਬੇਬੇ ਨਾਨਕੀ ਅੱਗੋਂ ਉੱਠ ਕੇ ਮਿਲੇ ਤੇ ਬੜਾ ਆਦਰ ਕੀਤਾ। ਬੇਬੇ ਜੀ ਨੇ ਆਖਿਆ, ਭਾਈ ਜੀ, ਅੱਜ ਮੇਰੇ ਉੱਪਰ ਪਰਮੇਸ਼ਰ ਬਹੁਤ ਹੀ ਮਿਹਰਬਾਨ ਹੋਇਆ ਹੈ ਜੋ ਤੁਸਾਂ ਮੈਨੂੰ ਦਰਸ਼ਨ ਦਿੱਤਾ ਹੈ। ਅੱਗੋਂ ਗੁਰੂ ਜੀ ਨੇ ਕਿਹਾ, ਬੇਬੇ ਜੀ, ਮੈਂ ਤੁਹਾਡਾ ਗੁਲਾਮ ਹਾਂ। ਤਾਂ ਬੇਬੇ ਜੀ ਨੇ ਆਖਿਆ, ਭਾਈ ਜੀ, ਇਹ ਗੱਲ ਤੂੰ ਮੇਰੇ ਤਾਂ ਹੀ ਮਤ ਆਖਿਆ ਕਰੋ ਜੀ। ਤਾਂ ਗੁਰੂ ਜੀ ਨੇ ਆਖਿਆ, ਬੇਬੇ ਜੀ, ਤੂੰ ਵੱਡੀ ਹੈ। ਤਾਂ ਬੇਬੇ ਜੀ ਨੇ ਕਿਹਾ, ਭਾਈ ਜੀ, ਦਿਨਾਂ ਵਿੱਚ ਤਾਂ ਮੈਂ ਜ਼ਰੂਰ ਵੱਡੀ ਹਾਂ, ਪਰ ਕਰਮਾਂ ਵਿੱਚ ਵੱਡੀ ਨਹੀਂ। ਭਾਈ ਜੀ, ਵੱਡਾ ਉਹੀ ਹੈ ਜੋ ਕਰਮਾਂ ਵਿੱਚ ਵੱਡਾ ਹੋਵੇ। ਗੁਰੂ ਜੀ ਨੇ ਆਖਿਆ, ਬੇਬੇ ਜੀ, ਇਹ ਬਾਤ ਨਿਰੰਕਾਰ ਨੇ ਤੁਧ ਨੂੰ ਬੁਝਾਈ ਹੈ ਅਤੇ ਪਰਮੇਸ਼ਰ ਤੇਰੇ ਉੱਪਰ ਮਿਹਰਬਾਨ ਹੈ। ਬੇਬੇ ਜੀ ਆਖਣ ਲੱਗੇ, ਸੁਣੋ ਭਾਈ ਜੀ, ਪਰਮੇਸ਼ਰ ਦੀ ਮਿਹਰਬਾਨੀ, ਮੈਂ ਆਪਣੇ ਉੱਪਰ ਤਾਂ ਜਾਣਾਂਗੀ ਜੇ ਤੂੰ ਮੇਰਾ ਕਿਹਾ ਮੰਨੇ। ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ, ਆਖੋ ਬੇਬੇ ਜੀ, ਜੋ ਕੁਝ ਤੂੰ ਆਖੇਂਗੀ ਮੈਂ ਮੰਨਾਂਗਾ। ਤੂੰ ਮੇਰੀ ਵੱਡੀ ਭੈਣ ਹੈ, ਤੇਰਾ ਤੇ ਮੇਰਾ ਪਿਛਲੇ ਜਨਮਾਂ ਵਿੱਚ ਵੀ ਭੈਣ ਤੇ ਭਰਾ ਦਾ ਸੰਬੰਧ ਹੁੰਦਾ ਹੈ। ਤੂੰ ਸਾਡੀ ਬਹੁਤ ਭਾਰੀ ਸੇਵਾ ਕੀਤੀ ਹੈ, ਤੇਰਾ ਭਾਰ ਸਾਡੇ ਸਿਰ ਤੇ ਹੈ, ਜੋ ਤੂੰ ਆਖੇਂਗੀ ਸੋ ਮੰਨਾਂਗਾ। ਅਜੇ ਬਚਨ ਨਿੱਕੇ ਭਰਾ ਨਾਨਕ ਜੀ ਦੇ ਮੂੰਹ ਸੁਣ ਕੇ ਬੇਬੇ ਨਾਨਕ ਜੀ ਨੇ ਆਖਿਆ, ਅਸੀਂ ਇਸ ਗੱਲੋਂ ਭਾਈ ਜੀ ਬਹੁਤ ਸ਼ਰਮਿੰਦੇ ਹੁੰਦੇ ਹਾਂ ਕਿ ਤੂੰ ਭਾਬੀ ਨੂੰ ਦਿਲਾਸਾ ਨਹੀਂ ਦਿੰਦਾ, ਤ੍ਰੀਮਤਾਂ ਨੂੰ ਦਿਲਾਸਾ ਨਾ ਮਿਲੇ ਤਾਂ ਬਹੁਤ ਸ਼ਰਮਿੰਦੇ ਹੋਈਦਾ ਹੈ। ਭਾਈ ਜੀ, ਤਾਂ ਤੂੰ ਤਾਂ ਸਾਧ ਹੈ, ਆਪਣੇ ਜੀ ਵਿੱਚ ਵਿਚਾਰ ਕੇ ਵੇਖ। ਗੁਰੂ ਜੀ ਨੇ ਕਿਹਾ, ਭੈਣ ਜੀ, ਕੀ ਤੁਹਾਡੀ ਭਰਜਾਈ ਕਿਸੇ ਵੱਲੋਂ ਵਿਰਵੀ ਰਹਿੰਦੀ ਹੈ? ਬੇਬੇ ਜੀ ਨੇ ਆਖਿਆ, ਵਿਰਵੀ ਕਿਉਂ ਰਹੇ ਭਾਈ ਜੀ, ਪਰਮੇਸ਼ਰ ਤਾਂ ਸਭ ਕੁਝ ਘਰ ਹੈ, ਪਰ ਇੱਕ ਮੂੰਹ ਦਾ ਦਿਲਾਸਾ ਸਾਰੀਆਂ ਗੱਲਾਂ ਤੋਂ ਤ੍ਰੀਮਤ ਜਾਤ ਲਈ ਵੱਡਾ ਹੈ। ਬੀਬੀ ਜੀ ਨੇ ਆਖਿਆ, ਤੂੰ ਇਸ ਗੱਲ ਦਾ ਕਾਈ ਫਿਕਰ ਨਾ ਕਰ ਭੈਣ, ਜੋ ਤੂੰ ਆਖੇਂਗੀ ਮੈਂ ਸੋਈ ਕਰਾਂਗਾ। ਮਨ ਵਿੱਚ ਸੰਤੋਖ ਰੱਖ, ਇਸ ਗੱਲ ਨੂੰ ਹੁਣ ਛੱਡ ਤੇ ਕੋਈ ਹੋਰ ਗੱਲ ਕਰ। ਹਾਂਜੀ, ਇਹ ਸੀ ਜੀ ਜਨਮ ਸਾਖੀ ਦੀ ਇੱਕ ਸਾਖੀ ਤੇ ਆਧਾਰਿਤ ਵਾਰਤਾ। ਵੈਸੇ ਬਹੁਤਾ ਲੰਮਾ ਹੋ ਗਿਆ ਲੱਗਦੀ
ਹੈ। ਨਹੀਂ ਨਹੀਂ, ਗੱਲ ਬੜੀ ਰੌਚਕ ਸੀਗੀ। ਜਿਹੜੀਆਂ ਸਿੱਖ ਬੀਬੀਆਂ ਨੇ, ਹੈ ਨਾ, ਚਾਹੇ ਉਹ ਦਾਈ ਹੋਵੇ, ਚਾਹੇ ਦਾਸੀ ਹੋਵੇ, ਚਾਹੇ ਭੈਣ ਹੈ, ਚਾਹੇ ਮਾਂ ਹੈ, ਚਾਹੇ ਪਤਨੀ ਹੈ, ਇਹਨਾਂ ਦਾ ਜਿਹੜਾ ਸੰਵਾਦ ਤੁਸੀਂ ਰਚਿਆ, ਮਤਲਬ ਬਹੁਤ ਬਾਕਮਾਲ ਸੀਗਾ ਜੋ ਬੈਕਗਰਾਊਂਡ ਦੇ ਵਿੱਚ ਚੱਲਦਾ। ਕਿਉਂਕਿ ਦੇਖੋ, ਗ੍ਰਸਥ ਜਿਹੜੀ ਆ ਗੁਰੂ ਸਾਹਿਬ ਨੇ ਛੱਡੀ ਨਹੀਂ ਹੈਗੀ, ਉਹਨਾਂ ਨੇ ਨਿਭਾਈ ਆ। ਉਹਨਾਂ ਨੇ ਜਾਣਦੇ ਹੋਏ ਵੀ, ਕਿਉਂਕਿ ਉਹਨਾਂ ਨੂੰ ਬਚਪਨ ਤੋਂ ਹੀ ਰੱਬੀ ਗਿਆਨ ਦਾ ਇਲਮ ਸੀਗਾ, ਅਤੇ ਉਹਨਾਂ ਨੇ ਜਿਹੜੇ ਰਵਾਇਤ ਤੋਂ ਹੱਟ ਕੇ ਗ੍ਰਸਥ ਨੂੰ ਤਰਜੀਹ ਦਿੱਤੀ ਆ। ਫਿਰ ਦੇਖੋ, ਉਹਨਾਂ ਨੇ ਉਦਾਸੀ ਵੀ ਕੀਤੀ ਆ, ਮਤਲਬ ਉਹ ਤੋਂ ਉਦਾਸ ਹੋ ਕੇ ਉਹਨਾਂ ਨੇ ਪ੍ਰਚਾਰ ਵੀ ਕੀਤਾ ਅਤੇ ਫਿਰ ਗੁਰਤਾ ਵੀ ਚਲਾਈ ਆ, ਖੇਤੀਆਂ ਵੀ ਕੀਤੀਆਂ ਨੇ। ਸੋ ਇੱਕ ਬਹੁਤ ਪੱਕੀ ਜੀਵਨ ਜੀਆ, ਅਤੇ ਉਹਨਾਂ ਦੇ ਪਿੱਛੇ ਬੀਬੀਆਂ ਦਾ ਬੜਾ ਅਹਿਮ ਰੋਲ ਰਿਹਾ ਆ ਥਰੂ ਆਊਟ ਸਿੱਖੀਜ਼ਮ, ਹੈ ਨਾ, ਬਰਾਬਰਤਾ ਤੋਂ ਵੀ ਗਾਂਹ ਦਾ ਰਿਹਾ ਮੈਨੂੰ ਲੱਗਦਾ। ਤੇ ਤੁਸੀਂ ਬਹੁਤ ਵਧੀਆ
ਤੇ
ਸੰਵਾਦ।
ਉਹਨਾਂ ਦਾ ਲਿਬਾਸ ਵੀ ਵੇਖੋ, ਜਦੋਂ ਤੇ ਉਹਨਾਂ ਨੂੰ ਉਦਾਸੀਆਂ ਕੀਤੀਆਂ, ਉਦਾਸੀਆਂ ਮੇਰੀ ਯਾਤਰਾਵਾਂ, ਉਦੋਂ ਤੇ ਉਹਨਾਂ ਦਾ ਤਿਆਗੀਆਂ ਵਾਲਾ ਸਾਧਾਂ ਵਾਲਾ ਲਿਬਾਸ ਸੀਗਾ, ਜਿਹਦਾ ਰੰਗ ਵੀ ਭਗਵਾਂ ਹੋ ਸਕਦਾ ਹੈ ਕਿਉਂਕਿ ਮਿੱਟੀ ਰੰਗਾ ਛੇਤੀ ਧੋਣ ਦੀ ਲੋੜ ਨਾ ਪਵੇ। ਤੇ ਪਰ ਅਖੀਰ ਦੇ ਵਿੱਚ ਉਹਨਾਂ ਨੇ ਕਰਤਾਰਪੁਰ ਵਿੱਚ ਅਵਸਾ ਕੇ ਤੇ ਉੱਥੇ ਸੰਸਾਰ ਜੋ ਸੰਸਾਰ ਨੂੰ ਉਪਦੇਸ਼ ਦਿੱਤਾ ਉਹ ਅਮਲੀ ਤੌਰ ਤੇ ਕਰਕੇ ਵਿਖਾਇਆ। ਤੇ ਉਸ ਸਮੇਂ ਉਹਨਾਂ ਨੇ ਫਿਰ ਆਪਣੇ ਭੈਣ ਭਾਈ ਗੁਰਦਾਸ ਜੀ ਗਵਾਹੀ ਦਿੰਦੇ ਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਤੇ ਕਿਹੜਾ ਭੇਸ ਪਾਇਆ, ਭੈਣ ਸੰਸਾਰੀ ਕੱਪੜੇ, ਸੰਸਾਰੀ ਉਸ ਪੰਜਾਬ ਦੇ ਕਿਸਾਨਾਂ ਦਾ ਕਿਹੋ ਜਿਹਾ ਲਿਬਾਸ ਹੋਏਗਾ, ਸਿਰ ਤੇ ਪੱਗ, ਗਲ ਵਿੱਚ ਇੱਕ ਝੱਗਾ, ਤੇ ਤੇੜ ਕੋਈ ਕੰਮ ਕਰਨ ਵੇਲੇ ਪਰਨਾ ਬੰਨ ਲਿਆ, ਕੱਚਾ ਹੋ ਗਿਆ, ਜਾਂ ਵਾਢੇ ਜਾਣਾ ਤੇ ਚਾਦਰ ਹੋ ਲਈ,
ਚਾਦਰ ਲਾ ਲਿਆ,
ਪੱਗ 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 ਤੇ ਕੁਰਤਾ ਤੇ ਤੇੜ ਦਾ ਚਾਦਰਾ, ਇਹ ਸਾਰੇ ਟੱਬਰ ਵਿੱਚ ਇੱਕੋ ਹੀ ਸਾਂਝਾ ਹੁੰਦਾ ਸੀਗਾ। ਜਿਹਨੇ ਬਾਹਰ ਜਾਣਾ ਹੋਵੇ ਜਾਂ ਮੇਲਾ ਵੇਖਣ ਜਾਣਾ ਹੋਵੇ, ਉਹ ਚਾਦਰ ਬੰਨ ਕੇ, ਉਹ ਪੱਗ ਬੰਨ ਕੇ, ਤੇ ਉਹ ਝੱਗਾ ਗਲ ਪਾ ਕੇ ਚਲਿਆ ਜਾਇਆ ਕਰਦਾ।
ਦੇਖੋ ਕਿੰਨਾ
ਉਹ ਵਿਚਾਰ
ਦੇਖੋ ਚਾਦਰ ਜਿਹੜੀ ਸੀ ਕਿੰਨਾ ਵਰਸਟਾਈਲ ਸੀ, ਜਿਹੜਾ ਮਰਜ਼ੀ ਲਾ ਕੇ ਚੱਲ ਜਾਵੇ, ਕੋਈ ਲਿਖਿਆ ਥੋੜਾ ਫਲਾਣੇ ਦਾ ਮੇਚ ਨਹੀਂ ਆਣੀ ਉਹਦੇ ਜੀ, ਉਹ ਛੋਟੀ ਹੋ ਗਈ ਉਹਦੇ ਤੰਗ ਹੋ ਗਈ,
ਇਹ ਤਰ੍ਹਾਂ ਹੀ ਪੱਗ ਦਾ ਹਿਸਾਬ ਹੈ। ਅੱਛਾ ਉਹ ਜੈ ਤੇ ਫਿਰ ਉਹ ਸੰਸਾਰੀ ਕੱਪੜੇ ਪਹਿਨ ਕੇ ਜਦੋਂ ਫਿਰ ਅਖੀਰਲੀ ਗੁਰੂ ਨਾਨਕ ਸਾਹਿਬ ਦਾ ਪੰਗਾ ਪਿਆ ਕਹਿ ਲਓ, ਉਲਝੇ ਨੇ ਆਪਣੇ ਅਚਲੇਸ਼ਵਰ ਅਚਲ ਸਾਹਿਬ ਗੁਰਦੁਆਰਾ ਵੀ ਉੱਥੇ ਹੈ ਯਾਦ ਵਿੱਚ ਗੁਰੂ ਨਾਨਕ ਸਾਹਿਬ ਦੀ, ਤੇ ਇਹ ਪੁਰਾਣਾ ਸਿੱਧਾਂ ਦਾ ਸਥਾਨ ਸੀ ਸ਼ਿਵ ਜੀ ਦਾ, ਇੱਥੇ ਸ਼ਿਵਰਾਤਰੀ ਸਭ ਤੋਂ ਵੱਡਾ ਮੇਲਾ ਸ਼ਿਵ ਜੀ ਦੇ ਉਪਾਸ਼ਕਾਂ ਦਾ ਇੱਥੇ ਬਟਾਲੇ ਅਚਲ ਵਿੱਚ ਮਨਾਇਆ ਜਾਂਦਾ ਹੈ। ਤੇ ਉੱਥੇ ਜਦੋਂ ਗਏ ਨੇ ਤੇ ਫਿਰ ਵੀ ਸਿੱਧ ਸਿਆੜੇ ਸੀ ਬਹਿਸ ਕਰਨ ਲਈ ਉੱਠ ਕੇ ਜਦੋਂ ਆ ਗਏ ਤੇ ਭੰਗਰ ਨਾਥ ਜਿਹੜਾ ਇਹਨੇ ਸਾਧ ਇਹ ਬੜਾ ਗਰਮ ਬੜਾ ਬੋਲਦਾ ਹੁੰਦਾ ਸੀ, ਤੇ ਉਹ ਮਾ ਗੁਰੂ ਨਾਨਕ ਸਾਹਿਬ ਤੇ ਉਹਨੇ ਹਮਲਾ ਕੀਤਾ, ਕਹਿੰਦਾ ਵੀ ਤੂੰ ਆ ਦੁੱਧ ਵਿੱਚ ਕਾਂਜੀ ਪਾ ਲਈ ਹੈ, ਵੀ ਤੂੰ ਸਾਧ ਹੁੰਦਾ ਸੀਗਾ, ਸੰਤਾਂ ਵਾਲਾ ਤੇਰਾ ਲਿਬਾਸ ਸੀ, ਤੁਸੀਂ ਬੁੱਢੇ ਬਾਰੇ ਅਖੀਰ ਦੇ ਵਿੱਚ ਆਣ ਕੇ ਆ ਸੰਸਾਰੀ ਕੱਪੜੇ ਤੁਸੀਂ ਪਾ ਲਏ ਆ, ਇਹ ਤੇ ਤੁਹਾਡਾ ਦੁੱਧ ਹੀ ਫੁੱਟ ਗਿਆ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸੁਣ ਲਓ ਭੰਗਰ ਨਾਲ ਤੇਰੀ ਮਾਂ ਕੋ ਚੱਜੀ ਆਈ।
ਉਹ ਮੈਂ ਕਹਿਣੇ ਲੱਗਾ ਸੀ, ਮੈਂ ਕਿਹਾ ਬਾਬਾ ਇੰਨਾ ਤਪਿਆ ਪਿਆ ਸੀ ਹਨਾ, ਮੈਂ ਉਹ ਬਸ ਨਹੀਂ ਉਹਦੇ ਵਿੱਚ ਤੁਸੀਂ ਡਿਟੇਲ ਚ ਗਾਂ ਜਾ ਕੇ ਦੇਖੋ, ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਉਹ ਤਾਂ ਸਿੱਧਾ ਹੀ ਮਤਲਬ ਉਹਦਾ ਮਾਂ ਭੈਣ ਦੀਆਂ ਗਾਲਾਂ ਹੀ ਕੱਢੀਆਂ ਬਾਬਾ ਜੀ ਨੇ, ਕਹਿੰਦੇ ਤੂੰ ਤੂੰ ਕਰ ਕੀ ਰਿਹਾ ਹੈ ਨਾ, ਵੀ ਤੂੰ ਮੈਂ ਸਾਰੀ ਦੁਨੀਆ
ਬਾਬਾ
ਦੇਖੋ ਨਾ
ਬੋਲੋ ਬੋਲੋ
ਦੇਖੋ ਇੱਕ ਇੱਕ ਮਤਲਬ ਬਾਬਾ ਆ ਨਾ, ਬਾਬਾ ਨਾਨਕ ਦੀ ਗੱਲ ਕਰਦੇ ਆ, ਉਹਨੇ ਸਾਰੀ ਦੁਨੀਆ ਹਨਾ ਜਿੱਥੇ ਤੱਕ ਪ੍ਰਿਥਵੀ ਡਿੱਠੀ ਸਾਰੀ ਦੇਖਿਆ ਆ, ਗੋਸ਼ਟ ਕਰਿਆ ਆ ਮੁਸਲਮਾਨਾਂ ਨਾਲ ਵੀ, ਮੱਕੇ ਵੀ, ਸਿੱਧਾਂ ਨਾਲ ਵੀ, ਇੱਧਰ ਵੀ ਉੱਧਰ ਵੀ, ਤੇ ਉਹਨੂੰ ਇੱਕ ਉੱਠ ਕੇ ਜਿੱਦਾਂ ਇੱਕ ਲੋਕਲ ਜਿਹਾ ਬੰਦਾ ਕਹਿਣ ਲੱਗ ਜਾ ਵੀ ਤੂੰ ਕਾਂਜੀ 'ਚ ਛਿੱਟ ਪਾ ਦਿੱਤੀ ਹਨਾ, ਉਵੇਂ ਉਹ ਗਾਲਾਂ ਹੀ ਖਾਣੀ ਆ ਉਸ ਬੰਦੇ ਤੋਂ, ਇੱਕ ਬੰਦੇ ਨੇ PhD ਕੀਤੀ ਹੋਵੇ, ਦੂਜਾ ਮਤਲਬ ਹਜੇ ਕੱਚੀ 'ਚ ਪੜ੍ਹਦਾ ਹੋਵੇ ਹਨਾ, ਉਹ ਪੜ੍ਹਨ ਵਾਲੀ ਆ
ਉਹ ਭਾਂਡਾ ਧੋਏ ਨਾ ਜਾਣਿਆ, ਤੇਰੀ ਮਾਂ ਨੂੰ ਭਾਂਡਾ ਧੋ ਕੇ ਜਾਣ ਲੱਗਿਆ ਤੇਰਾ ਸਾਰਾ ਕੁਝ
ਨਹੀਂ ਉਹ ਹੁਣ
ਨਾਲੇ ਇੱਕ ਤਾਂ ਇਹ ਵੀ ਹੋਇਆ ਨਾ
ਤਾਇਆ ਜੀ,
ਨਾਲੇ ਪੰਗਾ ਇਹ ਵੀ ਸੀਗਾ ਵੀ ਉਹ ਹਾਂ
ਮੈਂ ਉਹ ਗੱਲ ਕਹਿਣਾ ਨਹੀਂ ਚਾਹੁੰਦਾ, ਉਹ ਤੋਂ ਬਾਅਦ ਇੱਕ ਲਾਈਨ ਆਉਂਦੀ ਆ ਉਹ ਤਾਂ ਸਿੱਧਾ ਹੀ ਮਤਲਬ ਸਿੱਧਾ ਹੀ ਆ ਅਟੈਕ, ਉਹ
ਕਹਦੇ ਕਹਿ ਦਿਓ ਭਾਈ ਗੁਰਦਾਸ ਜੀ ਦੇ ਲਾਈਨ ਆ ਤੁਹਾਡੀ ਆਪਣੀ,
ਉਹ ਨਹੀਂ ਨਹੀਂ ਹੁਣ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ, ਚਲੋ ਐਨੀਵੇ, ਪਰ ਉਹ ਗੱਲ ਇਹ ਆ ਵੀ ਮੈਨੂੰ ਹਾਸਾ ਬੜਾ ਆਉਂਦਾ ਵੀ ਬਾਬਾ ਜੀ ਤਪੇ ਕਿੰਨੇ ਪਏ ਹੋਣੇ ਆ ਵੀ ਉਹਨਾਂ ਦੇ ਪਖੰਡਾਂ ਤੋਂ ਉਹਨਾਂ ਦੇ ਮਤਲਬ,
ਉਹਨੇ ਇੱਕ ਤਾਂ ਉਮਰ ਉਸ ਵੇਲੇ ਬਾਬਾ ਜੀ ਦੀ ਵਾਹਵਾ ਹੋ ਗਈ ਸੀ 65-70 ਸਾਲ ਦੇ, ਔਰ ਦੂਜੀ ਇਹ ਸੀ ਵੀ ਇਹ ਹਰ ਥਾਂ ਹੀ ਬਾਬੇ ਨਾਲ ਜਾ ਕੇ ਆਡਾ ਲੈਂਦੇ ਹੁੰਦੇ ਸੀ, ਜਿੱਦਾਂ ਸਿੱਧੀਆਂ ਦੇ ਆਪਣੀਆਂ ਅਧਿਆਤਮਕ ਸ਼ਕਤੀਆਂ ਨਾਲ ਬਾਬੇ ਨੂੰ ਹਰਾਉਣਾ ਤੇ ਬਾਬੇ ਦੇ ਉੱਤੇ ਰੋਹ ਪਾਉਣਾ, ਤੇ ਜੇ ਕਿਉਂਕਿ ਪਹਿਲੀ ਜਦੋਂ ਸੁਮੇਰ ਪਰਬਤ ਤੇ ਮੇਲ ਹੋਇਆ ਉਦੋਂ ਹੀ ਇਹ ਗੱਲ ਬਣ ਗਈ ਵੀ ਭਾਈ ਇਹਨੂੰ ਆਪਣੇ ਮਤ ਵਿੱਚ ਸ਼ਾਮਿਲ ਕਰ ਲਈਏ ਹਾਂ ਜੀ, ਤੇ ਸੁਣ ਉਹ ਕੀ ਸੀ ਕਿ ਦਰਸ਼ਨ ਲੇਵਾ ਹੈ ਬਾਲਾ
ਬਾਲਾ
ਵੀ ਇਹ ਬੜਾ ਪ੍ਰਭਾਵਸ਼ਾਲੀ ਸ਼ਖਸੀਅਤ ਹੈ ਵੀ ਬੜਾ ਆ, ਕਿਸੇ ਤਰ੍ਹਾਂ ਸਾਡਾ ਉਪਦੇਸ਼ ਲੈ ਕੇ ਇਹ ਉਹਨਾਂ ਦੇ ਵਿੱਚ ਵੀ 12 ਫਿਰਕੇ ਹੁੰਦੇ ਸੀ ਨਾ ਉਸ ਵੇਲੇ
84
ਸਿੱਧ ਕੇ 12 ਪੰਥੀ ਤੇ ਉਹ ਹਰ ਪੰਥ ਹਰ ਪੰਥ ਆਪਣੇ ਆਪ ਨੂੰ ਆਪਣੇ ਵੱਲ ਨੂੰ ਖਿੱਚਦਾ ਹੁੰਦਾ ਸੀ ਲੋਕਾਂ ਨੂੰ ਵੀ ਇਹ ਸਾਡਾ ਸਾਡਾ ਬਣ ਜਾਵੇ, ਉਹ ਪ੍ਰਭਾਵ ਹੀ ਪਾਇਆ, ਪਾਣੀ ਟੋਲ ਦੇ ਕੇ ਪਾਣੀ ਦੇਣ ਲੈਣ ਲਈ ਭੇਜਿਆ ਤਲਾਅ 'ਚ, ਉਹ ਅੱਗੋਂ ਹੀਰੇ ਜਵਾਹਰਾਤ ਦਾ ਭਰਿਆ ਦਿਸਿਆ ਤੇ ਉਹ ਬਿਨਾਂ ਖਾਲੀ ਲੈ ਕੇ ਵੀ ਇਹ ਤੇ ਪ੍ਰਭਾਵਿਤ ਹੋ ਜਾਊਗਾ, ਲਾਲਚ ਆ ਜਾਊਗਾ ਧਨ ਦਾ। ਸੋ ਹਰ ਥਾਂ ਹੀ ਇਹ ਬਹਿਸ ਕਰ ਰਹੇ ਹੋ ਕਿ ਖਾਧੀ ਖੁਣਸ ਜੋਗੇਸ਼ਰਾਂ ਚਰਚਾ ਕਰਨ ਸਭੇ ਉਠਾਈ। ਇਹ ਕਰਤਾਰਪੁਰ ਵਾਲੀ ਉਹਦੀ ਪੌੜੀ ਜਿਹੜੀ ਹੈ ਨਾ ਭਾਈ ਗੁਰਦਾਸ ਜੀ ਲਿਖੀ, ਉਹਦੇ ਵਿੱਚ ਇਸ ਤਰ੍ਹਾਂ ਹੁਣ ਸਾਰਾ ਯਾਦ ਨਹੀਂ ਰਹਿੰਦਾ, ਭੁੱਲ ਭੱਲ ਜਾਂਦਾ। ਨਾਲੇ ਜੀ ਵਿਦਿਆ ਬਾਰੇ ਵੀ ਇਹ ਕਿਹਾ ਵੀ ਬਿਖ ਵਿਦਿਆ ਅਭਿਆਸ ਬਿਨ, ਅਭਿਆਸ ਤੋਂ ਬਿਨਾਂ ਜਿਹੜੀ ਵਿਦਿਆ ਵੀ ਆ ਇਹ ਭੁੱਲ ਜਾਂਦੀ ਆ। ਵਿਦਿਆ ਕਹਿੰਦੀ ਆ ਵੀ ਮੈਨੂੰ ਤੂੰ ਇੱਕ ਦਿਨ ਲਈ ਛੱਡ, ਮੈਂ ਤੈਨੂੰ ਮਹੀਨੇ ਲਈ ਛੱਡਦੀ ਹਾਂ। ਸੋ ਇਹਦੇ ਇੱਕ ਨਿੱਕੀ ਜੀ ਝੂਠੀ ਕਹਾਣੀ ਝੂਠੀ ਹੋਏਗੀ ਜਾਂ ਸੱਚੀ ਵੀ ਹੋ ਸਕਦੀ ਆ। ਭਾਈ ਇੱਕ ਨਾ ਮੁਕਾਬਲਤਨ ਛੋਟੀ ਉਮਰ ਦਾ ਜਵਾਨ ਉਮਰ ਦਾ ਤੇ ਵਿਦਵਾਨ ਕਾਸ਼ੀ ਤੋਂ ਚਾਰੇ ਵੇਦ ਪੜ੍ਹ ਕੇ ਤੇ ਬੜੀ ਜੋ ਧਾਰਮਿਕ ਸਿੱਖਿਆ ਹੁੰਦੀ ਆ ਉਹ ਸਾਰੀ ਪ੍ਰਾਪਤ ਕਰਕੇ ਤੇ ਪੰਜਾਬ 'ਚ ਆ ਗਿਆ ਤੇ ਪੰਜਾਬ ਦੇ ਵਿੱਚ ਵੇਖਿਆ ਵੀ ਹਰ ਥਾਂ ਹੀ ਹਰ ਸ਼ਾਕ ਪੇ ਉੱਲੂ ਬੈਠਾ ਹੈ। ਜਿੱਥੇ ਚਾਰ ਪੈਸਿਆਂ ਦੀ ਇਨਕਮ ਹੈ ਉਹ ਸਾਰੇ ਮੰਦਰਾਂ ਤੇ ਪੰਡਿਤਾਂ ਦੇ ਬੁੜਿਆਂ ਦਾ ਕਬਜ਼ਾ ਹੈ, ਇਹਨਾਂ 'ਚੋਂ ਕੋਈ ਮਰੂ ਤੇ ਥਾਂ ਖਾਲੀ ਹੋਊ। ਉਹਨੇ ਵੇਖਿਆ ਵੀ ਇਹ ਤੇ ਪਰਾ, ਜੇ ਮੈਂ ਵਿਦਿਆ ਅਭਿਆਸ ਮੇਰਾ ਹੋਣਾ ਨਹੀਂ ਤੇ ਵਿਦਿਆ ਨਾ ਭੁੱਲ ਜਾਵਾਂ। ਉਹਨੇ ਵੇਖਿਆ ਵੀ ਜੰਗਲ ਦੇ ਵਿੱਚ ਨਾ ਇੱਕ ਪੁਰਾਤਨ ਮੰਦਰ ਢੱਠਾ ਹੋਇਆ ਸੀ ਤੇ ਉਹਦੀ ਇੱਕ ਕੰਧ ਖੜੀ ਸੀ ਜਿਹਦੇ ਵਿੱਚ ਰਾਮ ਚੰਦਰ ਜੀ, ਮਾਤਾ ਸੀਤਾ ਜੀ ਤੇ ਲਕਸ਼ਮਣ ਜੀ ਤੇ ਖੜੇ ਸਨ ਤੇ ਆਪਣਾ ਹਨੂਮਾਨ ਜੀ ਹੱਥ ਜੋੜ ਕੇ ਗੋਡਿਆਂ ਪਰ ਨਮਸਕਾਰ ਕਰ ਰਹੇ ਸਨ। ਤੇ ਉਹਨੇ ਉਸ ਦੀਵਾਰ ਦੇ ਸਾਹਮਣੇ ਜਾ ਕੇ ਨਾ ਰਮਾਇਣ ਦੀ ਕਥਾ ਕਰਨੀ ਸ਼ੁਰੂ ਕਰਤੀ। ਰੋਜ਼ ਉਹਨੇ ਇੱਕ ਘੰਟਾ ਕਰਨੀ, ਪੋਥੀ ਲਿਜਾ ਕੇ ਮੁੜ ਕੇ ਭੋਗ ਪਾ ਕੇ ਤੇ ਆ ਜਾਇਆ ਕਰਨਾ। ਤੇ ਜਿੱਦਣ ਭਲਕੇ ਅਗਲੇ ਦਿਨ ਕਥਾ ਦਾ ਭੋਗ ਪੈਣਾ ਸੀ ਰਮਾਇਣ ਦਾ, ਤੇ ਉਸ ਤੋਂ ਪਹਿਲੇ ਦਿਨ ਉਹ ਤਸਵੀਰ ਬੋਲੀ ਆ ਰਾਮ ਚੰਦਰ ਜੀ ਦੀ ਹਨੂਮਾਨ ਨੂੰ, ਉਹ ਭਗਤਾ ਪਈ ਆ, ਭਗਤ ਰੋਜ਼ ਆਉਂਦਾ ਆ ਤੇ ਬੜਾ ਗਿਆਨ ਦੱਸਦਾ ਆ, ਸੇਵਾ ਕਰਦਾ, ਤੇ ਇਹਦੀ ਸੇਵਾ ਨਹੀਂ ਹੋਈ, ਕੋਈ ਧਨ ਪਦਾਰਥ ਨਹੀਂ ਆਇਆ ਤੇ ਇਹਦਾ ਕੋਈ ਕਰੋ ਪ੍ਰਬੰਧ।
ਅੱਛਾ।
ਤੇ ਕਹਿੰਦੇ ਜੀ ਹੁਕਮ ਕਰੋ ਜੀ ਕੀ। ਤੇ ਉਹਨਾਂ ਦਿਨਾਂ 'ਚ ਰਾਮ ਚੰਦਰ ਜੀ ਦੀ ਤਸਵੀਰ ਕਹਿੰਦੀ ਆ ਭਈ 1000 ਰੁਪਇਆ ਦਾ ਪ੍ਰਬੰਧ ਕਰ ਦਿਓ ਭਗਤ ਜੀ, ਇਸ ਭਗਤ ਦਾ ਹੁਕਮ ਦੇ ਤਾ ਭਗਵਾਨ ਕੀ ਉਹਦਾ ਨਾਂ ਆ ਲੈ ਉਹ ਜਿਹੜਾ ਰਾਮ ਚੰਦਰ ਜੀ ਦਾ ਭਗਤ ਸੀ ਹਨੂਮਾਨ। ਅੱਛਾ। ਉਹ ਤੇ ਉਹ ਕਿਤੇ ਉਸੇ ਵੇਲੇ ਕਿਤੇ ਜੰਗਲ ਪਾਣੀ ਵਿਗਿਆ ਹੋਇਆ ਸੇਠ, ਉਹ ਸੇਠ ਨੇ ਸੁਣ ਲਈ ਇਹ ਵਾਰਤਾਲਾਪ ਵੀ ਪੰਡਿਤ ਨੂੰ ਤੇ ਭਲਕੇ 1000 ਰੁਪਇਆ ਮਿਲ ਜਾਣਾ ਹੈ, ਉਹਨੂੰ ਪੰਡਿਤ ਨੂੰ ਕੋਈ ਪਤਾ ਨਹੀਂ ਤੇ ਮੈਂ ਇਹਦੇ ਨਾਲ ਸੌਦਾ ਮਾਰ ਲਵਾਂ। ਉਹ ਜੀ ਤਕਾਲਾਂ ਨੂੰ ਨਾ ਪੰਡਿਤ ਦੇ ਘਰ ਚਲਾ ਗਿਆ। ਬੜੀ ਪੰਡਿਤ ਦੀ ਤਾਰੀਫ ਕੀਤੀ ਜੀ, ਤੁਸੀਂ ਬੜੇ ਵਿਦਵਾਨ ਹੋ ਜੀ, ਲੋਕੀ ਤੁਹਾਡੀ ਕਦਰ ਨਹੀਂ ਕਰਦੇ ਜੀ, ਜਿਵੇਂ ਮੈਂ ਫੁੱਲ ਜਾਣਾ, ਮੈਨੂੰ ਵੀ ਲੋਕੀ ਕਹਿ ਦਿੰਦੇ ਨੇ ਕਈ ਤੁਹਾਡੇ ਵਰਗੇ, ਤੂੰ ਬੜਾ ਵਿਦਵਾਨ ਆ। ਤੇ ਉਹ ਕਹਿੰਦੇ ਉਹ ਮੈਨੂੰ ਮਿਲਿਆ ਸੀ ਨਾ 78 79 'ਚ ਇੱਧਰ ਆਉਣ ਤੋਂ ਪਹਿਲਾਂ, ਹਮੇਸ਼ਾ ਉੱਥੇ ਮਲੇਸ਼ੀਆ ਦੇ ਵਿੱਚ ਬਜ਼ੁਰਗ ਸੀ ਇੱਕ, ਉਹ ਕਹਿੰਦਾ ਘਰ ਬੈਠੇ ਵਿਦਵਾਨ ਕੋ, ਵਿਦਵਾਨ ਨੂੰ ਉਹ ਵਿਦਵਾਨ ਕਹਿੰਦਾ ਹੈ ਨਾ ਮਾਲਵੇ ਦਾ, ਘਰ ਬੈਠੇ ਵਿਦਵਾਨ ਕੋ ਤੇ ਤੀਨ ਬਾਤ ਕੀ ਹਾਨ, ਉਹ ਤੇ ਤਿੰਨਾਂ ਦੀ ਹਾਨੀ ਕਰੀ, ਧਨ ਨਸ਼ਟ ਵਿਦਿਆ ਘਟੇ ਤ੍ਰਿਆ ਨਾ ਮਾਨੇ ਕਾਨ। ਵੀ ਜਦ ਕੋਈ ਕਮਾ ਕੇ ਨਹੀਂ ਲਿਆਉਣਾ ਉਹਨੇ ਘਰ ਬੈਠਾ ਆ, ਤੇ ਉਹ ਇਸਤਰੀ ਨੇ ਵੀ ਕਿਹਾ ਕਦੇ ਤੇ ਆਨ ਮੰਨਣੀ ਆ। ਚਲੋ ਅੱਗੇ ਆਏ, ਉਹਨੇ ਮੇਰਾ ਕਹਿੰਦਾ ਜੀ ਮੇਰਾ ਜੀ ਕਰਦਾ ਹੈ ਕਿ ਮੈਂ ਤੁਹਾਡੀ ਨਾ 500 ਰੁਪਇਆ ਨਾਲ ਸੇਵਾ ਕਰਾਂ। ਤੇ ਉਹਨੂੰ ਕੀ, ਉਹਨੂੰ ਤੇ 1 ਰੁਪਇਆ ਨਹੀਂ ਸੀ ਮਿਲਿਆ, ਕਹਿੰਦੇ ਧੰਨ ਭਾਗ ਜੀ, ਉਹਨੇ ਵੀ ਤਾਰੀਫ ਕਰਤੀ ਅੱਗੋਂ। ਤੇ ਮੁੜ ਕੇ ਪੰਡਿਤ ਕਦੇ ਮੁੱਕਰ ਨਾ ਜਾਵੇ 1000 ਰੁਪਇਆ ਵੇਖ ਕੇ, ਉਹਨੇ 500 ਰੁਪਇਆ ਵੀ ਪਹਿਲਾਂ ਫੜਾ ਤਾ।
ਅੱਛਾ।
ਤੇ ਮੁੜ ਕੇ ਜਾਣ ਲੱਗਾ ਨਾ, ਤੁਰ ਕੇ ਆ ਘਰ ਛੱਡ, ਫਿਰ ਦਰਵਾਜ਼ੇ ਤੋਂ ਅੰਦਰ ਮੁੜ ਆਇਆ। ਇਹ ਕਹਿੰਦੇ ਵੇਖੋ ਜੀ, ਵੈਸੇ ਤੇ ਤੁਸੀਂ ਪੰਡਿਤ ਜੀ ਸਿਆਣੇ ਹੋ, ਕੁਝ ਹੋਇਆ ਨਹੀਂ ਤੁਹਾਨੂੰ, ਪਰ ਜੇ ਕੋਈ ਤਿਲ ਫੁੱਲ ਕੱਲ ਨੂੰ ਆ ਜਾਵੇ ਤੇ ਉਹ ਤੇ ਫਿਰ ਮੇਰਾ ਹੋਇਆ ਨਾ। ਹਾਂਜੀ, ਤੁਹਾਡਾ ਹੀ ਹੋਊਗਾ। ਤੇ ਸਵੇਰੇ ਉਹ ਸਰੋਤਿਆਂ ਦੇ ਵਿੱਚ ਜਾ ਕੇ ਕੱਲਾ ਸਰੋਤਾ ਬਹਿ ਗਿਆ ਪੰਡਿਤ, ਪੰਡਿਤ ਨੇ ਦੂਜੇ ਜਿਹੜਾ ਸੇਠ, ਤੇ ਪੰਡਿਤ ਨੇ ਆਪਣਾ ਕਥਾ ਕੀਤੀ, ਭੋਗ ਪਾਇਆ ਤੇ ਪੋਥੀ ਵਲੇਟੀ ਤੇ ਤੁਰ ਪਿਆ। ਤੇ ਉਹ ਵੇਖਿਆ ਵੀ ਕੋਈ ਵੀ ਨਹੀਂ ਆਇਆ ਤੇ ਪੈਸਾ ਤੇ ਰੁਪਈਆ ਤੇ ਇੱਕ ਨਹੀਂ ਚੜਿਆ ਤੇ ਮੈਂ 500 ਰੁਪਈਆ ਗਵਾ ਬੈਠਾ ਆ। ਤੇ ਉਹ ਖਿਜ ਕੇ ਕਹਿੰਦਾ ਵੀ ਇਹ ਨਾ ਹਨੂੰਮਾਨ ਜਿਹੜਾ ਕਹਿੰਦਾ ਮੈਂ ਪ੍ਰਬੰਧ ਕਰ ਦੂੰਗਾ, ਇਹਨੇ ਝੂਠ ਬੋਲਿਆ। ਉਹਨੇ ਗੁੱਸੇ 'ਚ ਆ ਕੇ ਹਨੂੰਮਾਨ ਦੀ ਫੋਟੋ ਤੇ ਇਹਨੇ ਲੱਤ ਮਾਰਤੀ।
ਅੱਛਾ।
ਤੇ ਉਹ ਲੱਤ ਜਿਹੜੀ ਨਾਲ ਉੱਥੇ ਜੁੜ ਗਈ। ਤੇ ਕੁਝ ਪਲਾਂ ਬਾਅਦ ਰਾਮ ਚੰਦਰ ਜੀ ਕਹਿੰਦੇ ਕਿਉਂ ਭਾਈ ਭਗਤਾ, ਉਸ ਭਗਤ ਪੰਡਿਤ ਜੀ ਦਾ ਪ੍ਰਬੰਧ ਹੋ ਗਿਆ? ਕਹਿੰਦੇ ਹਾਂ ਜੀ ਮਹਾਰਾਜ ਜੀ, 500 ਰੁਪਏ ਦਾ ਨਗਦ ਪ੍ਰਬੰਧ ਹੋ ਗਿਆ ਤੇ 500 ਰੁਪਏ ਜੀ ਲੱਤ ਗਹਿਣੇ ਰੱਖੀ ਆ। ਸੋ ਇਸ ਤਰ੍ਹਾਂ ਇਹੀ ਹਾਲ ਮੇਰਾ ਆ, ਵਿਦਿਆ ਸਾਰੀ ਉਮਰ ਜਵਾਨੀ ਬਚਪਨ ਟੀਨ ਏਜਰ ਲਾਤਾ ਵਿਦਿਆ ਪੜ੍ਹਨ ਚ, ਤੇ ਹੁਣ ਉਹ ਵਰਤੀ ਕਿਤੇ ਨਹੀਂ ਜਾ ਰਹੀ
ਕਿਤੇ ਨਹੀਂ। ਤਾਂ ਜੀ ਕੁਛ ਸੁਨੇਹੇ ਆਪਾਂ ਨਾਲ ਦੀ ਨਾਲ ਲੈ ਲੈਣੇ ਆ, ਕਾਫੀ ਦੇਰ ਤੋਂ ਆਏ ਪਏ ਨੇ। ਗੁਰਮੁਖ ਪੰਡੋਲ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅੱਜ ਦੀ ਮੌਜੂਦਾ ਸਥਿਤੀ ਤੇ ਮਹਿੰਗਾਈ ਦੇ ਹਿਸਾਬ ਨਾਲ ਧੱਕੇ ਖਾ ਕੇ ਬਣਾਈ ਕਮਾਈ ਧਨ ਕਹਿੰਦੇ ਹਨ, ਤੇ ਜਦੋਂ ਉਹ ਧਨ ਦੋ ਲੱਤਾਂ ਤੇ ਸਵਾਰ ਹੋ ਕੇ ਉਜੜੇ ਉਜਾੜੇ ਵੱਲ ਹੋ ਜਾਂਦਾ ਹੈ ਤਾਂ ਅੱਜ ਦੌਲਤ ਦੀ ਪਰਿਭਾਸ਼ਾ ਹੋਵੇਗੀ। ਉਹ ਅਗਲੀ ਪੀੜ੍ਹੀ ਵਾਲੇ ਜਵਾਕ ਕਰਨ ਜਾਂ ਧਨ ਬਣਾਉਣ ਵਾਲੇ ਦਾ ਅੰਨਾ ਵਿਵੇਕ ਬੁੱਧ ਕਰੇ। ਖੈਰ ਧਨ ਤੇ ਦੌਲਤ ਦੀ ਗੱਲ,
ਇੱਕ ਮਿੰਟ ਇਹਨੂੰ ਵਿਆਖਿਆ ਤੁਸੀਂ ਫੇਰ ਕਰਿਓ। ਲੈ ਮੈਂ ਗੱਲ ਕਰਨ ਲੱਗਾ, ਗੱਲ ਹੀ ਭੁੱਲ ਗਈ। ਇੱਕ ਤਾਂ ਉਹ ਮੈਸੇਜ ਪੜ੍ਹੋ ਜਿਹਦੇ ਚ ਮੇਰੀ ਤਾਰੀਫ ਹੋਵੇ, ਹੁਣ ਇਹਦੇ ਵਿੱਚ ਮੇਰੀ ਤਾਰੀਫ ਕੋਈ ਨੀ ਹੈਗੀ। ਤੇ ਦੂਜੀ ਗੱਲ ਇਹ ਹੈ ਵੀ ਮੈਂ ਫਿਰ ਫੁੱਲ ਕੇ ਕੁੱਪਾ ਹੋ ਜਾਣਾ ਜਦੋਂ ਕੋਈ ਮੇਰੀ ਤਾਰੀਫ ਕਰ ਦਿੰਦਾ,
ਰੱਬੀ ਗੁਣ ਹੈ ਨਾ ਇਹ। ਨਹੀਂ ਤਾਂ ਜੀ ਹੁਣ ਚਲੋ ਰੱਬੀ ਗੁਣ ਦੀ ਗੱਲ ਕਰੀਏ। ਰੱਬੀ ਗੁਣ ਮੈਨੂੰ ਇੱਕ ਹੋਰ ਵੀ ਚੇਤਾ ਆਇਆ, ਉਹ ਵੀ ਹੁਣ ਤੁਸੀਂ ਵੀ ਕਰ ਰਹੇ ਹੋ, ਮੈਂ ਵੀ ਟਰਾਈ ਉਹੀ ਰੱਬੀ ਗੁਣ ਲੈ ਕੇ ਆਉਣ ਦੀ ਕਰ ਰਿਹਾ ਕਿ ਇੱਕ ਰੱਬੀ ਗੁਣ ਇਹ ਵੀ ਹੈ ਵੀ ਜਿੱਦਾਂ ਅਸੀਂ ਕਰਦੇ ਕੱਖ ਨੀ, ਟੱਕਾ ਨੀ ਤੋੜਦੇ, ਠੀਕ ਹੈ ਨਾ।
ਹਾਂਜੀ
ਤੇ ਰੱਬ ਕਿਹੜੇ ਤੋੜਦਾ, ਉਹਨੂੰ ਵੀ ਗਾਂ ਦੇਵੀ ਦੇਵਤੇ ਹੀ ਰੱਖੇ ਹੋਆ ਤੇ ਆਓ
ਜੋ ਕੁਝ ਨਹੀਂ ਕਰਤੇ ਵੋ ਕਮਾਲ ਕਰਤੇ ਹੈ,
ਕਮਾਲ ਕਰਤੇ ਹੈ। ਸੋ ਅਸੀਂ ਤਾਂ ਕਮਾਲ ਹੀ ਕਰ ਰਹੇ ਹਾਂ, ਮਤਲਬ ਇਹ ਵੀ ਇੱਕ ਰੱਬੀ ਗੁਣ ਹੈ ਵੀ ਆਪਾਂ ਡੱਕਾ ਨਹੀਂ ਤੋੜਨਾ। ਮਤਲਬ ਠੀਕ ਹੈ ਗਾਂ ਦੇਵੀ ਦੇਵਤੇ ਉਹਨੂੰ ਰੱਖੇ ਹੋਇਆ ਤੇ ਉਹ ਆਪਣੇ ਕੰਮ ਲਾਇਓ, ਸਿਰੇ ਸਿਰ ਧੰਦੇ ਲਾਇਆ।
ਤੇ ਸਿਆਸਤ ਵਿੱਚ ਹਿੱਸਾ ਲੈਣ ਲਈ ਪਾਰਟੀ ਵੀ ਆਪਾਂ ਵੱਖਰੀ ਤਾਏ ਭਤੀਜੇ ਨੇ ਬਣਾਈ ਹੋਈ ਹੈ।
ਹਾਂ ਉਹ ਬੜੀ ਚੱਲ ਰਹੀ
ਵਾਲੀ ਪਾਰਟੀ,
ਬੜੀ ਚੱਲ ਰਹੀ ਆਪਣੀ, ਬੜੀ ਮਤਲਬ ਹੈਗੀ ਆ, ਦੁੱਕੀ ਨਹੀਂ ਦੇਣੀ ਪਾਰਟੀ। ਤੇ ਖੈਰ ਤਾਇਆ ਜੀ ਸਾਡੇ ਸਤਿਕਾਰਤ ਭੁਪਿੰਦਰ ਸਿੰਘ ਧਾਲੀਵਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਇਆ। ਕਹਿੰਦੇ ਬਹੁਤ ਸੁੰਦਰ ਵਿਚਾਰ ਪੇਸ਼ ਕੀਤਾ, ਖਾਸ ਕਰਕੇ ਅਮਰੀਕਾ ਵਿੱਚ ਬਦਲਾਅ ਜੋ ਕਿ ਨਿਊਯਾਰਕ ਦੇ ਮੇਅਰ ਜੋਰਾਨ ਮਮਦਾਨੀ ਚੋਣ ਕਰਕੇ ਸਰਮਾਏਦਾਰੀ ਨੂੰ ਇੱਕ ਚੈਲੰਜ ਹੋਣ ਦੇ ਆਸਾਰ ਨਜ਼ਰ ਆਉਣ ਦੀ ਉਮੀਦ ਹੈ। ਹਾਂਜੀ ਇੱਥੇ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਥੋੜ੍ਹੀ ਦੇਰ ਬਾਅਦ। ਸਾਡੇ ਨਾਲ ਸੁਖਜਿੰਦਰ ਭਾਅ ਜੀ ਜੁੜ ਰਹੇ ਨੇ 5 ਕੁ ਮਿੰਟਾਂ ਤੱਕ, ਅਤੇ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ। ਤਾਂ ਬਾਕੀ ਮੈਸੇਜ ਅੱਗੇ ਤੋਰਦੇ ਹਾਂ, ਭਾਅ ਜੀ ਮੈਨੂੰ ਪੁੱਛ ਰਹੇ, ਜਸਵੰਤ ਜੀ ਸਾਡੇ ਨਾਲ ਬੁਲਗੁਲਗੇ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਪਰਮਜੀਤ ਸਿੰਘ ਰੂਪਰਾ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਵਿਜੇ ਵਿਰਦੀ ਜੀ ਵੀ, ਗਿਆਨੀ ਜੀ ਨੂੰ ਸਲਾਮ ਹੈ ਜੀ, ਆ ਗਈ ਤੁਹਾਡੀ ਸਿਫਤ, ਬਹੁਤ ਹੀ ਵਧੀਆ ਨੌਲੇਜ ਐਂਡ
ਅਗਲਾ ਭਾਵੇਂ ਸੰਖੇਪ ਸੀ ਕਰਦਾ, ਤੁਸੀਂ ਥੋੜ੍ਹੀ ਜਿਹੀ 2-4 ਗੱਲਾਂ ਆਪ ਹੀ ਨਾਲ ਮਿਲਾ ਲਿਆ ਕਰੋ।
ਮੈਂ ਕੋਸ਼ਿਸ਼ ਕਰਦਾ ਜੀ, ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਤੁਹਾਡੀ ਸਿਫਤ ਕਰਨ ਦੀ।
ਪਰ ਝੂਠ ਬੋਲਣ ਦੀ ਜਾਂਚ ਨਹੀਂ ਆਈ ਅਜੇ,
ਹਜੇ ਆਈ ਨਹੀਂ, ਮੈਂ ਫੜ ਹੋ ਜਾਂਦਾ। ਤੇ ਜਸਪਾਲ ਸਿੰਘ ਖਾਲਸਾ ਜੀ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਸਤਿਕਾਰਤ ਅਜਮੇਰ ਸਿੰਘ ਜੀ ਕੈਨਬਰ ਵਾਲੇ ਕਹਿੰਦੇ ਨੇ ਕਿ ਚੋਲਾ ਇਹ ਸ਼ਬਦ ਚੂਲਾ ਤੋਂ ਬਣਿਆ ਜੀ, ਬਦਲਿਆ। ਪੁਰਾਣੇ ਪੰਜਾਬ ਵਿੱਚ ਕੁਛ ਔਰਤਾਂ ਆਪਣੇ ਖਾਣ ਵਾਸਤੇ ਦੂਜਿਆਂ ਤੋਂ ਚੋਰੀਓਂ ਖਾਣ ਵਾਸਤੇ ਵਧੀਆ ਘਿਓ ਮਿੱਠੇ ਵਾਲੀ ਚੂਰੀ ਬਣਾ ਲੈਂਦੀਆਂ ਸਨ, ਇਹਨੂੰ ਚੂਲਾ। ਤੇ ਕਰਨਵੀਰ ਸਿੰਘ ਜੀ ਸ਼ੈਪਟਨ ਤੋਂ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ, ਆਨੰਦ ਮਾਣ ਰਹੇ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਰਵਿੰਦਰ ਸਿੰਘ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਹਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਫਤਿਹ ਦੀ ਸਾਂਝ ਬੁਲਾ ਰਹੇ ਨੇ ਐਡਲੇਡ ਤੋਂ। ਅਤੇ ਸਾਡੇ ਸਤਿਕਾਰਤ ਹਰਜਿੰਦਰ ਢੀਂਡ ਸਾਹਿਬ ਜੀ ਜੁੜੇ ਨੇ, ਅਤੇ ਕਿਆ ਕਹਿੰਦੇ ਗਿਆਨੀ ਜੀ ਹਮੇਸ਼ਾ ਕੰਮ ਕਰਨ ਲਈ ਬੰਦੇ ਰੱਖੇ ਹੋਏ ਨੇ ਗਿਆਨੀ ਜੀ, ਬਿਲਕੁਲ ਸਹੀ। ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਨਾਲ ਨਾ ਤਾਇਆ ਜੀ ਮੈਂ ਥੋੜ੍ਹੀਆਂ ਫੋਟੋਆਂ ਸ਼ੇਅਰ ਕਰਾਂਗਾ। ਕੈਨਬਰਾ ਗੁਰੂ ਘਰ ਦੀਆਂ ਤਸਵੀਰਾਂ ਆਈਆਂ ਨੇ ਸਾਨੂੰ, ਭੇਜੀਆਂ ਨੇ ਕਰਨਵੀਰ ਸਿੰਘ ਹੁਣੀ ਸ਼ੀਨਾ ਨੇ, ਅਤੇ ਪ੍ਰਬੰਧਕ ਕਮੇਟੀ ਹੈ, ਅਤੇ ਉੱਥੇ ਵੀ ਗੁਰਪੁਰਬ ਮਨਾਇਆ ਗਿਆ ਉਸ ਦਿਨ ਰਾਤ ਨੂੰ, ਅਤੇ ਤਸਵੀਰਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਤੇ ਦੇਖੋ ਸੰਗਤਾਂ ਦਾ ਇਕੱਠ ਕਾਫੀ ਸੀ, ਬਹੁਤ ਹੁੰਮ ਆ ਕੇ ਸੰਗਤਾਂ ਪਹੁੰਚੀਆਂ, ਅਤੇ ਇਹ ਮੈਂ ਤਸਵੀਰਾਂ ਤੁਹਾਡੇ ਨਾਲ ਕੈਨਬਰਾ ਗੁਰੂ ਘਰ ਦੀਆਂ ਸ਼ੇਅਰ ਕਰ ਰਿਹਾ, ਅਤੇ ਫੇਸਬੁੱਕ 'ਤੇ ਵੀ ਆਪਾਂ ਸ਼ੇਅਰ ਕਰ ਦਾਂਗੇ। ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮੱਥਾ ਟੇਕਣ ਵਾਸਤੇ ਕਤਾਰਾਂ ਲੱਗੀਆਂ ਹੋਈਆਂ ਨੇ, ਹੈ ਨਾ। ਸੋ ਬਹੁਤ ਸੰਗਤਾਂ
ਵਾਹ
ਜਿਹੜੀਆਂ ਹੁੰਮ ਹੁੰਮ ਆ ਕੇ ਪਹੁੰਚੀਆਂ। ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਇਹਨਾਂ ਨੇ ਸਾਂਝ ਪਾਈ। ਹੋਰ ਵੀ ਅਗਰ ਮਿੱਤਰ ਪਿਆਰੇ ਸੱਜਣ ਸਾਂਝ ਪਾਉਣਾ ਚਾਹੁਣ ਤਾਂ ਜ਼ਰੂਰ ਪਾਉਣ। ਅਤੇ ਰਮਨਦੀਪ ਅਟਵਾਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਤਾਇਆ ਜੀ, ਤੁਹਾਨੂੰ ਬੁਲਾ ਰਹੇ ਨੇ ਅਤੇ ਮੈਨੂੰ ਇਹ ਆਪਣੇ ਰਿਵਰਲੈਂਡ ਤੋਂ।
ਵਾਹ ਵਾਹ
ਅਤੇ ਦਲਜੀਤ ਸਿੰਘ ਮਹਿਤਾ ਚੌਂਕ ਤੁਹਾਡੇ ਭਤੀਜਾ ਜੀ ਆ ਗਏ ਨੇ, ਅਤੇ ਕਹਿੰਦੇ ਕਿ ਤਾਇਆ ਜੀ ਦੀਆਂ ਕੀਤੀਆਂ ਗੱਲਾਂ ਮੇਰੀ ਉਮਰ ਦੇ ਹਿਸਾਬ ਨਾਲ ਆਈਆਂ ਤਬਦੀਲੀਆਂ ਕਾਰਨ ਮੇਰੇ ਉੱਤੇ ਇੰਨੇ ਇੰਨ ਬਿੰਨ ਢੁੱਕਦੀਆਂ ਨੇ। ਚੇਤਾ ਭੁੱਲਣ ਵਾਲੀ ਗੱਲ ਜਿਹੜੀ ਉਹੀ ਵਾਲੀ, ਇਹਨਾਂ ਨੂੰ ਵੀ ਕਹਿੰਦੇ ਮੈਨੂੰ ਵੀ ਸ਼ੁਰੂ ਹੋ ਗਈ ਚੇਤਾ। ਮੈਂ ਕਿਹਾ ਫਿਰ ਚਲੋ ਕੋਈ ਨਹੀਂ, ਫਿਰ ਤੁਸੀਂ ਤਾਇਆ ਜੀ ਦੀ ਪਦਵੀ 'ਤੇ ਆ ਜਾਣਾ। ਅਤੇ ਭੁਪਿੰਦਰ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਤਾਇਆ ਜੀ। ਸੁਖਜਿੰਦਰ ਭਾਅ ਜੀ ਆਉਂਦੇ ਹੁਣ, 2 ਮਿੰਟ ਮੈਂ ਗੱਲ ਕਰਨੀ ਆ ਆਪਣੀ, ਉਹ ਇੱਕ ਜਿਹੜੀ ਆਪਾਂ ਅਪੀਲ ਕਰਨੀ ਆ ਦੋਨਾਂ ਨੇ ਰਲ ਕੇ ਕਰਨੀ ਆ, ਕਿ ਚਾਹੇ ਸਾਡੇ ਰਾਗੀਆਂ ਢਾਡੀਆਂ ਨੇ ਜਿੱਦਾਂ ਮਰਜ਼ੀ ਆ, ਮਹਿਤਾ ਕਾਲੂ ਮਹਿਤਾ ਕਾਲੂ ਮਹਿਤਾ ਕਾਲੂ ਜੀ, ਇਹ ਇਹ ਆਪਾਂ ਚਲੋ ਕਈ ਕਈ ਗ੍ਰੰਥਾਂ 'ਚ ਵੀ ਲਿਖਿਆ ਹੋਇਆ, ਪਰ ਆਪਾਂ ਸਾਰੇ ਨਾ ਇਹ ਜਿੰਨੇ ਕੁ ਵੀ ਆਪਾਂ ਸੁਣਦੇ ਹਾਂ ਗਾਂਹ ਵੀ ਗੱਲ ਤੋਰਿਓ, ਆਪਾਂ ਇਹ ਪ੍ਰਣ ਕਰੀਏ ਕਿ ਦੇਖੋ ਉਹ ਮਹਿਤਾ ਕਾਲੂ ਹੋਣਗੇ ਆਪਣੇ ਦੋਸਤਾਂ ਵਾਸਤੇ ਜਾਂ ਆਪਣੇ ਬਾਪ ਵਾਸਤੇ, ਸਾਡੇ ਵਾਸਤੇ ਉਹ ਉੱਚ ਸਤਿਕਾਰਿਤ ਸ਼ਖਸੀਅਤ ਨੇ, ਉਹ ਸਾਡੇ ਪਹਿਲੇ ਗੁਰੂ ਸਾਹਿਬ ਦੇ ਪਿਤਾ ਜੀ ਨੇ, ਠੀਕ ਹੈ। ਸੋ ਸਾਡਾ ਐਜ਼ ਏ ਸਿੱਖਾਂ ਦਾ ਜਾਂ ਕਿਸੇ ਦਾ ਵੀ ਉਹਨਾਂ ਦਾ ਨਾਮ ਅਸੀਂ ਮਹਿਤਾ ਕਲਿਆਣ ਦਾਸ ਜੀ ਕਹਿ ਕੇ ਪੂਰਾ ਨਾਮ ਜੋ ਹੈ ਉਹ ਉਹ ਮੁਖਾਤਿਬ ਹੋਈਏ ਬੋਲੀਏ ਤਾਂ ਜ਼ਿਆਦਾ ਸ਼ੋਭਾ ਦਿੰਦਾ ਆ। ਔਰ ਕਿਉਂਕਿ ਮੈਂ ਇਹਦੇ ਬਾਰੇ ਵੀ ਦੱਸਦਾ ਕਿ ਉਹ ਤਰਨ ਤਾਰਨ ਤੋਂ ਸੀ ਅਤੇ ਉਸ ਤੋਂ ਬਾਅਦ ਉਹ ਪਟਵਾਰੀ ਭਰਤੀ ਹੋਏ ਸੀ ਰਾਏ ਬੁਲਾਰ ਦੇ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇੱਕ ਰਾਏ ਬੁਲਾਰ ਦਾ ਰਾਜ ਸੀ, ਉਹ ਰਾਜਾ ਸੀ। ਅਤੇ ਉਹ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਹੋਇਆ ਹੈ ਨਾ, ਜਿੱਦਾਂ ਤੁਸੀਂ ਵੀ ਆਪਣੇ ਲੇਖ ਵਿੱਚ ਲਿਖਿਆ ਆ, ਅਤੇ ਉਹ ਦਾਈ ਉਹਨਾਂ ਨੂੰ ਮੁਖਾਤਿਬ ਹੁੰਦੀ ਆ ਮਹਿਤਾ ਕਲਿਆਣ ਦਾਸ ਜੀ, ਠੀਕ ਹੈ। ਸੋ ਉਹ ਮਹਿਤਾ ਸੀ, ਮਹਿਤੇ ਦਾ ਮਤਲਬ ਹੁੰਦਾ ਪ੍ਰਾਈਮ ਮਿਨਿਸਟਰ, ਮਹਿਤੇ ਦਾ ਮਤਲਬ ਡਾਇਰੈਕਟ ਪ੍ਰਾਈਮ ਮਿਨਿਸਟਰ ਹੁੰਦਾ ਹੈ, ਗੁਰਬਾਣੀ ਦੇ ਵਿੱਚ ਵੀ ਇਹਦੀ ਡੈਫੀਨੇਸ਼ਨ ਆਉਂਦੀ ਹੈ। ਸੋ ਉਹ ਪਟਵਾਰੀ ਤੋਂ ਤਰੱਕੀ ਕਰਦੇ ਕਰਦੇ ਕਈ ਸਾਲਾਂ ਦੇ ਵਿੱਚ ਉਹ ਇੰਨੇ ਇੰਟੈਲੀਜੈਂਟ ਸੀਗੇ, ਤਾਂ ਕਿਉਂਕਿ ਜਿਨ੍ਹਾਂ ਨੇ ਮਤਲਬ ਗੁਰੂ ਬਾਬਾ ਨਾਨਕ ਇੰਨਾ ਇੰਟੈਲੀਜੈਂਟ ਸੀ, ਓਬੀਅਸਲੀ ਉਹਦੇ ਫੈਮਿਲੀ ਦੇ ਵਿੱਚ ਵੀ ਇੰਟੈਲੀਜੈਂਸ ਰਨ ਕਰਦੀ ਹੈ, ਅਤੇ ਉਹ ਪ੍ਰਾਈਮ ਮਿਨਿਸਟਰ ਅਹੁਦੇ 'ਤੇ ਸੀਗੇ ਉਸ ਵੇਲੇ। ਸੋ ਐਜ਼ ਏ ਅਸੀਂ ਕਹਿੰਦੇ ਹਾਂ ਓਨਰੇਬਲ ਚੀਫ ਮਿਨਿਸਟਰ, ਓਨਰੇਬਲ ਜੱਜ, ਓਨਰੇਬਲ ਮਿਨਿਸਟਰ ਕਹਿੰਦੇ ਹਾਂ, ਅਤੇ ਉਹ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਅਸੀਂ ਕਿਉਂ ਕਾਲੂ ਕਹੀ ਜਾਂਦੇ ਹਾਂ, ਮੈਨੂੰ ਸਮਝ ਨਹੀਂ ਆਉਂਦੀ, ਮਤਲਬ ਵਾਈ ਵੀ ਆਰ ਡੀਗ੍ਰੇਡਿੰਗ।
ਦੇਖੋ ਇਹ ਸਾਡੀ ਅਣਜਾਣਤਾ ਆ, ਤੇ ਗੁਰਬਾਣੀ ਕੀ ਕਹਿੰਦੀ ਹੈ ਇਹਦੇ ਬਾਰੇ, ਉਹ ਜਿਨ੍ਹਾਂ ਦੇ ਘਰ ਵਿੱਚ ਭਗਤ ਜੰਮਦੇ ਨੇ, ਸੂਰਮੇ ਦਾਨੀ ਜੰਮਦੇ ਨੇ, ਅਵਤਾਰ ਪੀਰ ਪੈਗੰਬਰ ਜੰਮਦੇ ਨੇ, ਉਹਨਾਂ ਨੂੰ ਬਾਣੀ ਵਿੱਚ ਪਤਾ ਕੀ ਕਿਹਾ, ਧਨ ਜਨਨੀ ਜਿਨ ਜਾਇਆ, ਹਾਂਜੀ ਉਹ ਧਨ ਹੈ ਮਾਤਾ ਜਿਹਨੇ ਮਹਾਂਪੁਰਸ਼ ਨੂੰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਵਰਗੇ ਸਮੇਂ ਦੇ ਅਵਤਾਰ ਯੁੱਗ ਨੂੰ ਇਸ ਸੰਸਾਰ ਵਿੱਚ ਲਿਆ, ਉਹਦੀ ਗੋਦ ਨੂੰ ਹਰਿਆ ਕੀਤਾ ਹੈ ਜੀ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਇਸ ਲਈ ਧਨ ਮਾਤਾ ਆਪਣਾ ਤ੍ਰਿਪਤਾ ਜੀ ਸਾਡੇ ਵਾਸਤੇ ਸਤਿਕਾਰਯੋਗ ਧਨ ਹਨ, ਤੇ ਪਿਤਾ ਮਹਿਤਾ ਕਲਿਆਣ ਚੰਦ ਜੀ ਸਾਡੇ ਵਾਸਤੇ, ਕਲਿਆਣ ਦਾਸ ਜੀ ਸਾਡੇ ਵਾਸਤੇ ਧਨ ਹਨ, ਇਸ ਲਈ ਉਹ ਸਾਡੇ ਵਾਸਤੇ ਸਦਾ ਹੀ ਸਤਿਕਾਰਯੋਗ ਨੇ
ਜੀ। ਇਹ ਗੱਲ ਮੈਂ ਸਿੱਖੀ ਸੀਗੀ ਤਾਇਆ ਜੀ, ਜਦੋਂ 550 ਸਾਲਾਂ ਤੇ ਗਏ ਨਾ ਨਨਕਾਣਾ ਸਾਹਿਬ, ਅਤੇ ਉੱਥੋਂ ਮੈਂ ਇਹ ਗੱਲ ਸਿੱਖ ਕੇ ਆਇਆ ਸੀਗਾ, ਮਤਲਬ ਮੈਨੂੰ ਉੱਥੋਂ ਹੀ ਕਈ ਚੀਜ਼ਾਂ ਦਾ ਗਿਆਨ ਹੋਇਆ। ਲੇਟਰ ਆਉਣ ਆਪਾਂ ਕਰਾਂਗੇ ਵੀ, ਪਰ ਸਾਡੇ ਨਾਲ ਹੁਣ ਹੋਰ ਸੱਜਣ ਵੀ ਆਪਣੇ ਸੁਖਜਿੰਦਰ ਭਾਅ ਜੀ ਵੀ ਆਉਂਦੇ, ਅਤੇ ਇੱਕ ਨਾ ਤੁਹਾਨੂੰ ਬ੍ਰਿਸਬੇਨ ਗੁਰੂ ਘਰ ਦੀ ਵੀ ਵੀਡੀਓ ਦਿਖਾ ਦਿੰਦੇ ਹਾਂ, ਉੱਥੇ ਵੀ ਸਾਨੂੰ ਭੇਜੀ ਗਈ ਆ ਵੀਡੀਓ। ਪਰਮਜੀਤ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਵੀ ਬੁਲਾ ਰਹੇ ਨੇ, ਅਤੇ ਮੈਂ ਇਹ ਵੀਡੀਓ ਸ਼ੇਅਰ ਕਰਦਾ ਤੁਹਾਡੇ ਨਾਲ। ਇਹ ਬ੍ਰਿਸਬੇਨ ਗੁਰੂ ਘਰ ਚ ਆ ਜੀ, ਤਾਂ ਜੀ ਸੰਗਤਾਂ ਦਾ ਮਤਲਬ ਕਹਿ ਲਓ ਕਿ ਲਾਈਨ ਨਹੀਂ ਟੁੱਟ ਰਹੀ।
ਹਾਂਜੀ ਮੈਂ ਤੁਹਾਡੀ ਥੋੜ੍ਹੀ ਜਿਹੀ ਤਾਰੀਫ ਕਰਦੇ ਹਾਂ, ਤੁਸੀਂ ਮੇਰੀ ਤਾਂ ਕਰਦੇ ਨੀਗੇ। ਤੇ ਉਹ ਇਹ ਹੈ ਵੀ ਅੱਜ ਇਹਨਾਂ ਬੰਦਾ ਪ੍ਰੇਮੀ ਸੱਜਣ ਫੋਟੋ ਖਿੱਚਦੇ ਨੇ ਤੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਨੇ ਤਾਂ ਕਿ ਤੁਸੀਂ ਆਪਣੇ ਸੰਸਾਰ ਵਿੱਚ ਵੱਸਦੇ ਵਿਸ਼ਾਲ ਸਮੂਹ ਸਰੋਤਾ ਸਮੂਹ ਉਹਨਾਂ ਤੱਕ ਪਹੁੰਚਾਉਂਦੇ ਹੋ। ਇਸ ਲਈ ਇਹ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਅਗਲਾ ਜੇ ਅਗਲਾ ਵੇਖਦਾ ਉਡੀਕਦਾ ਰਹਿੰਦਾ ਵੀ ਮੈਂ ਜਿਹੜੀ ਚੀਜ਼ ਭੇਜੀ ਹੈ ਉਹ ਲੋਕਾਂ ਤੱਕ ਪਹੁੰਚੀ ਹੈ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਹੈ, ਤੇ ਜੇ ਕਿਤੇ ਨਾ ਭੇਜੀ ਜਾਵੇ ਗਲਤੀ ਨਾ ਰਹਿ ਜਾਵੇ ਤੇ ਫਿਰ ਅਗਲੇ ਨੂੰ ਮਾਯੂਸੀ ਹੁੰਦੀ ਹੈ। ਇਹ ਕੰਮ ਤੁਸੀਂ ਚੰਗਾ ਕਰ ਰਹੇ ਹੋ।
ਤਾਇਆ ਜੀ ਇੱਕ ਮਿੰਟ, ਕਰਨੈਲ ਸਿੰਘ ਜੀ ਅੰਮ੍ਰਿਤਸਰ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਦਾ ਮੈਸੇਜ ਤੋਂ ਬਾਅਦ ਆਪਾਂ ਵਿਦਾ ਲਵਾਂਗੇ। ਕਹਿੰਦੇ ਕਿ ਇਹ ਸਾਖੀਆਂ ਲਿਖਾਰੀਆਂ ਵੱਲੋਂ ਆਪਣੀ ਆਪਣੀ ਬੁੱਧੀ ਅਨੁਸਾਰ ਲਿਖੀਆਂ ਗਈਆਂ ਨੇ, ਪਰ ਗੁਰੂ ਸਾਹਿਬ ਵੱਲੋਂ ਮਨੁੱਖਤਾ ਨੂੰ ਦਿੱਤੀ ਗਈ ਮਾਨਸਿਕ ਰੋਗਾਂ ਦੀ ਪ੍ਰਿਵੈਂਟਿਵ ਮੈਡੀਸਨ ਰੂਪੀ ਦਵਾਈ ਬਾਕਮਾਲ ਹੈ। ਵਿਕਾਰਾਂ ਤੋਂ ਬਚ ਕੇ ਗੁਣ ਵਰਚੂ ਲੈ ਕੇ ਆਪਣਾ ਕਿਰਦਾਰ ਨਿਰਮਾਣ ਪਰਸਨਲੀ ਪਰਸਨੈਲਿਟੀ ਡਿਵੈਲਪਮੈਂਟ ਦਾ ਬੈਸਟ ਪ੍ਰੋਗਰਾਮ ਹੈ। ਜਨਮ ਤੋਂ ਬਰਾਬਰਤਾ ਅਤੇ ਆਜ਼ਾਦੀ, ਜਾਣੀ ਕਿ ਜਾਤ, ਰੰਗ, ਲਿੰਗ, ਨਸਲ ਕਰਕੇ ਕੋਈ ਕਿਸੇ ਦਾ ਗੁਲਾਮ ਨਹੀਂ। ਆਲਮੀ ਭਾਈਚਾਰਾ, ਨਿਆਂ ਅਤੇ ਸਰਬੱਤ ਦੇ ਭਲੇ ਵਾਲੇ ਸਮਾਜ ਦਾ ਵਿਜ਼ਨ ਹੈ। ਬਹੁਤ ਬਹੁਤ ਧੰਨਵਾਦ ਜੀ, ਇਹਨਾਂ ਨੇ ਬਹੁਤ ਕੀਮਤੀ ਵਿਚਾਰ ਸਾਂਝਾ ਕੀਤਾ ਅਤੇ ਸਾਡੇ ਨਾਲ। ਹਾਂਜੀ ਬਿਲਕੁਲ ਬਿਲਕੁਲ, ਸਮਰੀ ਕਰਤੀ ਅਤੇ ਫਤਿਹ ਦੀ ਸਾਂਝ ਬੁਲਾਈ ਹੈ ਜੀ ਕੁਲਵਿੰਦਰ ਸਿੰਘ ਹੁਣੀ ਪਿੰਡ ਰਾਮਨਗਰ ਮੁਕਤਸਰ ਸਾਹਿਬ ਤੋਂ ਸੁਣ ਰਹੇ ਨੇ ਅਤੇ ਅਮਰਜੀਤ ਸਿੰਘ ਸੋਲ ਬੁਲਗੁਲਗੇ ਸੁਣ ਲਿਆ। ਤਾਇਆ ਜੀ ਆਪਾਂ ਫਿਰ ਅਗਲੇ ਪ੍ਰੋਗਰਾਮ 'ਚ ਮਿਲਾਂਗੇ ਅਤੇ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ। ਵਿਦਾ ਲਈਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ। ਅਤੇ ਬਹੁਤ ਸਾਰੀਆਂ ਚੇਂਜਿਸ ਦੁਨੀਆ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ, ਆਉਣੀਆਂ ਚਾਹੀਦੀਆਂ ਵੀ ਨੇ। ਖੜੋਤ ਆ ਜਾਂਦੀ ਹੈ ਅਗਰ ਨਾ ਹੋਣ ਤਾਂ, ਜੋ ਜ਼ਿੰਦਗੀ ਹੈ ਮੋਨੋਟੋਨਸ ਹੋ ਜਾਂਦੀ ਹੈ, ਇੱਕ ਪਾਸੇ ਨੂੰ ਪੱਲੜਾ ਭਾਰੀ ਹੋ ਜਾਂਦਾ। ਸੋ ਇਹ ਜਿਹੜੀ ਖਿੱਚੋ ਤਾਣ ਹੈ ਇਹ ਚੱਲਦੀ ਰਹਿੰਦੀ ਹੈ। ਜਿਵੇਂ ਅੱਜ ਸਵੇਰ ਦਾ ਅਸੀਂ ਪ੍ਰੋਗਰਾਮ ਦਾ ਜਿਹੜਾ ਥੀਮ ਹੈ ਉਹ ਇਹ ਵਰਕਆਊਟ ਕਰ ਰਹੇ ਹਾਂ ਕਿ ਜਿਹੜਾ ਧਨ ਹੈ, ਦੌਲਤ ਹੈ, ਜਾਂ ਕੋਈ ਵੀ ਮਟੀਰੀਅਲਸ ਹੈ, ਸਾਨੂੰ ਬੜੇ ਜ਼ਰੂਰੀ ਚਾਹੀਦੇ ਹੁੰਦੇ ਨੇ ਇਸ ਦੁਨੀਆ ਦੇ ਵਿੱਚ ਜ਼ਿੰਦਗੀ ਦਾ ਨਿਰਵਾਹ ਕਰਨ ਨੂੰ, ਇਹ ਲਾਈਫ ਟਾਈਮ ਜੀਣ ਵਾਸਤੇ। ਪਰ ਉਹਦੀ ਜਿਹੜੀ ਵੰਡ ਹੈ ਉਹਦੇ ਵਿੱਚ ਕਈ ਵਾਰੀ ਕਾਣੀ ਵੰਡ ਹੋ ਜਾਂਦੀ ਹੈ, ਅਤੇ ਕਾਣੀ ਵੰਡ ਜਿਹੜੀ ਹੈ ਇਹ ਕਿੰਨੀ ਕੁ ਦੇਰ ਚੱਲਦੀ ਹੈ, ਕਦੋਂ ਇਹ ਰੁਕਦੀ ਹੈ, ਇਹਨੂੰ ਰੋਕਣ ਵਾਸਤੇ ਕੀ ਕਰਨਾ ਪੈਂਦਾ, ਬੜੀ ਜੱਦੋਜਹਿਦ ਕਰਨੀ ਪੈਂਦੀ ਹੈ। ਖੈਰ ਮੇਰੇ ਨਾਲ ਅੱਜ ਸੁਖਜਿੰਦਰਪਾਲ ਸਿੰਘ ਸਿਡਨੀ ਤੋਂ ਜੁੜਨਗੇ ਅਤੇ ਉਹ ਵੀ ਪੋਲੀਟਿਕਸ 'ਤੇ ਕਾਫੀ ਨਿਗਾਹ ਰੱਖਦੇ ਨੇ, ਇੱਕ ਸਫਲ ਬਿਜ਼ਨਸਮੈਨ ਵੀ ਨੇ ਅਤੇ ਇੱਕ ਬਹੁਤ ਚੰਗੇ ਇਨਸਾਨ ਵੀ ਨੇ, ਸਾਡੇ ਫਰੈਂਡ ਵੀ ਨੇ। ਸੋ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਇਨਵਾਈਟ ਕਰਦਾ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀਆਂ ਨੂੰ ਵੈਲਕਮ।
ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ ਜੀ, ਅਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ। ਥੈਂਕ ਯੂ ਭਾਅ ਜੀ ਫੋਰ ਹੈਵਿੰਗ ਮੀ।
ਹਾਂਜੀ ਜੀਆਂ ਨੂੰ, ਅਤੇ ਸਿਡਨੀ ਦਾ ਮੌਸਮ ਕਿਹੋ ਜਿਹਾ? ਠੀਕ ਹੈ,
ਬਹੁਤ ਅੱਛਾ ਮੌਸਮ ਹੈ, ਟੈਂਪਰੇਚਰ ਠੀਕ ਹੈ, ਥੋੜ੍ਹੀ ਥੋੜ੍ਹੀ ਹਵਾ ਚੱਲ ਰਹੀ ਹੈ, ਇਟਸ ਬਿਊਟੀਫੁਲ।
ਠੀਕ ਹੈ,
ਮੋਰਨਿੰਗ।
ਸੋ ਚਲੋ, ਤੁਸੀਂ ਇੱਕ ਆਰਟੀਕਲ ਪਾਇਆ ਸੀ ਫੇਸਬੁੱਕ ਦੇ ਉੱਤੇ, ਕਮੈਂਟ ਪਾਇਆ ਸੀ ਆਪਣੀ, ਟਿੱਪਣੀ ਕੀਤੀ ਸੀਗੀ, ਜੋ ਚੱਲ ਰਿਹਾ ਆ ਦੁਨੀਆ ਦੇ ਵਿੱਚ, ਨਿਊਯਾਰਕ ਦੀ ਖਾਸ ਕਰਕੇ ਜਿਹੜੀ ਇਲੈਕਸ਼ਨ ਹੈ ਉਹ ਕਾਫੀ ਸੁਰਖੀਆਂ ਦੇ ਵਿੱਚ ਚੱਲ ਰਹੀ ਹੈ, ਅਤੇ ਇਹ ਜਿਹੜਾ ਨੌਜਵਾਨ ਜ਼ੋਹਰਾਨ ਮਮਦਾਨੀ ਇਹ ਸੁਰਖੀਆਂ ਦੇ ਵਿੱਚ ਹੈਗਾ ਪਿਛਲੇ ਕਾਫੀ 6-7 ਮਹੀਨੇ ਤੋਂ। ਤਾਂ ਥੋੜ੍ਹਾ ਜਿਹਾ ਆਪਾਂ ਬਰੀਫਲੀ ਇਹ ਨੌਜਵਾਨ ਬਾਰੇ ਗੱਲ ਕਰੀਏ, ਤੁਸੀਂ ਨਿਗਾਹ ਰੱਖਦੇ ਹੋ, ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਅਜੀ ਸਭ ਤੋਂ ਪਹਿਲਾਂ ਤਾਂ ਜ਼ੋਹਰਾਨ ਮਮਦਾਨੀ ਦੀ ਜਿਹੜੀ ਵਿਨ ਹੈ ਇਹ ਪੂਰੀ ਦੁਨੀਆ ਵਿੱਚ ਹੋਪ ਜਿਹੜੀ ਹੈ ਉਹ ਅਲਾਈਵ ਹੈ ਉਹਦੀ ਇੱਕ ਇੰਡੀਕੇਸ਼ਨ ਹੈ, ਅਤੇ ਪੂਰੇ ਵਰਲਡ ਵਿੱਚ ਜਿਹੜੇ ਵੀ ਲੋਕ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ, ਆਲ ਵਿੱਚੋਂ ਵਿੱਚੋਂ ਰੈਫਰੈਂਸ ਮੈਂ ਆਪਣੇ ਸਿੱਖੀ ਦਾ ਦਿਆਂ, ਹੈ ਨਾ, ਉਹਨਾਂ ਲੋਕਾਂ ਨੂੰ ਇਹਦੀ ਜਿਹੜੀ ਵਿਨ ਹੈ, ਜਿਹੜੀ ਇਕੁਐਲਿਟੀ ਦੀ ਗੱਲ ਕਰਦੇ ਨੇ, ਡਾਇਵਰਸਿਟੀ ਦੀ ਗੱਲ ਕਰਦੇ ਨੇ, ਮਨੁੱਖਤਾ ਦੀ ਗੱਲ ਕਰਦੇ ਨੇ, ਜਿਹੜੇ ਮਾਰਜਨਲਾਈਜ਼ ਸੈਕਸ਼ਨ ਆ ਉਹਦੀ ਗੱਲ ਕਰਦੇ ਨੇ, ਉਹ ਸਾਰੇ ਇਹਦੀ ਵਿਨ ਤੋਂ ਬਹੁਤ ਹੀ ਪੋਜ਼ਿਟਿਵ ਨੇ। ਇਟਸ ਅ ਬਿਊਟੀਫੁਲ ਨਿਊਜ਼, ਇੱਕ ਨਵਾਂ ਐਰਾ ਸ਼ੁਰੂ ਹੋਇਆ, ਅਤੇ ਉਹ ਵੀ ਡੋਨਲਡ ਟਰੰਪ ਦੇ ਅਮੈਰੀਕਾ ਦੇ ਵਿੱਚ। ਦੈਟਸ ਅ ਬਿਗੈਸਟ ਥਿੰਗ ਯੂ ਕੈਨ ਸੇ, ਵੀ ਅੱਜ ਕੱਲ੍ਹ ਤਾਂ ਵੈਸੇ ਲੋਕ ਡੋਨਲਡ ਟਰੰਪ ਦੇ ਅਮੈਰੀਕਾ 'ਚ ਜਾਣ ਤੋਂ ਵੀ ਡਰਦੇ ਨੇ ਦੂਜੇ ਦੇਸ਼ਾਂ ਵਾਲੇ, ਵੀ ਪਤਾ ਨਹੀਂ ਕਿਤੇ ਫੜ ਕੇ ਵਾਪਸ ਨਾ ਕਰ ਦੇਵੇ। ਅਤੇ ਉਹਦੇ ਵਿੱਚ ਨਿਊਯਾਰਕ ਸਿਟੀ, ਜਿੱਥੇ ਕਿ ਇਹਨੂੰ ਕਿਹਾ ਜਾਂਦਾ ਯੂਐਸ਼ ਸਿਟੀ ਹੈ, ਉੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਯੂਐਸ਼ ਲੋਕਾਂ ਦੀ ਹੈ, ਤੇ ਇਨ ਕਰੰਟ ਸਿਨਾਰੀਓ ਜਿੱਥੇ ਫਲਸਤਾਈਨ ਦੇ ਮੁੱਦੇ ਤੇ ਇਜ਼ਰਾਈਲ ਨੂੰ ਜੋਹਰਾਨ ਮਬਦਾਨੀ ਨੇ ਲਗਾਤਾਰ ਬੜੇ ਹੀ ਸਟਰੋਂਗ ਸ਼ਬਦਾਂ ਦੇ ਵਿੱਚ ਕ੍ਰਿਟੀਸਾਈਜ਼ ਕਰਦਾ ਰਿਹਾ, ਠੀਕ ਹੈ, ਤੇ ਉਹਦੇ ਵਿੱਚ ਜੂਇਸ਼ ਕਮਿਊਨਿਟੀ ਦਾ ਜਿਹੜਾ 44 ਈਅਰ ਤੋਂ ਥੱਲੇ ਦਾ ਹੈਗਾ ਨੇ ਵੋਟਰ, ਉਹਨਾਂ ਤੋਂ ਕਹਿੰਦੇ 67% ਦੇ ਕਰੀਬ ਉਹਨਾਂ ਨੇ ਵੋਟ ਇਹਦੇ ਲਈ ਪਾਈ ਹੈ।
ਅੱਛਾ
ਹਾਂ, ਇਹ ਬਹੁਤ ਹੀ ਅੱਛੇ ਅੱਛੇ ਜਿਹੜੀ ਇਸ ਇਲੈਕਸ਼ਨ ਹੈ ਅੱਛੇ ਅੱਛੇ ਸਿਗਨਲ ਦੇ ਰਹੀ ਹੈ ਇਹਦੀ ਜਿਹੜੀ ਵਿਨ ਹੈ। ਤੇ ਅੱਜ ਦਾ ਜਿਹੜਾ ਵਰਲਡ ਹੈ ਜਿਹੜਾ ਆਪਾਂ ਸਾਰੇ ਦੇਖ ਰਹੇ ਹਾਂ ਵੀ ਰਾਈਟ ਵਿੰਗ ਪੋਲਿਟਿਕਸ ਵੱਲ ਨੂੰ ਬਹੁਤ ਹੀ ਪਿੱਛੇ ਕੋਈ 10 ਸਾਲਾਂ ਤੋਂ ਵੱਧ ਰਿਹਾ, ਉਹਦੇ ਵਿੱਚ ਜੋਹਰਾਨ ਮਮਦਾਨੀ ਦੀ ਵਿਨ ਜਿਹੜੀ ਹੈ ਬਹੁਤ ਹੀ ਪੋਜ਼ਿਟਿਵ ਸਿਗਨਲ ਹੈ ਪੂਰੀ ਮਨੁੱਖਤਾ ਲਈ, ਪੂਰੀ ਦੁਨੀਆ ਲਈ।
ਭਾਜੀ, ਜਿਸ ਤਰ੍ਹਾਂ ਜ਼ੁਰਾਨ ਦੀ, ਚਲੋ ਆਪਾਂ ਬੈਕਗਰਾਉਂਡ ਦੀ ਬਾਅਦ 'ਚੋਂ ਗੱਲ ਕਰਾਂਗੇ, ਤੁਸੀਂ ਕਿਹਾ ਕਿ ਅਮਰੀਕਾ ਨੂੰ ਜਾਣ ਤੋਂ ਹੁਣ ਬੰਦਾ ਵੀ ਗੁਰੇਜ਼ ਕਰਦਾ ਵੀ ਛੱਡੋ, ਇੱਥੋਂ ਤੱਕ ਕਿ ਮੇਰੀ ਕਨੇਡਾ ਗੱਲਬਾਤ ਹੁੰਦੀ ਰਹਿੰਦੀ ਆ, ਉਹ ਕੀ ਕਰ ਦਿੰਦੇ, ਮੈਂ ਫੋਨ ਕਰਨਾ ਕਿੱਥੇ ਚੱਲਿਆ, ਬਸ ਉਹ ਸਿਆਟਲ ਚੱਲੇ, ਦੂਜੇ ਪਾਸੇ ਉੱਥੋਂ ਸ਼ੋਪਿੰਗ ਸ਼ੋਪਿੰਗ ਕਰ ਆਈਏ, ਅਤੇ ਜਾਂ ਇੱਧਰੋਂ ਆ ਗਏ ਟੋਰੋਂਟੋ ਤੋਂ ਉੱਧਰ ਜਾ ਆਈਏ ਦੂਜੇ ਪਾਸੇ, ਹੈ ਨਾ, ਨਿਆਗਰਾ ਫਾਲ ਤੋਂ ਦੂਜੇ ਪਾਸੇ ਕਈ ਸ਼ਹਿਰਾਂ ਚੀਜ਼ਾਂ ਵਗੈਰਾ ਸਸਤੀਆਂ ਲੱਗੀਆਂ ਹੁੰਦੀਆਂ। ਅਤੇ ਹੁਣ ਮੈਂ ਇੱਕ ਦੋ ਨੂੰ ਫੋਨ ਕੀਤਾ, ਮੈਂ ਕਿਹਾ ਹੁਣ ਯਾਰ ਤੁਸੀਂ, ਕਹਿੰਦਾ ਨਾ ਨਾ ਨਾ, ਹੁਣ ਕਿੱਥੇ, ਕਹਿੰਦਾ ਹੁਣ ਨਹੀਂ ਤਾਂ ਉੱਧਰ ਨੂੰ ਜਾਣ ਨੂੰ ਰੂਹ ਕਰਦੀ, ਹੁਣ ਕਨੇਡਾ ਵਾਲੇ ਵੀ ਜਿਹੜੇ ਸਿਟੀਜ਼ਨ ਹੈ ਤੇ ਉਹ, ਉਹਨਾਂ ਨੂੰ ਵੀ ਡਰ ਲੱਗਦਾ ਵੀ ਕਿਤੇ ਉਹ ਉੱਥੇ ਜਿਹੜੀ ਧੱਕਾ ਮੁੱਕੀ ਜਾਂ ਖੱਜਲ ਖੁਆਰੀ ਨਾ ਕਰਨ। ਸੋ ਟੂਰਿਸਟ ਜਿਹੜੇ ਆ ਉਹ ਜਹਾਜ਼ ਖਾਲੀ ਜਾ ਰਹੇ ਨੇ, ਖਾਲੀ ਆ ਰਹੇ ਨੇ, ਕਈ ਜਿਹੜੇ ਸ਼ਹਿਰਾਂ ਦੇ ਵੀਡੀਓ ਆ ਰਹੇ ਨੇ ਜਿੱਥੇ ਮਤਲਬ ਜਿਹੜਾ ਟੂਰਿਜ਼ਮ ਬਿਲਕੁਲ ਡੈੱਡ ਹੋ ਚੁੱਕਾ ਆ, ਅਤੇ ਉੱਧਰ ਸੋਇਆਬੀਨ ਐਂਡ ਫਾਰਮਰ ਜਿਹੜੇ ਆ ਬੜੇ ਪਿਸ ਰਹੇ ਨੇ, ਉਹਦੇ ਦੀ ਰਿਪੋਰਟ ਸਾਨੂੰ ਡੇਲੀ ਆਉਂਦੀਆਂ ਨੇ। ਅਤੇ ਕੁੱਲ ਮਿਲਾ ਕੇ ਜਿਹੜੀ ਇਹ ਰਾਈਟ ਵਿੰਗ ਪੋਲਿਸੀ ਆ ਉਹ ਜੜ੍ਹਾਂ 'ਚ ਬੈਠੀ ਹੋਈ ਆ, ਪਰ ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਮੈਂ ਸਵੇਰੇ ਵੀ ਰਿਪੋਰਟ ਦਿੱਤੀ ਸੀਗੀ ਕਿ ਪਿਛਲੇ ਸਾਲ ਜਿਹੜੇ ਟੌਪ 10 ਬਿਲੀਅਨਰਸ ਹੈ ਅਮੈਰੀਕਾ ਦੇ, ਉਹਨਾਂ ਨੇ 798 ਬਿਲੀਅਨ ਡਾਲਰ ਵੈਲਥ ਹੋਰ ਜਮ੍ਹਾਂ ਕਰ ਲਈ ਹੈ ਇੱਕ ਸਾਲ ਦੇ ਵਿੱਚ, ਜਦਕਿ ਜਿਹੜਾ ਮਤਲਬ 50% ਅਮੈਰੀਕਾ ਦੀ ਪਾਪੂਲੇਸ਼ਨ ਹੈ ਉਹਨਾਂ ਕੋਲ ਸਿਰਫ 2 ਜਾਂ 3% ਵੈਲਥ ਹੈ। ਮਤਲਬ
ਇਹ ਜਿਹੜੀ ਹੈ ਕੁਛ ਕਹਿ ਲਓ ਵੀ ਇਹ ਡੈਮੋਕ੍ਰੇਸੀ ਦੇ ਵੀਕ ਪੁਆਇੰਟਸ ਵੀ ਨੇ। ਆਈ ਥਿੰਕ ਮੈਂ ਤਾਂ ਕਹਿੰਦਾ ਹੁੰਦਾ ਵੀ ਵੀ ਡੋਂਟ ਨੀਡ ਬਿਲੀਅਨਰਸ ਇਨ ਦਾ ਸੋਸਾਇਟੀ। ਬਿਲੀਅਨਰਸ ਕੀ ਜ਼ਰੂਰਤ ਕੀ ਹੈ, ਇੱਕ ਲੈਵਲ ਤੱਕ ਤੁਸੀਂ ਪੈਸਾ ਇਕੱਠਾ ਕਰ ਸਕਦੇ ਆ, ਬਟ ਬਿਲੀਅਨਰ ਜਿਹੜੇ ਨੇ ਉਹਨਾਂ 'ਚ ਹੁਣ ਜਿਹੜਾ ਐਲਨ ਮਸਕ ਆ ਉਹਦੀ ਪਾਵਰ ਦੇਖ ਲਓ ਸੋਸ਼ਲ ਮੀਡੀਆ, ਉਹਦਾ ਹੀ ਇਜ਼ ਓਨਰ ਆਫ ਸਮ ਸੋਸ਼ਲ ਮੀਡੀਆ, ਉਹ ਪੂਰੀ ਵਰਲਡ ਵਿੱਚ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਨੂੰ ਡਿਕਟੇਟ ਕਰ ਸਕਦੇ ਨੇ, ਗੌਰਮੈਂਟਸ ਨੂੰ ਡਿਕਟੇਟ ਕਰ ਸਕਦੇ ਨੇ। ਸੋ ਕਿਸੇ ਡੈਮੋਕ੍ਰੇਸੀ ਦੀ ਜਿਹੜੀ ਸਭ ਤੋਂ ਵੱਡੀ ਵੀਕਨੈਸ ਹੈ ਇਹ ਬਿਲੀਨੀਅਰਸ ਦਾ ਪੈਦਾ ਹੋ ਜਾਣਾ। ਜੋਹਰਾਨ ਮਮਦਾਨੀ ਦੀ ਇਲੈਕਸ਼ਨ ਵਿੱਚ ਵੀ ਜਿੱਦਾਂ ਏਅਰਬੀਐਨਬੀ ਵਾਲਿਆਂ ਨੇ, ਇਹਨਾਂ ਨੇ ਵੱਡੇ ਵੱਡੇ ਬਿਲੀਨੀਅਰਸ ਨੇ ਬਹੁਤ ਪੈਸਾ ਲਾਇਆ, ਇਹਦੇ ਜਿਹੜੇ ਆਪੋਨੈਂਟਸ ਨੂੰ ਬਹੁਤ ਪੈਸਾ ਦਿੱਤਾ, ਬਟ ਜੋਹਰਾਨ ਮਮਦਾਨੀ ਦੀ ਜਿਹੜੀ ਇਲੈਕਸ਼ਨ ਨੂੰ ਆਮ ਲੋਕਾਂ 'ਚ 1 ਲੱਖ ਵਲੰਟੀਅਰਸ ਨੇ ਭਾਗ ਲਿਆ ਇਹਦੀ ਇਲੈਕਸ਼ਨ ਦੇ ਵਿੱਚ, ਠੀਕ ਹੈ। ਤੇ ਇਟ ਇਜ਼ ਇਟਸ ਜਿਹੜੀ ਇਹ ਵਿਨ ਹੈ ਇਹ ਫਿਰ ਦੁਬਾਰਾ ਲੋਕਾਂ ਦਾ ਭਰੋਸਾ ਲੈ ਕੇ ਆਉਂਦੀ ਹੈ। ਬਟ ਵੈਨ ਵੀ ਟਾਕ ਅਬਾਊਟ ਬਿਲੀਨੀਅਰਸ, ਮੈਂ ਤਾਂ ਵੈਸੇ ਹੀ ਆਊਟਰਾਈਟਲੀ ਕਹਿ ਦਿੰਦਾ ਵੀ ਵੀ ਡੋਂਟ ਨੀਡ ਬਿਲੀਨੀਅਰਸ, ਸਾਨੂੰ ਬਿਲੀਨੀਅਰਸ ਦੀ ਜ਼ਰੂਰਤ ਕੀ ਹੈ ਸੋਸਾਇਟੀ 'ਚ, ਇੱਕ ਬੰਦੇ ਕੋਲ ਇੰਨਾ ਨੋ ਪੈਸਾ।
ਪਰ ਭਾਜੀ ਆਪਾਂ ਆਪਾਂ ਆਪਣੀ ਸੋਸਾਇਟੀ ਦੀ ਵੀ ਗੱਲ ਕਰੀਏ ਥੋੜ੍ਹੀ ਜਿਹੀ ਨਾਲ ਨਾਲ ਪੈਰਲਲ, ਜਿੱਦਾਂ ਆਪਾਂ ਡਰਾਅ ਕਰਦੇ ਹਾਂ, ਆਪਾਂ ਦੇਖਿਆ ਹਿਸਟਰੀ ਦੇ ਵਿੱਚ ਵੀ ਕਿ ਪਿੰਡਾਂ ਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਧਨਾੜ ਬੰਦੇ ਹੋ ਜਾਂਦੇ ਨੇ, ਉਹ ਉਹਨਾਂ ਦਾ ਜਿਹੜਾ ਧਨਾੜਪਣਾ ਆ ਉਹ ਸਿਰਫ ਇੱਕ ਲਾਈਫ ਟਾਈਮ ਹੀ ਰਹਿੰਦਾ ਆ, ਤੇ ਉਹ ਤੋਂ ਬਾਅਦ ਉਹ ਖਤਮ ਹੋ ਜਾਂਦੇ ਨੇ, ਉਹਨਾਂ ਦੇ ਗਾਂਹ ਟੱਬਰ ਵੀ ਖਤਮ ਹੋ ਜਾਂਦੇ ਨੇ, ਤੇ ਉਹ ਜਿਹੜੇ ਜਿਹੜੇ ਨੋਰਮਲ ਹੈ ਉਹ ਦੇ ਕੰਟੀਨਿਊ ਨੇ ਉਹ ਚੱਲੀ ਜਾਂਦੇ ਨੇ। ਤੇ
ਇਹ ਇਹ ਚੀਜ਼ ਜਿਹੜੀ ਦੇਖੋ ਜਿੰਨੇ ਵੀ ਇੱਕ ਤਾਂ ਤੁਸੀਂ ਇੱਕ ਲੈਵਲ ਤੱਕ ਆਪਣਾ ਕੰਫਰਟੇਬਲ ਲਾਈਫ ਸਟਾਈਲ ਜੀਣ ਵਾਸਤੇ ਜਿੰਨਾ ਵੀ ਤੁਸੀਂ ਕਰਦੇ ਹੋ ਉਹ ਰੀਜ਼ਨੇਬਲ ਹੈ, ਪਰ ਉਹ ਤੋਂ ਬਾਅਦ ਜੇ ਤੁਸੀਂ ਇਕੱਠੇ ਕਰਨ ਲੱਗ ਪੈਂਦੇ ਨੇ, ਇੱਕ ਕਪਲੇਟ ਮੈਂ ਤੁਹਾਡੇ ਨਾਲ ਸਾਂਝਾ ਕਰਦਾ,
ਜੀ
ਮੇਰਾ ਆਪਣਾ ਹੀ ਮੈਂ ਪਿੱਛੇ ਜਿਹਾ ਲਿਖਿਆ ਸੀ ਸਾਲ ਕੁ ਪਹਿਲਾਂ, ਉਹ 'ਚ ਸੀਗਾ ਵਿਚਾਰਾਂ ਦਾ ਹਲਕਾਪਣ ਭਾਰੀ ਜਿਹਾ ਲੱਗਦਾ ਹੈ, ਮੇਰਾ ਅਮੀਰ ਹੋਣ ਦਾ ਚਾਅ, ਮੇਰਾ ਮਸ਼ਹੂਰ ਹੋਣ ਦਾ ਚਾਅ ਮੈਨੂੰ ਗਰੀਬ ਜਿਹਾ ਕਰ ਗਿਆ। ਸੋ ਇਹ ਇਹ ਸਾਡੇ ਸਾਰਿਆਂ ਦੇ, ਅਸੀਂ ਵੀ ਆਲ ਗੋ ਥਰੂ ਦਿਸ, ਜਦੋਂ ਅਸੀਂ ਲੋਅਰ ਮਿਡਲ ਕਲਾਸ ਤੋਂ ਆਏ ਹੁੰਦੇ ਸਾਨੂੰ ਕਈ ਵਾਰੀ ਹੁੰਦਾ ਵੀ ਅਸੀਂ ਇਹ ਚੀਜ਼ਾਂ ਨੂੰ ਹੰਢਾ ਲਈਏ, ਇਹਨਾਂ ਨੂੰ ਦੇਖ ਲਈਏ, ਉਹ ਸਾਰਾ ਚੱਲਦਾ ਹੈ, ਬਟ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ ਵੀ ਕੰਟੈਂਟਮੈਂਟ ਜਿਹੜੀ ਆ ਉਹ ਆਉਣੀ ਵੀ ਚਾਹੀਦੀ ਸੀਗੀ, ਜਿਹੜੀ ਕਿ ਭੁੱਲ ਗਿਆ ਸੀ। ਦਿਮਾਗ ਦੇ ਵਿੱਚ ਹੀ ਹੈ ਸਾਰਾ ਕੁਝ। ਹੁਣ ਕਈਆਂ ਨੇ 20-20 ਘਰ ਬਣਾਏ ਹੋਏ ਨੇ, ਉਹਨਾਂ ਨੇ ਕਈ ਵਾਰੀ ਉਹਨਾਂ ਜਿਹੜੇ ਇਨਵੈਸਟਮੈਂਟ ਪ੍ਰੋਪਰਟੀ ਆ ਉਹਨਾਂ ਨੂੰ ਹੱਥ ਵੀ ਨਹੀਂ ਲਾ ਕੇ ਵੇਖਿਆ ਹੋਣਾ, ਉਹਨਾਂ ਤੇ ਗਏ ਵੀ ਨਹੀਂ ਹੋਣੇ, ਉਹਨਾਂ ਦੇ ਨਿਆਣਿਆਂ ਨੇ ਵੀ ਨਹੀਂ ਜਾਣਾ, ਟੱਚ ਵੀ ਨਹੀਂ ਕੀਤੀਆਂ ਹੁੰਦੀਆਂ।
ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਇਨਵੈਸਟਮੈਂਟ ਸਾਡੇ ਇੱਥੇ ਅੰਕਲ ਹੈ, ਉਹਦੇ ਕੋਲ 30-35 ਘਰ ਨੇ, ਠੀਕ ਹੈ, ਅਤੇ ਹੁਣ ਮੋਸਟਲੀ ਉਹਦੇ ਵਿੱਚ ਕੈਸ਼ ਰੈਂਟ ਹੁੰਦਾ ਹੈ ਨਾ, ਅਤੇ ਉਹ ਨਾ ਅਸੀਂ ਉਹਨਾਂ ਨੂੰ ਕਹੀਦਾ ਕਿ ਆ ਜਿਓ ਸਾਡੇ ਕਿਤੇ ਚਾਹ ਪੀ ਲੈਂਦੇ, ਉਹਨੇ ਨਹੀਂ ਮੈਂ ਨਾ ਰੈਂਟ ਇਕੱਠਾ ਕਰਨ ਜਾਣਾ, ਮੈਂ ਉਹ ਨਾ ਹੀ ਗੋਜ਼ ਡਰਾਈਵ ਰਾਊਂਡ ਨੌਕ ਕਰਕੇ ਸ਼ਾਮਾਂ ਨੂੰ, ਅਤੇ ਮੈਂ ਨਾ ਅਸੀਂ ਇੱਕ ਵਾਰੀ ਚਲੇ ਗਏ ਮੈਂ ਅਤੇ ਮੇਰੇ ਫਾਦਰ ਸਾਹਿਬ, ਅਤੇ ਉਹ ਰੈਂਟ ਇਕੱਠਾ ਕਰਕੇ ਆਏ ਅਤੇ ਕੱਪੜੇ ਜਿਹੜੇ ਜਿੱਦਾਂ ਕੰਮ ਵਾਲੇ ਸੀਗੇ ਅਤੇ ਪੈਸੇ ਲਿਆ ਕੇ, ਮੈਂ ਸੀਗਾ ਕਿੱਥੋਂ ਆਏ, ਕਹਿੰਦੇ ਰੈਂਟ ਇਕੱਠਾ ਕਰੇ। ਮੈਂ ਕਿਹਾ ਅੰਕਲ ਜੀ ਮੈਨੂੰ ਨਾ ਤੁਹਾਨੂੰ ਦੇਖ ਕੇ ਨਾ ਹਿੰਦੀ ਫਿਲਮਾਂ ਬਾਲੀਵੁੱਡ ਫਿਲਮਾਂ ਦੇ ਗੁੰਡੇ ਯਾਦ ਆ ਗਏ, ਜਿੱਦਾਂ ਹਫ਼ਤਾ ਇਕੱਠਾ ਕਰਨ ਜਾਂਦੇ ਹੁੰਦੇ ਨਾ, ਵੀ ਤੁਸੀਂ 30-35 ਘਰਾਂ ਦੇ ਮਾਲਕ ਹੈ, ਹੈ ਨਾ, ਯੂ ਸ਼ੁੱਡ ਬੀ ਸਿਟਿੰਗ ਦੇਅਰ, ਪੀਪਲ ਡੂਇੰਗ ਵਰਕ ਫਾਰ ਯੂ, ਰਾਈਟ, ਅਤੇ ਤੁਸੀਂ ਤਾਂ ਇੱਦਾਂ ਮਤਲਬ ਆਪਣੇ ਆਪ ਨੂੰ ਤਾਂ ਮਾਫੀਆ ਟਾਈਪ ਬਣ ਗਏ ਆ, ਵੀ ਹਫ਼ਤਾ ਇਕੱਠਾ ਰੇਹੜੀ ਵਾਲਿਆਂ ਤੋਂ ਇਕੱਠਾ ਕਰਨ ਜਾ ਰਹੇ ਹੋ, ਮਤਲਬ ਇਹ ਮਾਇਆ ਜਿਹੜੀ ਆ ਪੁੱਠੀ ਕੰਮ ਕਰਨੀ ਸ਼ੁਰੂ ਕਰ ਦਿੰਦੀ ਆ। ਸੋ
ਫਾਈਨ ਲਾਈਨ ਹੈ ਜਿਹਦੇ ਵਿੱਚੋਂ ਤੁਹਾਨੂੰ ਲੰਘਣਾ ਪੈਂਦਾ ਹੈ।
ਮੈਂ ਨਾ ਕੁਝ ਕੁਝ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਜਿਹੜੇ ਮਮਦਾਨੀ ਦੇ ਮਾਮਲੇ ਦੇ ਵਿੱਚ, ਕਿ ਜਿਹੜੇ ਕਿ ਮੈਨੂੰ ਥੋੜ੍ਹੀ ਦੇਰ ਪਹਿਲਾਂ ਹੀ ਮੈਂ ਆਪਣੀ ਗੱਲਬਾਤ ਤੋਂ ਇਕੱਠੇ ਕੀਤੇ ਸੀ, ਕਿ ਜਿਹੜੀ ਕੈਂਪੇਨ ਹੈ ਤੁਸੀਂ ਦੱਸਿਆ ਵੀ 1 ਲੱਖ ਵਲੰਟੀਅਰ ਜਿਹੜਾ ਉਹ ਮਤਲਬ ਉਹਨਾਂ ਨੇ ਹੈਲਪ ਕੀਤੀ ਹੈ, ਹੈਲਪ ਕੀਤੀ ਹੈ, ਅਤੇ ਉੱਧਰ ਜਿਹੜੇ ਆ ਬਿਲੀਅਨੇਅਰ ਸੀਗੇ 7-8, ਹੈ ਨਾ, ਅਤੇ ਉਹਨਾਂ ਨੇ ਹੈਲਪ ਕੀਤੀ ਹੈ, ਅਤੇ ਜਿਹੜਾ ਪੈਸੇ ਆ ਫਿਰ ਟੋਟਲ ਜਿਹੜੇ ਕਿ 22 ਮਿਲੀਅਨ ਜਿਹੜਾ ਮਮਦਾਨੀ 'ਤੇ ਲੱਗਿਆ ਇਨਪੁੱਟ ਆਈ ਆ, ਅਤੇ ਤਕਰੀਬਨ $56 ਮਿਲੀਅਨ $56 ਮਿਲੀਅਨ ਓਪੋਜੀਸ਼ਨ ਨੇ ਖਰਚਿਆ ਇਹਨਾਂ ਨੂੰ ਹੈਰਾਨ ਵਾਸਤੇ, ਅਤੇ ਜਿਹੜੀ ਮਤਲਬ ਕਹਿ ਲਓ ਕਿ ਆਲਮੋਸਟ 2.5 ਟਾਈਮਸ, ਹੈ ਨਾ। ਸੋ ਇਹ ਜਿਹੜੇ ਅੰਕੜੇ ਨੇ ਇਹ ਚਿੰਤਾ ਦਾ ਵਿਸ਼ਾ ਰਹੇ ਨੇ ਕਿ ਇਹ ਬਿਲੀਅਨੇਅਰ ਢਾਹ ਲੈਣਗੇ, ਹੈ ਨਾ, ਨੌਜਵਾਨ ਨੂੰ। ਸੋ ਹੁਣ ਤੁਸੀਂ ਇਹਦੀ ਵਰਕਿੰਗ ਦਾ ਥੋੜ੍ਹਾ ਕਰੋ ਕਿ ਇਹਦੀ ਬੈਕਗਰਾਊਂਡ, ਇਹਦਾ ਮੈਥਡ, ਮੋਡਸ ਓਪਰੈਂਡੀ ਕੀ ਰਿਹਾ ਹੈ?
ਇਹ ਬੰਦਾ ਜੀ ਇਹਨੇ ਨਟਸ਼ਲ ਸੋਸ਼ਲਿਸਟ ਹੈ, ਪੈਦਾ ਯੁਗਾਂਡਾ 'ਚ ਹੋਏ ਸੀਗੇ। ਇਹਨਾਂ ਦੀ ਜਿਹੜੀ ਮਦਰ ਹੈ ਉਹ ਮੀਰਾ ਨਾਇਰ ਆਪਣੇ ਪੰਜਾਬੀ ਫੈਮਿਲੀ 'ਚੋਂ ਨੇ, ਬੈਕਗਰਾਊਂਡ ਤੋਂ ਨੇ, ਅਤੇ ਇਹਨਾਂ ਦੇ ਜਿਹੜੇ ਫਾਦਰ ਅਕੈਡਮਿਕ ਨੇ ਮਹਿਮੂਦ ਮਮਦਾਨੀ, ਯੁਗਾਂਡਾ ਵਿੱਚ ਪੈਦਾ ਹੋਏ ਸੀਗੇ ਅਤੇ ਕੋਈ 7 ਸਾਲ ਦੇ ਸੀਗੇ ਜਦੋਂ ਫੈਮਿਲੀ ਨਿਊਯਾਰਕ ਆ ਕੇ ਸੈਟਲ ਹੋ ਗਏ, ਅਤੇ ਲੈਫਟ ਲੀਨਿੰਗ ਹੈ। ਮੈਂ ਤਾਂ ਕਹਿੰਦਾ ਵੀ ਇਹਦੇ ਮਾਂ ਬਾਪ ਨੇ ਕਿਹੋ ਜਿਹਾ ਬੇਟਾ ਪੈਦਾ ਕੀਤਾ ਵੀ ਅੱਜ ਦੇ ਯੁੱਗ 'ਚ ਜਿੱਥੇ ਬਿਲੀਅਨੇਅਰਸ ਲੱਗੇ ਹੋਏ ਨੇ ਉਹਨੂੰ ਢਾਉਣ ਲਈ, ਠੀਕ ਹੈ, ਪੂਰੇ ਰਿਸੋਰਸਿਸ ਉਹਨਾਂ ਕੋਲ ਨੇ, ਫਿਰ ਵੀ ਉਹਨੇ ਇੱਕ ਇਹੋ ਜਿਹੀ ਹੋਪ ਦੀ ਕਿਰਨ ਜਗਾਈ ਪੇ ਹੀ ਵਾਜ਼ ਏਬਲ ਟੂ ਵਿਨ ਦਾ ਇਲੈਕਸ਼ਨ। ਇਹ ਪਹਿਲਾਂ, ਇਸ ਤੋਂ ਪਹਿਲਾਂ ਇਹ ਨਿਊਯਾਰਕ ਜਿਹੜੀ ਅਸੈਂਬਲੀ ਹੈ ਉਹਦਾ ਮੈਂਬਰ ਆ 2020 ਤੋਂ ਲੈ ਕੇ, ਅਤੇ ਵਿਦਆਊਟ ਓਪੋਜੀਸ਼ਨ ਦੇ 2 ਵਾਰੀ ਇਲੈਕਟ ਹੋ ਚੁੱਕਿਆ ਉਸੇ ਵਾਸਤੇ 22 ਅਤੇ 24 ਦੇ ਵਿੱਚ, ਅਤੇ ਜ਼ਿਆਦਾ ਚੌਂਕ ਇਹਦਾ ਸੋਸ਼ਲ ਕੌਜ਼ ਹੀ ਰਿਹਾ ਹੈਗਾ। ਮਿਊਜ਼ੀਸ਼ੀਅਨ ਵੀ ਹੈ ਇਹ, ਇਜ਼ ਵੈਰੀ ਪੈਸ਼ਨੇਟ ਮਿਊਜ਼ੀਸ਼ੀਅਨ, ਅਤੇ ਜਿਹੜੇ ਇਸ ਵੇਲੇ ਇਹਨੇ ਜਿਹੜੇ ਚੀਜ਼ਾਂ 'ਤੇ ਇਹ ਇਲੈਕਸ਼ਨ ਇਹਨੇ ਇਸ ਵੇਲੇ ਲੜੀ ਹੈ, ਜਿਹੜੀ ਤੁਸੀਂ ਕਹਿ ਲਓ, ਇਹਦਾ ਮੇਨ ਸੀਗਾ ਵੀ ਅਫੋਰਡੇਬਿਲਿਟੀ ਫੋਕਸਡ ਇਹਦਾ ਸਾਰੀ ਕੈਂਪੇਨ ਸੀਗੀ, ਅਤੇ ਫਰੀ ਸਿਟੀ ਬੱਸਿਸ ਜਿਹੜੀਆਂ ਨੇ, ਚਾਇਲਡ ਕੇਅਰ ਇਹ ਕਹਿੰਦਾ ਪੂਰਾ ਫਰੀ ਹੋਣਾ ਚਾਹੀਦਾ, ਅਤੇ ਗਰੋਸਰੀ ਸਟੋਰ ਸਿਟੀ ਓਨਡ ਹੋਣੇ ਚਾਹੀਦੇ ਨੇ ਕੁਛ, ਤਾਂ ਕਿ ਕੰਟਰੋਲ ਕੀਤਾ ਜਾ ਸਕੇ। ਰੈਂਟ ਫਰੀਜ਼ ਦਾ ਕਾਫੀ ਇਸ਼ੂ ਹੈ ਨਿਊਯਾਰਕ ਵਿੱਚ, ਪਤਾ ਲੱਗਿਆ ਵੀ ਉੱਥੇ ਰੈਂਟ ਬਹੁਤ ਨੇ, ਅਤੇ ਜਿਹੜੇ ਵਰਕਰਸ ਨੇ ਉਹ ਵੀ ਆਸੇ ਪਾਸੇ ਦੂਜੀਆਂ ਸਟੇਟਾਂ ਨੂੰ ਮੂਵ ਹੋਏ ਨੇ ਬਿਕੋਜ਼ ਆਫ ਜਸਟ ਵੀ ਰੈਂਟ ਬਹੁਤ ਹੈ। ਅਤੇ ਇੱਕ ਇਹਦਾ ਸੀਗਾ ਵੀ ਜਿਹੜਾ ਮਿਨੀਮਮ $30 ਵੇਜ ਹੋਣੀ ਚਾਹੀਦੀ ਹੈ ਬਾਏ 2030 ਇਹਦਾ ਟਾਰਗੇਟ ਹੈ। ਇਹਨੇ ਜਿੰਨੇ ਵੀ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਜਿੰਨੀ ਵੀ ਵਰਕਿੰਗ ਕਲਾਸ ਹੈ, ਹੀ ਇਜ਼ ਅ ਸੋਸ਼ਲਿਸਟ, ਤਾਂ ਡੈਮੋਕ੍ਰੈਟਿਕ ਪਾਰਟੀ ਦਾ ਮੈਂਬਰ ਹੈ, ਦੂਜਾ ਡੈਮੋਕ੍ਰੈਟਿਕ ਸੋਸ਼ਲਿਸਟ ਆਫ ਅਮੈਰੀਕਾ ਇੱਕ ਵੱਖਰੀ ਹੈ ਉਹਦਾ ਮੈਂਬਰ ਹੈ। ਸੋ ਪੰਜਾਬੀ 'ਚ ਕਹੀਏ ਵੀ ਇੱਕ ਸੋਸ਼ਲਿਸਟ ਬੰਦਾ ਹੈ ਅਤੇ ਜਿਹਦਾ ਫੋਕਸ ਵਰਕਿੰਗ ਕਲਾਸ ਲੋਕਾਂ 'ਤੇ ਸੀਗਾ, ਅਤੇ ਉਹ ਗੱਲ ਜਿਹੜੀ ਹੈ ਜੇ ਜਿਊਇਸ਼ ਕਮਿਊਨਿਟੀ ਨੂੰ ਵੀ ਸਮਝ ਆਈ, ਜਿਹੜੇ ਇਸ ਅਜਿਹੇ ਬੜੇ ਹੀ ਵੋਲਾਟਾਈਲ ਹਾਲਾਤਾਂ ਦੇ ਵਿੱਚ ਫਲਸਤਾਈਨ ਅਤੇ ਇਜ਼ਰਾਈਲ ਦੀ ਜਿਹੜੀ ਚੱਲ ਰਹੀ ਹੈ ਕੌਨਫਲਿਕਟ, ਜੈਨੋਸਾਈਡ ਹੋ ਰਹੀ ਹੈ ਫਲਸਤਾਈਨ ਦੇ ਵਿੱਚ, ਉੱਥੇ ਸਟਰੋਂਗਲੀ ਬੋਲਦਾ ਰਿਹਾ, ਫਿਰ ਵੀ ਜੇ ਇਹਨੂੰ ਲੋਕਾਂ ਨੇ ਸਮਝਿਆ ਤੇ ਇਹਨੂੰ ਵੋਟ ਪਾਈ ਆ। ਸੋ ਦੇਰ ਇਜ਼ ਅ ਬਹੁਤ ਹੀ ਇਹ ਪੋਜ਼ਿਟਿਵ ਨਿਊਜ਼ ਹੈ। ਤੇ ਬਾਕੀ ਬੰਦੇ ਦੇ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਵੀ ਇੱਕ ਵਾਰੀ ਯੂਟਿਊਬ ਤੇ ਜਾ ਕੇ ਇਹਦੀ ਵਿਕਟਰੀ ਸਪੀਚ ਹੀ ਸੁਣ ਲਓ ਤਾਂ ਤੁਹਾਨੂੰ ਪਤਾ ਲੱਗ ਜਾਏ ਵੀ ਇਹ ਕੌਣ ਹੈ, ਕੌਣ ਆਇਆ ਇਸ ਯੂਨੋ ਅਰੀਨਾ ਦੇ ਵਿੱਚ।
ਇਹੀ ਵਿਕਟਰੀ ਸਪੀਚ ਹੈ, ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਮੈਂ ਆਡੀਓ ਨਹੀਂ ਚਲਾ ਰਿਹਾ। ਪਰ ਸੁਖਜਿੰਦਰ ਭਾਜੀ, ਇੱਕ ਜਿਹੜੀ ਆਪਾਂ ਗੱਲ ਕਹਿ ਲੈਂਦੇ ਹਾਂ ਕਿ ਜੀ ਅਮਰੀਕਾ ਸਪੋਰਟ ਕਰ ਰਿਹਾ ਜੈਨੋਸਾਈਡ ਨੂੰ, ਇਜ਼ਰਾਈਲ ਨੂੰ, ਤੇ ਸੇਮ ਪੈਟਰਨ ਜਿਹੜਾ ਆ ਉਹ ਇਸ ਇਲੈਕਸ਼ਨ 'ਚ ਆਇਆ ਆ ਕਿ ਜਿਹੜੇ ਬਿਲੀਅਨੇਅਰਸ ਆ ਉਹ ਹੈਰਾਨ ਦੇ ਲਈ ਖੜ੍ਹੇ ਨੇ, ਪਰ ਜਿਹੜੀ ਮਜੋਰਟੀ ਆਫ ਨਿਊਯਾਰਕਰਸ ਨੇ ਉਹਨਾਂ ਨੇ ਮਤਲਬ ਉਹਨਾਂ ਨੂੰ ਪਤਾ ਹੈ, ਅਸੀਂ ਇਹ ਨਹੀਂ ਕਹਿ ਸਕਦੇ ਸਾਰਾ ਅਮਰੀਕਾ ਰੇਸਿਸਟ ਹੈ। ਸੋ ਇਟ ਮੀਨਸ ਕਿ ਉਹ ਉਸ ਘਾਣ ਦੇ ਵਿਰੁੱਧ ਬੋਲੇ ਵੀ ਨੇ ਅਤੇ ਉਹਨਾਂ ਨੇ 67% ਜੂ ਨੇ ਇਹਨੂੰ ਵੋਟ ਵੀ ਪਾਈ ਆ। ਸੋ ਇਟ ਮੀਨਸ ਜਿਹੜੇ ਮਜੋਰਟੀ ਆਫ ਲੋਕ ਨੇ ਅਮਰੀਕਾ ਦੇ, ਦੇ ਨੋ ਵਟ ਇਜ਼ ਬਲੈਕ ਐਂਡ ਵਾਈਟ, ਪਰ ਫਿਰ ਵੀ ਜਿਹੜੇ ਮਾਈਨੋਰਟੀ ਹੈ ਦੇ ਟਰਾਈ ਟੂ ਰਨ ਓਵਰ ਵਿਦ ਸੋਸਾਇਟੀ ਵਿਦ ਮਨੀ ਐਂਡ ਪਾਵਰ। ਸੇਮ ਇਜ਼ਰਾਈਲ ਦੀ ਜਿਹੜੀ ਸਪੋਰਟ ਹੈ ਉਹ ਸਿਰਫ ਅਲੀਟ ਵੈਪਨ ਮੈਨੂਫੈਕਚਰਰ ਉਹੀ ਉਹ ਲੜਾਈਆਂ ਕਰ ਰਹੇ ਨੇ, ਪਰ ਆਮ ਅਮੈਰੀਕਨ ਸਪੋਰਟ ਨਹੀਂ ਕਰ ਰਹੇ। ਸੋ ਦੋਨਾਂ ਦੇ ਵਿੱਚ ਕਾਫ਼ੀ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਇੱਕ ਕੁਛ ਹੀ ਬੰਦੇ ਜਿਹੜੇ ਨੇ ਐਵੇਂ ਡਿਸੀਜਨ ਬਣਾਈ ਜਾ ਰਹੇ ਨੇ ਔਨ ਬਿਹਾਫ ਆਫ ਕੰਟਰੀਜ਼?
ਇਟਸ ਬੀਨ ਹੈਪਨਿੰਗ ਫਾਰ ਜਦੋਂ ਦੀ ਵੀ ਇਹ ਪੋਲੀਟੀਕਲ ਕਲਾਸ ਹੈ, ਇਹਨਾਂ ਦੇ ਜਿੰਨੇ ਕਿ ਥੋੜ੍ਹੇ ਜਿਹੇ ਬੰਦੇ ਹੁੰਦੇ ਨੇ ਨਾਲ ਪੋਲੀਟੀਸ਼ੀਅਨਸ ਸੈਲਫ ਇੰਟਰਸਟ ਨੇ, ਪੋਲੀਟੀਸ਼ੀਅਨ ਦੇ ਲਾ ਲਓ, ਬਿਜ਼ਨਸਮੈਨਾਂ ਦੇ ਲਾ ਲਓ, ਉਹ ਸੈਲਫ ਇੰਟਰਸਟ ਜਿਹੜੇ ਨੇ ਉਹੀ ਭਾਰੂ ਹੁੰਦੇ ਨੇ ਜਿੰਨੀ ਵੀ ਡਿਸੀਜਨ ਮੇਕਿੰਗ ਹੈਗੀ ਹੈ ਦੁਨੀਆ ਲੈਵਲ 'ਤੇ। ਪਰ ਅਮੈਰੀਕਾ ਦੇ ਵਿੱਚ ਜਿਹੜਾ ਇਹ ਹੋਇਆ ਜੋਹਰਾਨ ਮਮਦਾਨੀ ਦਾ ਜਿੱਤਣਾ, ਕਿਤੇ ਨਾ ਕਿਤੇ ਟਰੰਪ ਦਾ ਜਿਹੜਾ ਕਹਿ ਲਓ ਨਾ ਟੈਂਟਰਮ ਸੀਗਾ ਫੋਰ ਦਾ ਲਾਸਟ 1 ਈਅਰ, ਬੱਚਿਆਂ ਵਾਲਾ ਟੈਂਟਰਮ, ਮੈਂਟਲ ਇਸ਼ੂ ਵਾਲਾ ਟੈਂਟਰਮ, ਮੈਂ ਤਾਂ ਕਹਿੰਦਾ ਮੈਂਟਲ ਹੈ ਬੰਦਾ, ਉਹਦੇ ਜਿਹੜੇ ਡਿਸੀਜਨ ਸੀ ਉਹਨਾਂ ਨੇ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਪਛਾਣ ਮੋੜਿਆ ਹੈਗਾ। ਕਈ ਵਾਰੀ ਤੁਸੀਂ ਉਹਨਾਂ ਚਿਰ ਅੰਡਰਸਟੈਂਡ ਨਹੀਂ ਕਰਦੇ ਜਿੰਨਾ ਚਿਰ ਇਹੋ ਜਿਹਾ ਕਮਲਾ ਤੁਹਾਡੇ ਰੂਲ ਨਹੀਂ ਕਰਦਾ ਵੀ ਇਹ ਜੋ ਕਹਿੰਦੇ ਨੇ ਸੋਸ਼ਲ ਮੀਡੀਆ ਦੇ ਥਰੂ। ਸੋ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਵੀ ਸਮਝ ਆਈ ਹੈ ਜਿਹੜੇ ਹੀ ਵਾਸ ਡਾਇਰੈਕਟਲੀ ਸਪੀਕਿੰਗ ਟੂ ਦਾ ਵਰਕਿੰਗ ਕਲਾਸ, ਅਤੇ ਵਰਕਿੰਗ ਕਲਾਸ ਬਹੁਤ ਵੱਡੀ ਪਾਪੂਲੇਸ਼ਨ ਹੈ ਕਿਸੇ ਵੀ ਕੰਟਰੀ ਦੀ, ਉਹਨਾਂ ਨੂੰ ਹਮੇਸ਼ਾ ਇਗਨੋਰ ਹੀ ਕੀਤਾ ਜਾਂਦਾ ਹੈ। ਅਤੇ ਕਿਤੇ ਨਾ ਕਿਤੇ ਜਿਹੜੇ ਪੋਲੀਟੀਕਲ ਕਲਾਸ ਹੈ ਉਹ ਵੀ ਇਹਨਾਂ ਨੇ ਫੰਡਿੰਗ ਲੈਣੀ ਹੁੰਦੀ ਹੈ, ਸੋ ਦੇ ਇਨੀਸ਼ਲੀ ਤਾਂ ਗੱਲ ਕਰਦੇ ਨੇ ਵਰਕਿੰਗ ਕਲਾਸ ਦੀ, ਬਟ ਇਵੈਂਚੁਅਲੀ ਜਦੋਂ ਡਿਸੀਜਨਸ ਲੈਣੇ ਹੁੰਦੇ ਨੇ, ਜਦੋਂ ਉਹ ਪਹੁੰਚ ਜਾਂਦੇ ਨੇ ਪਾਰਲੀਮੈਂਟ ਵਿੱਚ ਜਾਂ ਕਿਤੇ ਵੀ, ਫਿਰ ਉਹਨਾਂ ਡਿਸੀਜਨ ਜਿਹੜੇ ਨੇ ਉਹ ਸੋਲਲੀ ਇਹਨਾਂ ਦੇ ਬੈਸਟ ਇੰਟਰਸਟ ਲਈ ਹੁੰਦੇ ਨੇ ਜਿਹੜੇ ਬਿਲੀਅਨੇਅਰਸ ਨੇ। ਕਮਿੰਗ ਬੈਕ ਟੂ ਦਾ ਪੁਆਇੰਟ, ਬਿਲੀਅਨੇਅਰਸ ਨਹੀਂ ਚਾਹੀਦੇ ਇਸ ਦੁਨੀਆ ਨੂੰ, ਵੀ ਡੋਂਟ ਨੀਡ ਬਿਲੀਅਨੇਅਰਸ, ਦੇ ਹੈਵ ਟੂ ਮੱਚ ਪਾਵਰ।
ਦੂਜੀ ਗੱਲ ਹੁਣ ਇੱਕ ਡੋਨਲਡ ਟਰੰਪ ਹੀ ਹਿਮਸੈਲਫ ਇਜ਼ ਅ ਬਿਲੀਅਨੇਅਰ, ਉਹ ਵੀ ਬਿਲੀਅਨੇਅਰ, ਪਰ ਉਹਦੇ ਨਾਲ ਜਿਹੜੀ ਸੈਂਸ ਹੈ ਉਹਨੂੰ ਨਹੀਂ ਆਈ। ਮੈਂ ਤੁਹਾਡੇ ਨੂੰ ਤੁਸੀਂ ਵੀ ਪੋਲੀਟਿਕਸ 'ਚ ਰਹੇ ਹੋ, ਤੁਸੀਂ ਆਪਣੇ ਓਪੋਜੀਸ਼ਨ ਨੂੰ ਨੇਮ ਕਾਲਿੰਗ ਕਰੋ, ਉਹਦਾ ਪਾਗਲ ਹੈ, ਉਹਦਾ ਉਹ ਹੋਇਆ, ਉਹਦਾ ਫਲਾਨਾ, ਮਤਲਬ ਐਜ਼ ਅ ਪ੍ਰੈਜ਼ੀਡੈਂਟ ਆਫ ਅਮੈਰੀਕਾ, ਮੋਸਟ ਪਾਵਰਫੁਲ ਕੰਟਰੀ, ਮਤਲਬ ਕੱਚੀ ਦੇ ਬੱਚਿਆਂ ਵਾਂਗਰ ਇੱਕ ਦੂਜੇ ਦੀ ਨੇਮ ਕਾਲਿੰਗ ਕਰੀ ਜਾਣੀ, ਹੈ ਨਾ, ਅਤੇ ਉਹ ਤਾਂ ਜੀ ਕੌਮੀ ਆ, ਉਹ ਫਲਾਨਾ ਹੈ, ਉਹ ਧਿਮਕੜਾ ਹੈ, ਹੈ ਨਾ। ਸੋ ਉਹ ਇੱਕ ਮੇਅਰ ਦੀ ਇਲੈਕਸ਼ਨ ਹੈ ਐਂਡ ਹੀ ਇਜ਼ ਅ ਪ੍ਰੈਜ਼ੀਡੈਂਟ, ਰਾਈਟ, ਅਮੈਰੀਕਾ, ਹੈ ਨਾ।
You can expect anything from him. ਉਹ ਜਦੋਂ ਜਿੱਤਿਆ ਸੀ ਮੈਂ ਉਦੋਂ ਪੋਸਟ ਪਾਈ ਸੀ, ਮੈਂ ਕਿਹਾ ਵੀ ਗੁੱਡ ਲੱਕ ਟੂ ਅਮੈਰੀਕਾ, ਦੇ ਹੈਵ ਇਲੈਕਟਡ ਬਿਗੈਸਟ ਬੁੱਲੀ ਆਫ ਦਾ ਵਰਲਡ ਐਜ਼ ਦੇਅਰ ਪ੍ਰੈਜ਼ੀਡੈਂਟ। ਸੋ ਜਿੱਦਾਂ ਸਕੂਲਾਂ 'ਚ ਬੁੱਲੀਜ਼ ਨਹੀਂ ਹੁੰਦੇ ਵੀ ਜਣੇ ਖੜੇ ਨੂੰ ਫੜ ਲੈਂਦੇ ਨੇ, ਜਣੇ ਖੜੇ ਨਾਲ ਪੰਗੀ ਲੈਂਦੇ ਨੇ, ਇਹ ਸਾਡੇ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਨੇ ਅਮੈਰੀਕਾ ਦੇ, ਸਵੇਰੇ ਉੱਠ ਕੇ ਮੈਨੂੰ ਲੱਗਦਾ ਇੱਕੋ ਹੀ ਕੰਮ ਹੈ ਵੀ ਅੱਜ ਕਿਹਦੇ ਦੁਆਲੇ ਹੋਣਾ, ਅੱਜ ਕਿਹਦੇ ਦੁਆਲੇ ਹੋਣਾ ਮੈਂ। ਸੋ ਉਹਦਾ ਜਿਹੜਾ ਡੈਕੋਰਮ ਹੈ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਵੀ ਇੱਕ ਪ੍ਰੈਜ਼ੀਡੈਂਟ ਦਾ ਡੈਕੋਰਮ ਹੁੰਦਾ ਵੀ ਉਹਨੇ ਸੋਚ ਕੇ ਗੱਲ ਕਰਨੀ ਹੈ, ਉਹੋ ਜਿਹੀਆਂ ਚੀਜ਼ਾਂ ਤੋਂ ਤੇ ਉਹ ਕਹਿ ਲਓ ਵੀ ਉੱਪਰ ਉੱਠ ਚੁੱਕਿਆ। ਤੇ ਬਟ ਦਿਸ ਇਜ਼ ਏ ਪੋਜ਼ਿਟਿਵ, ਅਮੈਰੀਕਾ ਦੇ ਵਿੱਚ ਵੀ ਬਹੁਤ ਸੈਕਸ਼ਨਸ ਵਿੱਚ ਇਹਦੀ ਜਿਹੜੀ ਵਿਨ ਹੈ ਇਹਨੂੰ ਬਹੁਤ ਹੀ ਪੋਜ਼ਿਟਿਵ ਦੇਖਿਆ ਜਾ ਰਿਹਾ। ਐਜ਼ ਇਨ ਦਾ ਵਰਲਡ, ਅਸੀਂ ਹੁਣ ਵਰਲਡ ਜਿਹੜਾ ਇੰਟਰਕਨੈਕਟਡ ਹੈ, ਵੀ ਆਲ ਗੈਟ ਇੰਪੈਕਟਡ ਵੀ ਇੱਕ ਦੁਨੀਆ ਦੇ ਖਿੱਤੇ 'ਚ ਕੁਛ ਡਿਸੀਜਨ ਹੁੰਦੇ ਨੇ ਉਹਨਾਂ ਦੇ ਨਾਲ ਅਸੀਂ ਸਾਰੇ ਵੀ ਗੈਟ ਇੰਪੈਕਟਡ ਸਮਹਾਓ। ਅਤੇ ਅੱਜ ਇੱਥੇ ਵੀ ਬਹੁਤ ਜਿਹੜੀਆਂ ਅੱਛੀਆਂ ਫੋਰਸਿਸ ਨੇ, ਅੱਛੇ ਮਤਲਬ ਕਿ ਥੋਟ ਪ੍ਰੋਸੈਸ ਵਾਲੇ ਲੋਕ ਨੇ, ਸਾਰੇ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਹੇ ਨੇ, ਅਤੇ ਇਟ ਇਜ਼ ਵੈਰੀ ਪੋਜ਼ਿਟਿਵ। ਆਈ ਵੁੱਡ ਇਨਕਰੇਜ ਐਵਰੀ ਵਨ ਟੂ ਲਿਸਨ ਟੂ ਦਿਸ ਗਾਏ ਐਂਡ ਸੀ ਇਹਦਾ ਥੋਟ ਪ੍ਰੋਸੈਸ ਕੀ ਹੈ, ਜਿਹੜਾ ਇਹ ਹੈਗਾ ਨਾ ਰਾਈਟ ਵਿੰਗ ਕਿਤੇ ਵੀ ਹੈ, ਰਾਈਟ ਵਿੰਗ ਇੰਡੀਆ 'ਚ ਵੀ ਭਾਰੀ ਹੋ ਰਿਹਾ, ਰਾਈਟ ਵਿੰਗ ਯੂਰਪ ਵਿੱਚ ਭਾਰੀ ਹੋ ਰਿਹਾ। ਰਾਈਟ ਵਿੰਗ ਜਿਹੜਾ ਹੈ ਉਹਨਾਂ ਦਾ ਇੱਕੋ ਹੀ ਹੁੰਦਾ ਵੀ ਇੱਕ ਕਮਿਊਨਿਟੀ, ਇੱਕ ਖਿੱਤੇ ਨੂੰ ਦੇਖਦਿਆਂ ਹੋਇਆਂ ਅੱਗੇ ਵੱਧਦੇ। ਹੁਣ ਅਸੀਂ ਟਰੰਪ ਦਾ ਜਿਹੜਾ ਫਲੋ ਔਨ ਇਫੈਕਟ ਹੈ ਉਹ ਆਸਟ੍ਰੇਲੀਆ 'ਚ ਦੇਖਿਆ, ਜਦੋਂ ਪਿੱਛੇ ਜਿਹੇ ਐਂਟੀ ਇਮੀਗ੍ਰੇਸ਼ਨ ਰੈਲੀਜ਼ ਹੋਈਆਂ,
ਕੈਨੇਡਾ 'ਚ ਵੀ ਦੇਖਿਆ, ਸਾਰੇ
ਕੈਨੇਡਾ 'ਚ ਹੋਈਆਂ। ਇਹ ਹਮੇਸ਼ਾ ਹੀ ਐਂਟੀ ਇਮੀਗ੍ਰੇਸ਼ਨ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਤਾਂ ਰਹਿੰਦਾ ਸੀਗਾ, ਐਲੀਮੈਂਟਸ, ਫ੍ਰਿੰਜ ਐਲੀਮੈਂਟਸ, ਪਰ ਇਸ ਵਾਰੀ ਉਹਨਾਂ ਦੀ ਜਿਹੜੀ ਜਿੰਨੀ ਉਹ ਮਾਤਰਾ 'ਚ ਬਾਹਰ ਆਏ ਉਹ ਟਰੰਪ ਦਾ ਹੀ ਫਲੋ ਔਨ ਇਫੈਕਟ ਸੀਗਾ ਪੂਰੀ ਵਰਲਡ ਵਿੱਚ। ਸੋ ਸਾਰੇ ਕਹਿ ਲਓ ਵੀ ਆਪਣੀ ਆਪਣੀ ਸਿਰੀਆਂ ਬਾਹਰ, ਜਿੱਦਾਂ ਡੱਡੂ ਬਾਹਰ ਆ ਜਾਂਦੇ ਨੇ, ਸਾਰੇ ਬਾਹਰ ਆਏ ਹੋਏ ਨੇ। ਰਾਈਟ ਵਿੰਗ ਜਿਹੜਾ ਹੈ ਉਹ ਮਨੁੱਖਤਾ ਲਈ ਠੀਕ ਨਹੀਂ ਹੈ, ਦੇ ਦੇ ਹੈਵ ਟੂ, ਜਿੱਦਾਂ ਸਰਬੱਤ ਦਾ ਭਲਾ ਸਾਡਾ ਨਾ, ਸਰਬੱਤ ਦਾ ਭਲੇ ਦੇ ਵਿੱਚ ਸਾਰਾ ਕੁਛ ਬਹੁਤ ਹੀ ਉੱਚੇ ਵੱਡਾ ਫਰੇਮਵਰਕ ਹੈ, ਉਹਦੇ ਸਾਰੇ ਆ ਜਾਂਦੇ ਨੇ। ਸੰਤ ਗੁਰੂ ਸਾਹਿਬ ਕਹਿ ਕੇ ਨਾ ਤੁਸੀਂ ਡਿਸਕ੍ਰਿਮੀਨੇਟ ਕਰ ਹੀ ਨਹੀਂ ਸਕਦੇ, ਜਿੱਦ ਕਰੋਗੇ ਤਾਂ ਫਿਰ ਤੁਸੀਂ ਮੇਰੇ ਹੈ ਨਹੀਂ ਗੇ ਫੋਲੋਅਰਸ। ਸੋ ਇਹ ਜਿਹੜਾ ਹੈਗਾ ਹੈ ਵਰਲਡ ਜਿਹਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ, ਆਈ ਥਿੰਕ ਜਿੰਨਾ ਕੁ ਡੈਮੇਜ ਕਰ ਚੁੱਕੇ ਨੇ ਰਾਈਟ ਵਿੰਗ ਵਾਲੇ, ਇਹਨੂੰ ਆਉਂਦਿਆਂ 20-30-40 ਸਾਲ ਲੱਗਣਗੇ ਬਿਫੋਰ ਇਟ ਕੈਨ, ਜਿੰਨੀ ਪਹਿਲਾਂ ਪ੍ਰੋਗਰੈਸ ਹੋਈ ਸੀ ਪਿਛਲੇ 100 ਕੁ ਸਾਲ ਦੇ ਵਿੱਚ ਪ੍ਰੋਗਰੈਸਿਵ ਲੋਕਾਂ ਨੇ ਲਿਆਂਦੀ ਸੀ, ਉਹ ਚੇਂਜ ਇਹਨਾਂ ਨੇ ਸਾਰਿਆਂ ਨੇ ਕਾਫੀ ਡੈਮੇਜ ਕਰ ਦਿੱਤੀ। ਬਟ ਵਿਦ ਦਿਸ ਗਾਇ ਮਮਦਾਨੀ ਵੀ ਆਰ ਆਲ ਹੋਪਫੁਲ। ਹੋਰ ਮਮਦਾਨੀ,
ਹਾਂਜੀ, ਅੰਮ੍ਰਿਤਪਾਲ ਮਨਿਆਸ ਕਹਿੰਦੇ ਅਨਈਵਨ ਡਿਸਟ੍ਰੀਬਿਊਸ਼ਨ ਆਫ ਵੈਲਥ ਬਰੀਡ ਸੋਸ਼ਲ ਡਿਵੀਜ਼ਨਸ ਐਂਡ ਫੋਸਟਰ ਕ੍ਰਾਈਮ, ਬਿਲਕੁਲ ਸਹੀ ਗੱਲ ਹੈ। ਅਤੇ ਕੁਲਵੀਰ ਸਿੰਘ ਧੰਜੂ ਕਹਿੰਦੇ ਨੇ ਕਿ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ, ਰਵੀ ਸਿੰਘ ਭਾਅ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਰਾਜਨਦੀਪ ਕੈਨਵਰ ਵਾਲੇ ਵੀ। ਅਤੇ ਜਾਂਦੇ ਜਾਂਦੇ ਇੱਕ ਕਮੈਂਟ ਟਾਈਪ ਹੀ ਹੈ ਜਿਹੜੇ ਇੱਕ ਕ੍ਰਿਟੀਸਿਜ਼ਮ ਵੀ ਹੋ ਰਿਹਾ ਮਮਦਾਨੀ ਦਾ ਕਿ ਇਹਨੇ ਵੀ ਦਿੱਲੀ ਵਾਂਗਰ, ਕੇਜਰੀਵਾਲ ਵਾਂਗਰ ਪ੍ਰੋਮਿਸ ਕੀਤੇ ਨੇ, ਮਤਲਬ ਆਹ ਵੀ ਆ ਵੀ ਆ ਵੀ ਆ ਵੀ ਆ ਵੀ, ਪਰ ਦੈਨ ਐਜ਼ ਏ ਮੇਅਰ ਹੀ ਕੈਨੋਟ ਇੰਪੋਜ਼ ਟੈਕਸਿਸ, ਉਹਦੇ ਲਈ ਉਹਨੂੰ ਗਵਰਨਰ ਦੀ ਲੋੜ ਪੈਣੀ ਹੈ, ਐਂਡ ਗਵਰਨਰ ਜਿਹੜਾ ਹੈ ਉਹ ਕੰਜ਼ਰਵੇਟਿਵਸ ਦਾ ਹੈ। ਸੋ ਮੇਰਾ ਖਿਆਲ ਆਉਣ ਵਾਲੇ 2-3 ਸਾਲ ਕਾਫੀ ਸਟਰਗਲ ਕਰਨੀ ਪਏਗੀ ਟੂ ਗੈਟ ਦ ਐਕਸਪੈਕਟੇਸ਼ਨ ਜਿਹੜੀਆਂ ਹਾਈ ਕੀਤੀਆਂ ਉਹਨੂੰ ਕਰਨ ਦੇ ਲਈ। ਅਤੇ ਤੁਹਾਡਾ ਬਸ ਥੋੜ੍ਹੇ ਸ਼ਬਦਾਂ ਵਿੱਚ ਇਹਦੇ ਬਾਰੇ ਕੀ ਕਹਿਣਾ ਹੈ?
ਦੇਖੋ ਹੈਗੀ ਇਹ ਕੁਐਸਚਨ ਬੜੀ ਕੰਪਲੀਕੇਟਡ ਹੈ, ਹੀ ਵੁੱਡ ਰਿਲਾਈ ਹੈਵ ਟੂ ਰਿਲਾਈ ਔਨ ਟਰੰਪ ਦੀਆਂ, ਕਈ ਫੈਡਰਲ ਫੰਡਿੰਗਸ ਹੋਣਗੀਆਂ, ਕਈ ਸਟੇਟਸ ਦੀਆਂ ਹੋਣਗੀਆਂ, ਗਵਰਨਰ 'ਤੇ ਵੀ ਡਿਪੈਂਡ ਕਰਦਾ ਹੈਗਾ। ਬਟ ਐਂਡ ਆਫ ਦਾ ਡੇ ਉਹਦੀ ਇੰਟੈਂਟ ਆ ਜਾਂ ਉਹਦਾ ਥੋਟ ਪ੍ਰੋਸੈਸ ਹੈ ਵੀ ਉਹ ਕੀ ਕਰਨਾ ਚਾਹੁੰਦਾ ਹੈ ਲੋਕਾਂ ਦੇ ਵਾਸਤੇ, ਉਹ ਬਹੁਤ ਬਿਊਟੀਫੁੱਲ ਹੈ। ਕਿੰਨਾ ਉਹ ਕਰ ਪਾਊਗਾ, ਕਿੰਨਾ ਨਹੀਂ ਕਰ ਪਾਊਗਾ, ਦੈਟ ਆਲ ਡਿਪੈਂਡਸ ਵੀ ਉਹਦੀ ਇਕੁਏਸ਼ਨਸ ਕਿੱਦਾਂ ਦੀਆਂ ਰਹਿੰਦੀਆਂ ਨੇ। ਇਹ ਗੱਲ ਹੈਗੀ ਹੈ ਵੀ ਉਹਨੂੰ ਡਾਂਗ ਲੈ ਕੇ ਨਹੀਂ ਇਹ ਸੂਤ ਕਰ ਪਾਉਣਗੇ, ਬਟ ਉਹ ਕਿੰਨਾ ਕੁ ਇਹਨਾਂ ਚੀਜ਼ਾਂ ਨੂੰ ਅਚੀਵ ਕਰ ਪਾਊਗਾ ਉਹ ਡਿਪੈਂਡ ਕਰਦਾ ਹੈ ਵੀ ਸਟੇਟ ਜਾਂ ਫੈਡਰਲ ਗਵਰਨਮੈਂਟਸ ਉਹਨੂੰ ਕਿੰਨਾ ਕੁ ਸਾਥ ਦਿੱਤੀਆਂ ਨੇ। ਵੀ ਆਲਰੇਡੀ ਨੋ, ਬਟ ਆਈ ਵੁੱਡ ਸੇ ਵੀ ਉਹਦਾ ਜਿੱਤ ਜਾਣਾ, ਉਹਦਾ ਗਰੀਬਾਂ ਦੇ ਹੱਕ ਵਿੱਚ ਖੜ ਕੇ ਜਿੱਤ ਜਾਣਾ ਬਹੁਤ ਵੱਡੀ ਜਿੱਤ ਹੈ। ਕੇਜਰੀਵਾਲ ਦੇ ਨਾਲ ਇਹਨੂੰ ਨਹੀਂ ਕੰਪੇਅਰ ਕਰਨਾ, ਦੈਟ ਇਜ਼ ਅ ਇਨਸਲਟ, ਇਜ਼ ਅ ਇਨਸਲਟ।
ਨਹੀਂ ਉਹ ਪ੍ਰੋਮਿਸ ਹੋ, ਕਿਉਂਕਿ ਉਹ ਵੀ ਮੇਅਰਲ ਸਰਕਾਰ ਸੀਗੀ ਅਤੇ ਐਕਟਡ ਲਾਈਕ ਐ ਫੈਡਰਲ ਵਨ। ਐਨੀਵੇ ਥੈਂਕ ਯੂ ਭਾਅ ਜੀ ਬਹੁਤ ਬਹੁਤ ਸਮਾਂ ਕੱਢਣ ਦੇ ਲਈ, ਅਤੇ ਅਸੀਂ ਫਿਰ ਕੰਟੀਨਿਊ ਰੱਖਾਂਗੇ ਆਉਣ ਵਾਲੇ ਟਾਈਮ 'ਚ। ਥੈਂਕ ਯੂ ਜੀ, ਓਕੇ ਭਾਅ ਜੀ,
ਸ਼ੋਰ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਸੋ ਇਹ ਸਨ ਸਾਡੇ ਸਤਿਕਾਰਤ ਸੁਖਜਿੰਦਰਪਾਲ ਸਿੰਘ ਸਿਡਨੀ ਤੋਂ, ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਅਤੇ ਸਤਿਕਾਰਤ ਅਜਮੇਰ ਸਿੰਘ ਜੀ ਕਹਿੰਦੇ ਨੇ ਕਿਵ ਦੇਖਿਆ ਇਹ ਲੇਵੇ ਬਾਲਾ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਗਿਆਨੀ ਸੰਤੋਖ ਸਿੰਘ ਜੀ ਹੋਣਾਂ ਨਾਲ, ਅਤੇ ਸਿੱਧ ਕਹਿਣ ਸੁਣ ਬਾਲਿਆ ਮਾਤ ਲੋਕ ਵਿੱਚ ਕਿਹਾ ਵਰਤਾਰਾ, ਸਿੱਧ ਗੋਸ਼ਟ ਦੇ ਇਹ ਵਾਕ ਬਾਲੇ ਵਾਲੀ ਜਨਮ ਸਾਖੀ ਦਾ ਮੁੱਢ ਬਣੇ ਹਨ। ਸਾਨੂੰ ਹੁਣ ਤੱਕ ਹੋਈ ਖੋਜ ਦੇ ਆਧਾਰ 'ਤੇ ਹੀ ਪ੍ਰਚਾਰ ਕਰਨਾ ਚਾਹੀਦਾ, ਬਾਲੇ ਵਾਲੀ ਜਨਮ ਸਾਖੀ ਵਿੱਚ ਬਹੁਤ ਵਧਾਰਾ ਕੀਤਾ ਗਿਆ, ਪੁਰਾਤਨ ਜਨਮ ਸਾਖੀ ਬਹੁਤ ਛੋਟੇ ਆਕਾਰ ਦੀ ਆ ਜੀ। ਚਲੋ ਅਸੀਂ ਗੁਰੂ ਸਾਹਿਬ ਦੀ ਮਹਿਮਾ ਕਰਦੇ ਹਾਂ, ਕਰਦੇ ਰਹਿਣਾ ਆ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਕਿਸੇ ਤਰ੍ਹਾਂ ਵੀ ਹੋਵੇ ਅਤੇ ਆਪਾਂ ਜਿਹੜਾ ਸ਼ਬਦ ਹੈ ਸ਼ਬਦ ਦੇ ਨਾਲ ਜੁੜਨਾ ਹੈ। ਅਤੇ ਹੁਣ ਮੈਲਬਨ ਤੋਂ ਸਾਡੇ ਨਾਲ ਜੁੜ ਰਹੇ ਨੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਅਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਜੋ ਫਸਲਾਂ ਨੇ ਕਣਕ ਉਸ ਦੇ ਬਾਰੇ। ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਕਣਕ ਬੀਜੀ ਜਾਂਦੀ ਹੈ, ਅਮਰੀਕਾ ਕੈਨੇਡਾ ਦੇ ਵਿੱਚ, ਸੋ ਉਹਦੇ ਬਾਰੇ ਅਸੀਂ ਥੋੜ੍ਹੀਆਂ ਗੱਲਾਂ ਕਰਾਂਗੇ। ਅਤੇ ਮੇਰੇ ਨਾਲ ਨੇ ਸਾਡੇ ਸਤਿਕਾਰਤ ਕੁਲਦੀਪ ਸਿੰਘ ਹੇੜੀਆਂ ਵਾਲੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ।
ਹਾਂਜੀ ਜੀ, ਆਇਆਂ ਨੂੰ। ਤੇ ਤੁਹਾਡੀ ਜੈਕਟ ਫੇਰ ਦੱਸਦੀ, ਅੱਜ ਫੇਰ ਠੰਡ ਹੈ।
ਠੰਡ ਹੈ, ਸਾਰੇ ਦਿਨ ਠੰਡ ਹੈ ਜੀ, ਸਾਰਾ ਦਿਨ ਮੀਂਹ ਆ।
ਚਲੋ, ਤੇ ਮੀਂਹ ਗਲਤ ਟਾਈਮ ਪੈ ਰਿਹਾ ਆ, ਜਦੋਂ ਪੈਣਾ ਸੀਗਾ ਤੇ ਉਦੋਂ ਪਿਆ ਨਹੀਂ, ਤੇ ਸੋਕਾ ਲੱਗਾ ਰਿਹਾ ਸਾਊਥ ਆਸਟ੍ਰੇਲੀਆ ਦੇ ਵਿੱਚ ਤੇ ਵਿਕਟੋਰੀਆ ਦੇ ਵਿੱਚ। ਕਣਕਾਂ ਬੀਜ ਲਈਆਂ ਕਿਸਾਨਾਂ ਨੇ ਤੇ ਉਹ ਕਿਸੇ 'ਚ ਅੱਜ ਜੰਮੀਆਂ ਨਹੀਂ, ਤੇ ਡਾਕਟਰ ਸਾਹਿਬ ਇਹਦਾ ਕਾਫੀ ਨੁਕਸਾਨ ਹੋਇਆ ਆਸਟ੍ਰੇਲੀਆ 'ਚ।
ਜੀ, ਅੱਜ ਵੀ ਪੰਜਾਬ 'ਚ ਵੀ ਕਈ ਬਹੁਤੇ ਟਾਈਮ ਤੇ ਇੱਦਾਂ ਹੀ ਹੋ ਜਾਂਦਾ, ਜਦੋਂ ਕਣਕ ਫਸਲ ਪੱਕਣ ਲੱਗਦੀ ਉਦੋਂ ਮੀਂਹ ਪੈ ਜਾਂਦਾ, ਪਰ ਪੰਜਾਬੀ ਜਿਹੜੇ ਆ ਡਟ ਕੇ ਮੁਕਾਬਲਾ ਕਰਦੇ ਜੀ।
ਹਾਂ, ਪੰਜਾਬ ਦੇ ਵਿੱਚ ਕਾਫੀ ਇਰੀਗੇਟਡ ਏਰੀਆ ਨਾ, ਵਰਲਡ ਦਾ ਸਾਰਿਆਂ ਨਾਲੋਂ ਡੈਂਸਲੀ ਇਰੀਗੇਟਡ ਪੰਜਾਬ ਹੈ ਤੇ।
ਡੈਂਸਲੀ ਇਰੀਗੇਟਡ
ਹਾਂ, ਪਰ ਜਿਹੜਾ ਆਸਟ੍ਰੇਲੀਆ ਦੇ ਵਿੱਚ ਮਾਰੂ ਫਸਲਾਂ ਬਹੁਤ ਹੁੰਦੀਆਂ ਨੇ, ਇਰੀਗੇਟਡ ਏਰੀਏ ਤਾਂ ਥੋੜ੍ਹੇ ਨੇ,
ਜੀ
ਤਾਂ ਬਹੁਤ ਸਾਰਾ ਨਿਰਭਰ ਕਰਦਾ ਆ ਮੀਹਾਂ ਦੇ ਉੱਤੇ, ਵੈਦਰ ਪੈਟਰਨ ਦੇ ਉੱਤੇ। ਤੇ ਇਸ ਸਾਲ ਖਬਰ ਆ ਰਹੀ ਹੈ ਕਿ ਤਕਰੀਬਨ 1 ਲੱਖ ਹੈਕਟੇਅਰ ਤੋਂ ਉੱਤੇ ਜਿਹੜੀ ਕਣਕ ਹੈ ਉਹ ਫੇਲ ਹੋ ਗਈ ਆਸਟ੍ਰੇਲੀਆ ਦੇ ਵਿੱਚ। ਇਹਦੇ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ?
ਇਹ ਜੀ ਉੱਥੇ ਬਾਰਿਸ਼ਾਂ ਮੁੱਕ ਵੇਲੇ ਸਿਰ ਪਈਆਂ ਨੀ,
ਹਾਂਜੀ,
ਤੇ ਉਹ ਜਿਹੜੀ ਫੇਲ ਹੋਈ ਆ ਉਹਨੂੰ ਦਾਣਾ ਨੀ ਪਿਆ ਚੱਜ ਨਾਲ, ਉਹ ਉਹਨਾਂ ਨੇ ਫਿਰ ਹੁਣ ਚਾਰੇ ਦੇ ਤੌਰ ਤੇ ਵਰਤੂਗੇ ਜੀ, ਹੁਣ ਉਹਦੀਆਂ ਗੰਢਾ ਗੁੰਢਾ ਬਣਾ ਕੇ ਪਾਸੇ ਕਰੂਗੇ। ਕਾਫੀ ਕਾਫੀ ਨੁਕਸਾਨ ਹੋਇਆ ਆਸਟ੍ਰੇਲੀਆ ਚ ਵੀ ਬਾਰਿਸ਼ਾਂ ਨਾ ਪੈਣ ਨਾਲ। ਤਾਂ ਬਾਕੀ ਇਹ ਵੀ ਇਸ ਵੇਲੇ ਪੰਜਾਬ ਦੇ ਵਿੱਚ ਤਾਂ ਜਿਹੜਾ ਆ ਬਿਜਾਈ ਦਾ ਸੀਜ਼ਨ ਹੈ ਕਣਕ ਦਾ, ਬਾਕੀ ਜਿਹੜਾ ਹੜ੍ਹਾਂ ਦੀ ਮਾਰ ਥੱਲੇ ਜ਼ਮੀਨ ਹੈ ਜਿਹੜੀ ਆ ਉਹਦੀ ਸੁਧਾਰ ਵੀ ਚਲੀ ਜਾਂਦੀ ਆ ਕਈਆਂ ਥਾਵਾਂ ਤੇ। ਪੰਜਾਬ ਦੀਆਂ ਮੁਸ਼ਕਲਾਂ ਤਾਂ ਹੈਗੀਆਂ ਨੇ, ਪਰ ਪੰਜਾਬੀ ਹੈਗੇ ਨੇ ਕਰ ਲੈਣੇ, ਇਹਨਾਂ ਨੇ ਰਿਕਵਰ ਕਰ ਜਾਣਾ ਜੀ।
ਡਾਕਟਰ ਸਾਹਿਬ, ਇਸ ਵਾਰੀ ਉੱਥੇ ਵੀ ਚਲੋ ਝੋਨੇ ਦਾ ਕਾਫੀ ਨੁਕਸਾਨ ਹੋਇਆ, ਕਣਕ ਵੀ ਸ਼ਾਇਦ ਥੋੜੀ ਘੱਟ ਹੋਵੇਗੀ ਕੁਛ
ਬਹੁਤ
ਰਕਬਾ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਤਕਰੀਬਨ 3.5 ਮਿਲੀਅਨ ਟਨ ਜਿਹੜੀ ਕਣਕ ਹੈ ਉਹ ਘਟੀ ਹੈ, ਪ੍ਰੋਡਕਸ਼ਨ ਦੇ ਵਿੱਚੋਂ ਨਿਕਲੀ ਹੈ। ਇਹਦਾ ਐਕਸਪੋਰਟ ਤੇ ਵੀ ਫਰਕ ਪਏਗਾ ਤੇ ਘਰੇਲੂ ਕੰਜ਼ਪਸ਼ਨ ਵੀ
ਬਹੁਤ
ਵੱਧ
ਪੈ
ਰਹੀ
ਗਿਆ
ਹੈ।
ਜੀ। ਹਾਂ,
ਘਰੇਲੂ ਕੰਜ਼ਪਸ਼ਨ ਵੀ ਵੱਧ ਰਹੀ ਹੈ
ਕਿ
ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬਾਹਰੋਂ ਲੋਕ ਬਹੁਤ ਆ ਰਹੇ ਨੇ ਤੇ ਰੋਟੀਆਂ ਵਾਲੇ ਕਾਫੀ ਆ ਰਹੇ ਨੇ ਏਸ਼ੀਆ ਤੋਂ
ਇਸ
ਰੋਟੀ।
ਕਰਕੇ ਵੀ ਆ ਰਹੀ ਆ। ਅਨਾਜ ਦੀ ਕਮੀ ਤਾਂ ਆਸਟ੍ਰੇਲੀਆ ਚ ਆਏਗੀ ਜੀ, ਕਿਉਂਕਿ ਇਸ ਵੇਲੇ ਕੰਜ਼ਮਪਸ਼ਨ ਜਿਹੜੀ ਆ ਮੀਟ ਦੀ ਆ, ਮੁਰਗੀਆਂ ਦੀ ਖੁਰਾਕ ਵੀ ਬਣਦੀ ਆ, ਪਸ਼ੂਆਂ ਦੀ ਖੁਰਾਕ ਵੀ, ਉਹ ਵੀ ਵੱਧ ਰਹੇ ਆ। ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਉਹ ਉੱਥੇ ਵੀ ਵਰਤੀ ਜਾਂਦੇ ਆ, ਦਾਣੇ ਜਿਹੜੇ ਆ ਕਾਫੀ ਕੰਜ਼ਮਪਸ਼ਨ ਹੈ ਇੱਥੇ, ਐਕਸਪੋਰਟ ਦੇ ਵਿੱਚ ਕਮੀ ਤਾਂ ਆਊਗੀ।
ਹਾਂਜੀ, ਤੇ ਇਹਦੇ ਨਾਲ ਫਿਰ
ਰਿਵੀਜ਼ਨ ਕੀਤੇ ਨੇ,
ਇਹਦੇ ਨਾਲ ਆਟਾ ਮਹਿੰਗਾ
ਰਿਵੀਜ਼ਨ
ਹੋਣ ਦੇ ਆਸਾਰ ਨੇ।
ਉਹ ਡਿਮਾਂਡ ਐਂਡ ਸਪਲਾਈ ਇਹਨਾਂ ਦੇ ਤਾਂ ਚੱਲਦੀ ਹੈ ਜੀ, ਫਿਰ ਸੋਸ਼ਲਿਸਟ ਸਿਸਟਮ ਤਾਂ ਨਹੀਂ ਚੱਲਦੀ ਹੈ, ਇਹ ਥਿਊਰੀ ਡਿਮਾਂਡ ਐਂਡ ਸਪਲਾਈ ਦੀ ਇੱਥੇ ਇਸ ਸਿਸਟਮ 'ਚ ਚੱਲਦੀ ਆ।
ਠੀਕ ਹੈ
ਜੇ
ਜੀ,
ਡਿਮਾਂਡ ਵੱਧ ਗਈ ਤੇ ਕੀਮਤ ਵਧਣੀ ਵਧਣੀ ਆ।
ਠੀਕ। ਤੇ ਜਿਹੜੀ ਆਪਾਂ ਪੰਜਾਬ ਦੀ ਗੱਲ ਕਰਦੇ ਹੁਣ, ਬਿਜਾਈ ਦਾ ਸੀਜ਼ਨ ਹੈ ਤੇ
ਹਾਂਜੀ,
ਕਾਫੀ ਰਕਬਾ ਜਿਹੜਾ ਆ, ਕਾਫੀ ਤਾਂ ਨਹੀਂ ਆਇਆ, ਮਤਲਬ ਕੁਛ ਜ਼ਿਲ੍ਹਿਆਂ ਦੇ ਵਿੱਚ ਆਇਆ ਜਿਹੜਾ ਕਿ ਰੇਤੇ ਨਹਿਰਾਂ ਦੇ ਨਾਲ ਰੇਤਾ ਭਰ ਗਿਆ, ਰੇਤਾ ਚੱਕ ਰਹੇ ਨੇ। ਕਿੰਨਾ ਕੁ ਫਰਕ ਪੈਣ ਦੀ ਸੰਭਾਵਨਾ ਇਸ ਸਾਲ ਕਣਕ ਦੇ ਪ੍ਰੋਡਕਸ਼ਨ 'ਚ?
ਬਹੁਤ ਕਣਕ ਦੀ ਪ੍ਰੋਡਕਸ਼ਨ 'ਚ 10-15% ਤਾਂ ਫਰਕ ਪਊਗਾ ਜੀ, ਪਊਗਾ ਘੱਟੋ ਘੱਟ। ਤੇ ਇਹ ਇਹ ਜਿਹੜੀ ਆ ਨਵੀਂ ਜ਼ਮੀਨਾਂ ਝਾੜ 'ਚ ਵੀ ਫਰਕ ਪਏਗਾ, ਜਿਹੜਾ ਪਰ ਯੂਨਿਟ ਏਰੀਏ ਤੋਂ
ਜੀ।
ਤੇ ਪਰ ਇਹ ਆ ਸਿੱਧੂ ਸਾਹਿਬ, ਗੱਲ ਇਹ ਆ ਵੀ ਸਾਡੇ ਪ੍ਰੋਬਲਮ ਇਹ ਆਉਂਦੀ ਆ ਵੀ ਸਾਡੀ ਜਿਹੜੀ ਪਰ ਕੈਪਟਾ ਜਿਹੜੀ ਆ, ਦੂਜੀ ਪਰ ਯੂਨਿਟ ਏਰੀਆ ਆ ਪ੍ਰੋਡਕਸ਼ਨ ਜਿਹੜੀ ਆ, ਇੰਡੀਆ 'ਚ ਤਾਂ ਨੰਬਰ 1 ਤੇ ਆ,
ਹਾਂਜੀ,
ਪਰ ਜੇ ਦੁਨੀਆ ਦੇ ਐਡਵਾਂਸ ਕੰਟਰੀਜ਼ ਨਾਲ ਦੇਖੀਏ ਉਹਨਾਂ ਤੋਂ ਅਸੀਂ ਬਹੁਤ ਪਿੱਛੇ ਹਾਂ।
ਮਤਲਬ
ਸਾਡੀ ਜਿਹੜੀ
ਪਰ ਖੇਤ ਪਰ 1 ਏਕੜ ਜਿਹੜਾ ਝਾੜ ਹੈ,
ਪਰ 1 ਏਕੜ ਜਿਹੜਾ ਝਾੜ ਹੈ ਐਵਰੇਜ ਜਿਹੜਾ ਆ, ਅਸੀਂ ਤਕਰੀਬਨ ਕਈ 3-4 ਮੁਲਕ ਨੇ ਉਹਨਾਂ ਦਾ ਤਾਂ ਸਾਡੀ ਅੱਧੀ ਪ੍ਰੋਡਕਸ਼ਨ ਹੈ ਪਰ ਯੂਨਿਟ ਏਰੀਆ।
ਅੱਛਾ ਜੀ,
ਜਿਵੇਂ ਸਪੇਨ, ਜਿਵੇਂ ਫਰਾਂਸ ਹੋਇਆ, ਜਰਮਨੀ ਹੋਈ, ਨਿਊਜ਼ੀਲੈਂਡ ਹੋਇਆ, ਉਹਨਾਂ ਦੀ ਸਾਡੇ ਨਾਲ ਤਕਰੀਬਨ ਤਕਰੀਬਨ ਕਈਆਂ ਦੀ ਦੁੱਗਣੀ ਆ।
ਅੱਛਾ ਜੀ,
ਅੱਛਾ, ਉਹਦੇ ਲਈ ਕਈ ਕਾਰਨ ਤਾਂ ਹੈਗੇ ਨੇ ਜਿਹੜੇ ਸਾਡੇ ਬੱਸ 'ਚ ਨਹੀਂ ਹੈਗੇ।
ਹਾਂਜੀ,
ਸਾਡੇ ਬੱਸ 'ਚ ਮੌਸਮ ਨਹੀਂ, ਪਹਿਲੀ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਜਿਸ ਵੇਲੇ ਕਣਕ ਪੱਕਣ ਲੱਗਦੀ ਆ ਤਾਂ ਕਈ ਵਾਰੀ ਅਚਾਨਕ ਜਿਹੜੀ ਗਰਮੀ ਵੱਧ ਜਾਂਦੀ ਆ।
ਹਾਂਜੀ
ਅੱਛਾ, ਫਿਰ ਸਾਡੀਆਂ ਜਿਹੜੀਆਂ ਫਸਲਾਂ ਹੈਗੀਆਂ ਕਣਕ ਦੀਆਂ ਵਰਾਇਟੀਆਂ ਹੈਗੀਆਂ, ਇਹ ਡਵਾਰਫ ਵਰਾਇਟੀਆਂ ਨੇ। ਡਵਾਰਫ ਵਰਾਇਟੀਆਂ ਦਾ ਜਿਹੜੀਆਂ ਮਧਰੀਆਂ ਦਾ ਮਤਲਬ ਇਹ ਹੁੰਦਾ ਕਿ ਪੱਤੇ ਜਿਹੜੇ ਆ, ਪੱਤਿਆਂ ਦਾ ਏਰੀਆ ਆ ਜਿਹਨਾਂ ਨੇ ਕਾਰਬਨ ਡਾਈਆਕਸਾਈਡ ਵੀ ਲੈਣੀ ਆ ਐਟਮੋਸਫੇਅਰ ਦੇ ਵਿੱਚੋਂ, ਤੇ ਸੂਰਜ ਦੀ ਐਨਰਜੀ ਵੀ ਲੈਣੀ ਆ, ਦਾਣੇ ਫਿਰ ਕਨਵਰਟ ਕਰਨੇ ਆ। ਤੇ ਉਹ ਲੌਂਗ ਡਿਊਰੇਸ਼ਨ ਵਰਾਇਟੀਆਂ ਨੀ, ਸ਼ੋਰਟ ਡਿਊਰੇਸ਼ਨ ਵਰਾਇਟੀਆਂ ਸਾਡੇ ਕੋਲ ਮਧਰੀਆਂ ਆ। ਤਾਂ ਫੋਲੀਏ ਜਿਹੜਾ ਘੱਟ ਹੁੰਦਾ, ਉਹ ਜਿੰਨਾ ਫੋਲੀਏ ਜ਼ਿਆਦਾ ਹੋਏਗਾ ਉਨਾ ਦਾਣਾ ਹੈਲਦੀ ਹੋਏਗਾ। ਸਭ ਤੋਂ ਸਾਡਾ ਮੌਸਮ ਬਹੁਤ ਵਧੀਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਾਡੇ ਜ਼ਿਮੀਂਦਾਰ ਬਹੁਤ ਜਿਹੜੇ ਆ,
ਜਿੱਥੇ ਤੱਕ ਮੈਨੂੰ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਇੱਕ ਹੁੰਦੀਆਂ ਸੀ ਲੰਮੀਆਂ ਕਣਕਾਂ ਉੱਚੀਆਂ, ਅਤੇ ਉਹ ਉਹਦਿਆਂ ਦੀ ਸਮੱਸਿਆ ਇਹ ਆਉਂਦੀ ਹੁੰਦੀ ਸੀ ਕਿ ਹਨੇਰੀਆਂ ਦੇ ਵਿੱਚ ਉਹ ਡਿੱਗ ਪੈਂਦੀਆਂ ਹੁੰਦੀਆਂ ਸੀਗੀਆਂ। ਅਤੇ ਉਹ ਤੋਂ ਬਾਅਦ ਡਵਾਰਫ ਆਈ ਤਾਂ ਲੋਕਾਂ ਨੇ ਕਿਹਾ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਵਧੀਆ। ਅਤੇ ਇੱਕ ਇਸ ਪ੍ਰੋਬਲਮ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜੇ ਜੇ ਮਤਲਬ ਉੱਚੀ ਕਣਕ ਜਾਂ ਲੰਮੀ ਕਣਕ ਨਾਲੀ ਵਾਲੀ ਅਸੀਂ ਪੈਦਾ ਕਰਦੇ ਹਾਂ ਜਾਂ ਵਰਾਇਟੀਆਂ,
ਪਰ ਉਹ ਉਹ ਜਿਹੜੀਆਂ ਹਾਈ ਯੀਲਡ ਵਰਾਇਟੀਆਂ ਹੋਣੀਆਂ ਚਾਹੀਦੀਆਂ। ਪਹਿਲੀਆਂ ਜਿਹੜੀਆਂ ਉਹ ਹਾਈ ਯੀਲਡ ਵਰਾਇਟੀਆਂ ਨਹੀਂ ਸੀ।
ਅੱਛਾ ਜੀ,
ਅੱਛਾ, ਹਾਈ ਯੀਲਡ ਵਰਾਇਟੀਆਂ ਹੋਣੀਆਂ ਚਾਹੀਦੀਆਂ, ਉੱਚੀਆਂ ਹੋਣ। ਸਾਡੇ ਜਿਹੜਾ ਸਭ ਤੋਂ ਜ਼ਿਆਦਾ ਨੈਗੇਟਿਵ ਪੁਆਇੰਟ ਹੈਗਾ, ਜਦੋਂ ਡਿੱਗਦੀਆਂ ਹਨੇਰੀ 'ਚ, ਮੀਂਹ 'ਚ ਆ ਕੇ ਡਿੱਗਦੀਆਂ, ਉਹਦੀ ਵਜ੍ਹਾ ਜਿਹੜਾ ਸਾਡੀ ਝੋਨਾ ਬੀਜਣ ਦੀ ਜਿਹੜੀ ਸਿਸਟਮ ਹੈ ਸਾਡਾ, ਉਹ ਡਿਫੈਕਟਿਵ ਸਿਸਟਮ ਹੈ ਜਿਹੜਾ ਕੱਦੂ ਕਰਕੇ ਬੀਜਦੇ ਹਾਂ ਅਸੀਂ।
ਅੱਛਾ,
ਉਹ ਨਾਲ ਕੀ ਹੁੰਦਾ, ਜਿਹੜੀ ਜਿਹੜੀ ਸਖ਼ਤ ਤਹਿ ਬਣੀ ਹੋਈ ਆ, ਜੜ੍ਹਾਂ ਡੂੰਘੀਆਂ ਨਹੀਂ ਜਾਂਦੀਆਂ ਸਾਡੀਆਂ। ਕਰਾਊਨ ਜੜ ਤਾਂ ਜਿਹੜੀ ਆ ਮੇਨ, ਤਾਂ ਉਹ ਤਾਂ ਉਹਨੂੰ ਕ੍ਰੋਸ ਕਰ ਜਾਂਦੀ ਆ ਔਖੀ ਸੌਖੀ, ਜਿਹੜੀਆਂ ਲੇਟਰਲ ਹੈਗੀਆਂ ਨੇ ਉਹ ਕ੍ਰੋਸ ਨਹੀਂ ਕਰਦੀਆਂ, ਉਪਰੀਆਂ ਰਹਿ ਜਾਂਦੀਆਂ।
ਹਾਂਜੀ,
ਅੱਛਾ, ਫਿਰ ਅਸੀਂ ਇਹ ਆ ਕਿ ਸਾਨੂੰ ਖਾਦਾਂ ਪਾਉਣ ਦਾ ਅਜੇ ਸਮਝੋ, ਜੇ ਮੈਂ ਪੰਜਾਬੀ ਸਿੱਧਾ ਕਹਾਂ, ਸਾਨੂੰ ਚੱਜ ਵੀ ਨਹੀਂ ਆਇਆ ਉਹਦਾ।
ਅੱਛਾ,
ਕਿ ਅਸੀਂ ਖਾਦ ਪਾਉਣੀ ਆ ਜੋ ਕਰੋਪ ਮੰਗਦੀ ਆ, ਜਿਸ ਵੇਲੇ ਮੰਗਦੀ ਆ ਉਸ ਵੇਲੇ ਪਾਉਣੀ ਆ। ਲੇਕਿਨ ਸਾਡੇ ਜਿਹੜਾ ਸਿਸਟਮ ਇਹ ਆ ਕਿ ਇੰਨੇ ਕੱਟੇ ਯੂਰੀਆ ਦੇ ਪਾਉਣੇ ਆ, ਇੰਨੇ DAP ਦੇ ਪਾਉਣੇ ਆ, ਇੱਕੋ ਹੀ ਸਾਰੀਆਂ ਕਿਸਮਾਂ ਲਈ ਸਾਰੇ, ਨਾ ਉਹਦੇ ਸੋਇੰਗ ਟਾਈਮ ਦੇ ਫਰਕ ਦਾ ਹੈਗਾ, ਨਾ ਉਹਦਾ ਕਿਸਮ ਦਾ ਫਰਕ ਹੈਗਾ। ਇੱਕ ਕਿਸਮ ਜਿਹੜੇ ਬਾੜਾ ਝਾੜ ਦਿੰਦੀ ਆ, ਬੂਝਾ ਮੋਟਾ ਹੁੰਦਾ, ਤੇ ਦੂਜੀ ਕਿਸਮ ਹੈ ਉਹਨੇ ਝਾੜ ਥੋੜਾ, ਝਾੜ ਥੋੜਾ ਕਰਨਾ, ਉਹਨੂੰ ਖਾਦ ਹੋਰ ਤਰ੍ਹਾਂ ਪੈਣੀ ਆ। ਅਸੀਂ ਉਸ ਹਿਸਾਬ ਨਾਲ ਨਹੀਂ ਪੈਂਦੇ, ਬਲੈਂਕਟ ਰੈਕਮੈਂਡੇਸ਼ਨ ਹੈ ਸਾਡੀ ਤਾਂ ਭਾਈ, ਇਹਨੂੰ ਇੰਨੀ ਯੂਰੀਆ ਪਾ ਦਿਓ, ਇੰਨਾ PA2O5 ਪਾ ਦਿਓ, ਇੰਨਾ KO2 ਪਾ ਦਿਓ, ਦੋ ਤਿੰਨ ਹੈਗੀਆਂ ਤੇ ਉਹ ਅਸੀਂ ਪਾਉਂਦੇ ਹਾਂ। ਯੂਰੀਆ ਖੀਰਤੀ ਪਾ ਕੇ ਨੇੜੇ ਜਾ ਕੇ ਪਾ ਦੇਣਾ, ਜਿਸ ਵੇਲੇ ਗੋਭ ਤੇ ਆਉਂਦੀ ਆ ਉਹ ਸਿਰ ਭਾਰਾ ਹੋ ਜਾਂਦਾ, ਨਰਮ ਪੈ ਜਾਂਦਾ, ਬੂਟਾ ਡਿੱਗਦਾ।
ਡਾਕਟਰ ਸਾਹਿਬ, ਇਹ ਵੀ ਮੈਂ ਪੜ੍ਹਿਆ ਆ, ਕਿਉਂਕਿ ਅਸੀਂ ਵੀ ਆਹੀ ਹਾਈਡਰੋਪੋਨਿਕਸ ਵਗੈਰਾ ਕਰਦੇ ਹਾਂ, ਕਿ ਯੂਰੀਆ ਮਤਲਬ ਤੁਸੀਂ 45 ਡੇਜ਼ ਹਾਰਵੈਸਟਿੰਗ ਦੇ ਵਿਦਿਨ ਨਹੀਂ ਪਾਉਣਾ ਹੁੰਦਾ, ਉਹ ਤੋਂ ਪਹਿਲਾਂ ਪਾਉਣਾ ਹੁੰਦਾ ਗਰੋਥ ਪੀਰੀਅਡ ਵੇਲੇ।
ਇਹ ਸਾਨੂੰ ਪਾਉਣਾ ਪੈਂਦਾ। ਇੱਕ ਵਾਰੀ ਮੀਟਿੰਗ ਦੇ ਵਿੱਚ ਹੋਇਆ, ਡਿਪਟੀ ਕਮਿਸ਼ਨਰ ਕਹਿੰਦਾ ਜੀ ਜ਼ਿਮੀਂਦਾਰਾਂ ਨੂੰ ਇਹ ਕਹੋ ਵੀ ਯੂਰੀਏ ਦੀ ਘੱਟ ਇਸਤੇਮਾਲ ਕਰਨ। ਅੱਛਾ, ਇੱਕ ਤਾਂ ਬੇਸਲ ਡੋਜ਼ ਦਿੱਤੀ ਹੁੰਦੀ ਆ, ਇੱਕ ਜਦੋਂ ਕਣਕ ਨੂੰ 25-26 ਦਿਨਾਂ ਬਾਅਦ ਪਹਿਲਾਂ ਪਾਣੀ ਲਾਉਣਾ ਪੈਂਦਾ। ਉਹ ਜਿਹੜਾ ਥੱਲੇ ਤਹਿ ਆ ਜਿਹੜੀ ਜੰਮੀ ਹੋਈ ਆ, ਉਹ ਪਾਣੀ ਜਿਹੜਾ ਆ ਥੱਲੇ ਜਾਂਦਾ ਨੀ, ਉਹ ਖੜਾ ਹੀ ਰਹਿੰਦਾ। ਕਣਕ ਪੀੜੀ ਪੈ ਜਾਂਦੀ ਆ, ਉਹ ਮਜਬੂਰੀ ਬਸ ਜਿਹੜਾ ਯੂਰੀਆ ਪਾਉਣਾ ਪੈਂਦਾ ਕਿਸਾਨਾਂ ਨੂੰ। ਅੱਛਾ, ਨਹੀਂ ਤਾਂ ਕਣਕ ਜਿਹੜੀ ਆ ਉਹ ਰੰਗ ਨਹੀਂ ਫੜਦੀ ਹੈ, ਕਲੋਰੋਫਿਲ ਜਿਹੜੀ ਆ ਉਹਨੇ ਜਿਹੜੀ ਆ ਐਟਮੋਸਫੇਅਰ ਦੇ ਵਿੱਚੋਂ ਕਾਰਬਨ ਲੈਣੀ ਹੁੰਦੀ ਆ, ਕਾਰਬੋਹਾਈਡਰੇਟਸ ਪੈਦਾ ਕਰਨੇ ਹੁੰਦੇ ਆ, ਉਹ ਨਹੀਂ ਕਰ ਸਕਦੀ ਉਹ
ਜੀ।
ਤਾਂ ਮਜਬੂਰੀ ਬਸ ਯੂਰੀਆ ਦਾ ਵਰਤ ਕਰਨਾ ਚਾਹੀਦਾ, ਪਰ ਯੂਰੀਆ ਕਨਵਰਟ ਹੋ ਕੇ ਨਾਈਟ੍ਰੇਟ ਦੇ ਵਿੱਚ ਕਨਵਰਟ ਹੋ ਕੇ ਥੱਲੇ ਚਲੇ ਜਾਂਦਾ, ਉਹ ਪੋਲਿਊਟ ਕਰਦਾ ਵਾਤਾਵਰਨ ਨੂੰ ਤੇ ਪਾਣੀ ਨੂੰ। ਸਾਡਾ ਜਿਹੜਾ ਸਿਸਟਮ ਹੈ ਖਾਦ ਪਾਉਣ ਦਾ, ਬੀਜਣ ਦਾ ਢੰਗ ਆ ਜਿਹੜਾ, ਇਸ ਨੋਟ ਸਾਇੰਟਿਫਿਕ।
ਡਾਕਟਰ ਸਾਹਿਬ, ਮੈਂ ਇੱਥੇ ਹੀ ਥੋੜ੍ਹੇ ਆਉਣ ਲੱਗਾ ਹਾਂ ਕਿ ਰਾਦਰ ਦੈਨ ਸੋਇਲ ਐਪਲੀਕੇਸ਼ਨ ਦੇਣ ਦੇ, ਪਾਣੀ ਰਾਹੀਂ ਪਾਣ ਦੇ ਜਾਂ ਛੱਟਾ ਦੇਣ ਦੀ ਬਜਾਏ। ਅੱਜ ਕੱਲ੍ਹ ਕਾਫ਼ੀ ਅਫੋਰਡੇਬਲ ਡਰੋਨ ਆ ਗਏ ਨੇ ਜਿਹੜੇ ਕਿ ਪਿੰਡ ਦੇ ਵਿੱਚ ਇੱਕ ਅੱਧਾ ਲਿਆ ਜਾ ਸਕਦਾ ਅਤੇ ਬੜੇ ਆਰਾਮ ਨਾਲ ਮਤਲਬ ਮੇਰਾ ਖਿਆਲ 50-100 ਏਕੜ ਡੇਲੀ ਕਰ ਸਕਦਾ ਆ। ਅਤੇ ਜਿਹੜੀ ਇਹ ਯੂਰੀਆ ਦੀ ਐਪਲੀਕੇਸ਼ਨ ਹੈ ਆਪਾਂ ਡਾਇਰੈਕਟ ਫੋਲੀਅਰ ਐਪਲੀਕੇਸ਼ਨ ਵੀ ਦੇ ਸਕਦੇ ਉੱਪਰੋਂ ਵੀ ਦੇ ਸਕਦੇ ਉਹਦੇ ਨਾਲ ਪੋਲਿਊਸ਼ਨ ਉਹ ਸਿੱਧੇ ਪਲੈਂਟ ਦੇ ਵਿੱਚ ਹੀ ਅਬਜ਼ੋਰਬ ਹੋਏਗਾ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ?
ਸਿੱਧੂ ਸਾਹਿਬ ਇਹ ਡਰੋਨ ਦੀਆਂ ਗੱਲਾਂ ਜਿਹੜੀਆਂ ਮੇਰਾ ਖਿਆਲ ਹੈ ਸਾਨੂੰ ਜਿਹੜਾ ਪੰਜਾਬ ਵਾਲਿਆਂ ਨੂੰ ਨਹੀਂ ਸਮਝ ਪੈਣੀਆਂ ਇਹ ਸਾਨੂੰ ਤਾਂ ਅਜੇ ਤੱਕ ਇਹ ਨਹੀਂ ਸਮਝ ਪਈ ਜਦ ਦਾ ਗ੍ਰੀਨ ਰੈਵੋਲੂਸ਼ਨ ਆਇਆ ਕਣਕ ਦੀ ਬਿਜਾਈ ਕਿਵੇਂ ਕਰਨੀ ਆ। ਤੁਸੀਂ ਦੇਖੋ ਪਹਿਲੀਆਂ ਕਹਾਵਤਾਂ ਹੁੰਦੀਆਂ ਸੀਗੀਆਂ ਪੂਰਾ ਬਾਦਸ਼ਾਹ ਕੀਰਾ ਵਜ਼ੀਰ ਛੱਟਾ ਫਕੀਰ ਅਜੇ ਵੀ ਛੱਟਾ ਦੇ ਕੇ ਬਹੁਤ ਸਾਰੇ ਜ਼ਿਮੀਦਾਰ ਜਿਹੜੇ ਕਣਕ ਬੀਜਦੇ ਆ ਹੁਣ ਜਿਹੜਾ ਛੱਟਾ ਦੇ ਕੇ ਕਣਕ ਬੀਜਣੀ ਆ ਹਲਕਾ ਜਿਹਾ ਹਲ ਚਲਾ ਕੇ ਉੱਤੋਂ ਸੁਹਾਗਾ ਮਾਰ ਦੇਣਾ ਕੁਛ ਬੀ ਉੱਪਰ ਆ
ਕੁਛ ਥੱਲੇ
ਕੁਛ ਥਾਂ ਸਿਰ ਡਿੱਗਿਆ ਕੁਛ ਡੂੰਘਾ ਚਲਾ ਗਿਆ ਕੁਛ ਜਾਨਵਰਾਂ ਨੇ ਚੁਗ ਲਿਆ ਪਲਾਂ ਕਿਤੇ ਛੱਟਾ ਜ਼ਿਆਦਾ ਆ ਗਿਆ ਕਿਤੇ ਥੋੜਾ ਆ ਗਿਆ ਤੇ ਉਹਦੇ ਨਾਲ ਕੀ ਹੋਣਾ ਯੂਨੀਫਾਰਮਿਟੀ ਨਹੀਂ ਹੁੰਦੀ। ਜਿਹੜੇ ਏ ਕੰਟਰੀਜ਼ ਨੇ ਇਹਨਾਂ ਨੇ ਬਿਲਕੁਲ ਪ੍ਰਸੀਜ਼ਨ ਜਿਹੜੀਆਂ ਸੀਡ ਡਿਲਰ ਰੱਖੀਆਂ ਹੋਈਆਂ ਆ ਐਗਜੈਕਟਲੀ ਜਿੰਨਾ ਬੀ ਚਾਹੀਦਾ ਜਿੰਨੇ ਫਾਸਲੇ ਤੇ ਬੀ ਦਾਣਾ ਡਿੱਗਣਾ ਚਾਹੀਦਾ ਜਿੰਨੀ ਡੁਬਾਈ ਤੇ ਡਿੱਗਣਾ ਚਾਹੀਦਾ ਉਹ ਉਨੇ ਤੇ ਪਾਉਂਦੇ ਆ ਸਾਈਡਾਂ ਨੂੰ ਜਿਹੜੀ ਆ ਫਰਟੀਲਾਈਜ਼ਰ ਪਾਉਂਦੇ ਆ ਕਿਹੜੀ ਕਿਸਮ ਨੂੰ ਕਿੰਨਾ ਫਰਟੀਲਾਈਜ਼ਰ ਚਾਹੀਦਾ ਕਿਹਦੀ ਕਿੰਨੀ ਜਿਹੜੀ ਆ ਬੇਸਿਕ ਡੋਜ਼ ਦੇਣੀ ਆ ਤੇ ਕਿੰਨੀਆਂ ਸਪਲਿਟ ਡੋਜ਼ ਜਿਹੜੀਆਂ ਕਰਨੀਆਂ ਕਿਹੜੀ ਕਿਹੜੀ ਸਟੇਜ ਤੇ ਯੂਰੀਆ ਦੀਆਂ ਕਰਨੀਆਂ। ਸਾਡੇ ਤਾਂ ਇਹ ਆ ਇੱਕ ਕੱਟਾ ਪਹਿਲਾਂ ਪਾ ਦਿਓ ਇੱਕ ਫਲਾਨੇ ਵੇਲੇ ਪਾ ਦਿਓ ਇੱਕ ਵੇਲੇ ਸਾਰਿਆਂ ਲਈ ਸੇਮ ਰਿਕਮੈਂਡੇਸ਼ਨ ਹੈ ਇਹ। ਅੱਛਾ ਨਾ ਖਾਦ ਦਾ ਸਾਨੂੰ ਪਤਾ ਪਿਆ ਅਸੀਂ ਕਿੱਥੇ ਪਾਉਣਾ ਜੜ੍ਹਾਂ ਦਾ ਬਿਹੇਵੀਅਰ ਕੀ ਆ ਕਿੱਥੋਂ ਉਹਨੇ ਖੁਰਾਕ ਲੈਣੀ ਹੈ ਸਾਈਡ ਨੂੰ ਉਹਨੇ ਵਧਣਾ ਜ਼ਮੀਨ ਦੇ ਵਿੱਚ ਕਿ ਥੱਲੇ ਨੂੰ ਜਾਣਾ ਕਿ ਕਿੱਧਰ ਲੈ ਜਾਣਾ ਸਾਨੂੰ ਕੋਈ ਨੌਲੇਜ ਨਹੀਂ ਇਹਨਾਂ ਸਾਡਾ ਵਾਸਤਾ ਵੀ ਕੋਈ ਨਹੀਂ ਪੰਜਾਬੀ ਫਾਰਮਰ ਦਾ। ਉਹਦੀ ਉਹਦੀ ਵਜ੍ਹਾ ਇਹ ਆ ਕਿ ਸਾਡੀ ਜਿਹੜੀ ਕਣਕ ਆ ਉਹ ਦੁੱਗਣੀ ਹੋ ਸਕਦੀ ਆ ਲੇਕਿਨ ਇਹ ਆ ਕਿ ਸਾਨੂੰ ਉਹ ਡੇਢੀ ਵੀ ਨਹੀਂ ਮਿਲ ਰਹੀ ਸਾਨੂੰ ਜਿੰਨੀ ਆ ਉਹ ਤੋਂ ਵੀ ਘਟਣ ਡਈ ਇੱਕ ਥਾਂ ਤੇ ਆ ਕੇ ਖੜੋਤ ਆ ਚੁੱਕੀ ਹੈ।
ਤੇ ਆਪਾਂ ਆਪਾਂ ਵੇਸਟੇਜ ਵੀ ਬਹੁਤ ਕਰ ਰਹੇ ਹਾਂ ਨਿਊਟ੍ਰੀਸ਼ਨ ਦਾ ਵੇਸਟ ਬਹੁਤ ਕਰ ਰਹੇ ਹਾਂ ਓਵਰ ਡੋਜ਼ ਕਰ ਰਹੇ ਹਾਂ ਅਤੇ ਉਹਦਾ ਕੋਈ ਰੀਅਲ ਬੈਨੀਫਿਟ ਨਹੀਂ। ਮੈਂ ਡਾਕਟਰ ਸਾਹਿਬ ਕੱਲ੍ਹ ਹੀ ਇੱਕ ਚਾਈਨਾ ਦੇ ਵਿੱਚ ਯੰਗਲਿੰਗ 'ਚ ਸ਼ੋਅ ਲੱਗਦਾ ਆ ਕਾਫੀ ਮਸ਼ਹੂਰ ਸ਼ੋਅ ਐਗਰੀਕਲਚਰ ਦਾ 50 ਸਾਲ ਹੋ ਗਏ ਅਤੇ ਉੱਥੇ ਬਹੁਤ ਦੇਸ਼ ਆਏ ਹੁੰਦੇ ਆ ਅਤੇ ਮੈਂ ਅਗਲੇ ਸਾਲ ਸੋਚ ਰਿਹਾ ਵੀ ਮੈਂ ਵੀ ਜਾਵਾਂਗਾ। ਅਤੇ ਜਿਹੜੇ ਹੁਣ ਉਹ ਇੱਕ ਮੈਂ ਡਰੋਨ ਦੇਖ ਰਿਹਾ ਸੀ ਡੀ ਜੇ ਆਈ ਦਾ ਜਿਹੜੀ ਕਾਫੀ ਮਸ਼ਹੂਰ ਕੰਪਨੀ ਆ ਅਤੇ 60 ਲੀਟਰ ਵਾਲਾ ਜਿਹੜਾ ਡਰੋਨ ਹੈ ਉਹ 2.5-3 ਲੱਖ ਰੁਪਏ ਦਾ ਆ ਅਤੇ ਮਤਲਬ ਤੁਸੀਂ ਇਹ ਦੇਖ ਲਓ ਵੀ ਇੱਕ ਟਰੈਕਟਰ ਨਾਲੋਂ ਵੀ ਸਸਤਾ ਆ ਉਹ ਜੇ ਦੇਖਿਆ ਜਾਵੇ ਅਤੇ ਜਿਹੜਾ ਉਹਨੇ ਕੰਮ ਕਰਨਾ ਹੈ ਅਤੇ ਉਹ ਕਮਾਲ ਦਾ ਕੰਮ ਕਰਨਾ ਆ ਹੈ ਨਾ ਤੇਲ ਖਾਣਾ ਕੁਛ ਨਹੀਂ ਬੈਟਰੀ ਨਾਲ ਚੱਲਣਾ ਆ ਅਤੇ ਪ੍ਰਸੀਜਨ ਉਨੇ ਪੈਸੇ ਤਾਂ ਮੇਰਾ ਖਿਆਲ ਜੇ 20-30 ਕਿੱਲਿਆਂ ਵਾਲਾ ਖੇਤੀ ਕਰਦਾ ਉਹਨੇ ਪਹਿਲੇ ਸਾਲੇ ਪੂਰੇ ਕਰ ਜਾਣੇ ਨੇ ਆਪਣੇ ਹੈ ਨਾ ਟਾਈਮ ਲੇਬਰ ਈਵਨ ਕਿ ਜਿਹੜੇ ਸਪਰੇ ਪੈਂਦੇ ਨੇ ਉਹ ਵੀ ਸਾਰੇ ਉਹਦੇ ਨਾਲ ਪੈਣੇ ਨੇ। ਸੋ ਇੱਦਾਂ ਦੀ ਟੈਕਨੋਲੋਜੀ ਜਿਹੜੀ ਆ ਉਹ ਇੰਪਲੀਮੈਂਟ ਕਿਉਂ ਨਹੀਂ? ਇੱਕ ਤਾਂ ਲੇਬਰ ਦੀ ਵੀ ਪ੍ਰੋਬਲਮ ਸੋਲਵ ਹੋਏਗੀ ਹੈ ਨਾ ਕੁਆਲਿਟੀ ਲੇਬਰ ਦੀ ਸੇਫਟੀ ਦੀ ਅਤੇ ਦੂਜਾ ਮੈਂ ਤੁਸੀਂ ਦੇਖਿਆ ਹੋਣਾ ਕਣਕਾਂ ਦੇ ਵਿੱਚ ਸਪਰੇ ਪਾਉਂਦੇ ਉਹ ਨਾ ਕੋਈ ਉਹਨਾਂ ਨੇ ਗਲਵ ਪਾਏ ਹੁੰਦੇ ਨਾ ਮਾਸਕ ਪਾਏ ਹੁੰਦੇ ਅੱਧੀ ਦਵਾਈ ਉਹਨਾਂ ਦੇ ਉੱਤੇ ਪੈਂਦੀ ਹੁੰਦੀ ਆ ਅਤੇ ਮਤਲਬ ਸਾਡੀ ਜਿਹੜੀ
ਇੱਕ ਇੱਕ ਕੋਈ ਫਾਂਟ ਛੱਡ ਜਾਂਦੇ ਆ
ਹਾਂ
ਯੂਰੀਆ ਦਾ ਛੱਟਾ ਦਿੰਦੇ ਦੇਖੇ ਆ ਜਿੱਥੇ ਛੱਟਾ ਦਿੰਦੇ ਆ ਉਹ ਤੁਸੀਂ ਹਫਤੇ ਬਾਅਦ ਜਾ ਕੇ ਦੇਖ ਲਓ ਉਹ ਨਜ਼ਰ ਆਉਂਦਾ ਤੁਹਾਨੂੰ ਵੀ ਕਿਹੜੀ ਕਿੱਥੇ ਤੁਸੀਂ ਪਾਤੇ ਆ ਕਿੰਨਾ ਛੱਡਦੇ ਗਏ ਆ ਤੁਸੀਂ।
ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀ ਬਹੁਤ ਸਾਰੀਆਂ ਸਮੱਸਿਆਵਾਂ ਇਨੋਵੇਸ਼ਨ ਨਾਲ ਸੈੱਟ ਕੀਤੀਆਂ ਜਾ ਸਕਦੀਆਂ ਐਗਜ਼ਿਸਟਿੰਗ ਫਰੇਮਵਰਕ ਦੇ ਵਿੱਚ ਹੀ।
ਬਿਲਕੁਲ ਉਹ ਇਹ ਦੇਖੋ ਜੀ ਹੁਣ ਇਹ ਆ ਤੁਸੀਂ ਦੇਖੋ ਜਿੰਨਾ ਤੱਤ ਜਿਹੜੇ ਪੰਜਾਬ ਦੀ ਖੇਤੀ ਵਾਲੇ ਜ਼ਮੀਨ 'ਚ ਪਏ ਆ ਇਹਨਾਂ ਸਾਰਿਆਂ ਮੁਲਕਾਂ ਨਾਲੋਂ ਜ਼ਿਆਦਾ ਪਏ ਆ ਔਰ ਸਾਰੇ ਨੌਨ ਅਵੇਲੇਬਲ ਫਾਰਮ 'ਚ ਪਏ ਆ ਚੰਨਾ ਮੂੰਹੀ ਪਏ ਆ ਉਹ ਪਲਾਂਟ ਲੈ ਨਹੀਂ ਸਕਦਾ ਉਹਦੀ ਵਜ੍ਹਾ ਆ, ਵਜ੍ਹਾ ਇਹ ਆ ਕਿ ਜਿਹਨਾਂ ਜੀਵਾਂ ਨੇ ਸਾਨੂੰ ਉਹ ਕਨਵਰਟ ਕਰਕੇ ਦੇਣੇ ਆ ਅਵੇਲੇਬਿਲਿਟੀ ਫੋਰਮ ਦੇ ਵਿੱਚ, ਉਹਨਾਂ ਨੂੰ ਅਸੀਂ ਜਾਲਦੇ ਹਾਂ, ਫਜ਼ੂਲ ਦੀਆਂ ਜ਼ਹਿਰਾਂ ਪਾ ਕੇ ਮਾਰਦੇ ਹਾਂ। ਸਾਡੇ ਤਾਂ ਜਿਹੜਾ ਕਾਰਬਨ ਜਿਹੜੀ ਆ ਬੂਟੇ ਨੇ ਲੈਣੀ ਆ, ਉਹ ਵੀ ਅਸੀਂ ਜਦੋਂ ਜਾਲਦੇ ਹਾਂ, ਪਰਾਲੀ ਨੂੰ ਜਾਲਦੇ ਹਾਂ, ਨਾਲੀ ਨੂੰ ਜਾਲਦੇ ਹਾਂ, ਤਾਂ ਉਹ ਸਾਰਾ ਹੀ ਕੁਝ ਜੀਵ ਜੰਤੂ ਵੀ ਮਰਦੇ ਆ।
ਬਿਲਕੁਲ,
ਬੈਕਟੀਰੀਆ ਜਿਹੜੇ ਜਿਨ੍ਹਾਂ ਨੇ ਪਲਾਂਟ ਗਰੋਥ ਦੇ ਵਿੱਚ ਹੈਲਪ ਕਰਨੀ ਆ, ਉਹ ਵੀ ਮਰਦੇ ਆ, ਸਾਰੇ ਹੀ ਮਰਦੇ ਆ। ਉਹ ਜਿੰਨੇ ਵੀ ਤੱਤ ਪਏ ਉਹ ਸਾਰੇ ਬੇਕਾਰ ਪਏ ਆ ਉੱਥੇ, ਤੇ ਉਹੀ ਆ ਜਿਹੜੀਆਂ ਗੰਢਾਂ ਬੰਨਦੇ ਪਰਾਲੀ ਦੀਆਂ। ਇਹ ਵੀ ਪਰਸਨਲੀ ਮੈਂ ਅਪੋਜ਼ ਕਰਦਾ ਆ ਵੀ ਇਹ ਕੋਈ ਤਰੀਕਾ ਨਹੀਂ ਹੈ ਇਹਨੂੰ ਸਾਂਭਣ ਦਾ। ਇਹ ਮਸਟ ਗੋ ਬੈਕ ਟੂ ਦਾ ਫੀਲਡ, ਇਹ ਉਹਦੀ ਜੀਵਨ ਦੀ ਖੁਰਾਕ ਆ। ਜਿੰਨੀ ਪਰਸੈਂਟੇਜ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਹੋਏਗੀ, ਉਨੀ ਸਾਡੀ ਕਰੋਪ ਹੈਲਦੀ ਹੋਏਗੀ, ਤੇ ਜਿਹੜੇ ਆ ਮਾਈਕਰੋ ਨਿਊਟ੍ਰੀਐਂਟਸ ਆ, ਟਰੇਸ ਐਲੀਮੈਂਟਸ ਆ, ਉਹ ਵੀ ਬੂਟਾ ਲਏਗਾ, ਉਨੀ ਜਿਹੜੀ ਪ੍ਰੋਡਕਸ਼ਨ ਹੈਲਦੀ, ਜਿੱਦਾਂ ਕਹਿੰਦੇ ਨਾ ਹੈਲਦੀ ਸੋਇਲ ਵਿਲ ਪ੍ਰੋਡਿਊਸ ਹੈਲਦੀ ਫੂਡ।
ਬਿਲਕੁਲ,
ਤੇ ਜਦ ਸਾਡੀ ਸੋਇਲ ਹੀ ਨੀ, ਮਿੱਟੀ ਬਿਮਾਰ ਆ, ਖੇਤ ਹੀ ਬਿਮਾਰ ਆ, ਉਹਨੇ ਪੈਦਾ ਕੀ ਕਰਨਾ? ਉਦਾਂ ਦੀ ਉਹਨੇ ਜਿੰਨੀ ਕੁ ਪੈਦਾ ਕਰਨੀ, ਉਹ ਚ ਵੀ ਤੱਤਾਂ ਦੀ ਘਾਟ ਆ, ਤੇ ਉਹ ਜਿਹੜੀ ਅਸੀਂ ਖਾਣੀ ਆ ਸਾਡੇ ਚ ਤੱਤਾਂ ਦੀ ਘਾਟ ਆਉਣੀ ਆ, ਤਾਂ ਹੀ ਬਿਮਾਰੀਆਂ ਸਾਨੂੰ ਲੱਗਦੀਆਂ। ਇਹ ਬੜੀ ਕੰਪਲੈਕਸ ਹੈ, ਸਾਨੂੰ ਇੱਧਰ ਨੂੰ ਤੁਰਨਾ ਚਾਹੀਦਾ। ਪਹਿਲਾਂ ਤਾਂ ਸੋਚ ਬਣਾਉਣ ਦੀ ਲੋੜ ਹੈ ਜ਼ਿਮੀਂਦਾਰਾਂ ਦੀ, ਭਾਈ ਅਸੀਂ ਖੇਤੀ ਕਰਨੀ ਆ, ਹੁਣ ਸੀਡ ਡਰਿੱਲਾਂ ਜਿਹੜੀਆਂ ਕਿੰਨਾ ਡੂੰਘਾ ਬੀ ਪਾਉਣਾ, ਕਿੰਨਾ ਕਿੰਨਾ ਮਾਇਸਚਰ ਦੇਣਾ, ਇਰੀਗੇਸ਼ਨ ਕਿਹੜੇ ਵੇਲੇ ਦੇਣੀ ਹੈ, ਕਿੰਨਾ ਹੁਣ ਕੱਦੂ ਕਰਨਾ, ਮੈਨੂੰ ਤਾਂ ਸਮਝ ਨੀ ਪਈ ਇਹਨੂੰ ਬੈਨ ਹੁਣ ਤੱਕ ਕਾਹਤੇ ਨੀ ਕੀਤਾ। ਰੌਲਾ ਪਾਉਂਦੇ ਰਹੇ ਆ ਕਿ ਜਿਹੜੀਆਂ ਲੌਂਗ ਡਿਊਰੇਸ਼ਨ ਕਿਸਮਾਂ ਆ, ਪੂਸਾ 44 ਵਰਗੀ, ਇਹਨਾਂ ਨੂੰ ਬੈਨ ਕਰ ਦਿਓ, ਬੈਨ ਕਰ ਦਿਓ। ਮੈਂ ਆ ਹੁਣ ਆ ਕੇ ਬੈਨ ਕੀਤਾ ਜਿਸ ਵੇਲੇ ਬਹੁਤ ਕੁਛ ਲੁੱਟ ਗਿਆ ਸਾਡਾ। ਹੁਣ ਸੀਡ ਡਰਿੱਲਾਂ ਤਾਂ ਸਾਡੇ ਕੋਲ ਹੈਗੀਆਂ, ਰੋਟਾਵੇਟਰ ਆ ਗਏ ਨੇ, ਛੱਟਾ ਦਿੰਦੇ ਨੇ, ਰੋਟਾਵੇਟਰ ਦੇ ਨਾਲ ਰਲਾ ਦਿੰਦੇ ਨੇ। ਇਹ ਕਿੱਥੇ ਜੜ੍ਹਾਂ ਕਿੱਥੇ ਤੱਕ ਜਾਣੀ ਆ? ਰੋਟਾਵੇਟਰ 3-4 ਇੰਚ ਉੱਪਰਲੀ ਮਿੱਟੀ ਉੱਤੇ ਥੱਲੇ ਕਰਦਾ, ਅੱਧੀ ਸੁੱਕੀ ਹੋ ਜਾਂਦੀ ਹੈ, ਤੀਏ ਦਿਨ ਗਰਮੀ ਆ ਜਾਂਦੀ ਆ। ਅੱਛਾ, ਸਾਨੂੰ ਜਿਹੜੀਆਂ ਕਿਸਮਾਂ ਆ ਕਣਕ ਦੀਆਂ ਸਿੱਧੂ ਸਾਹਿਬ, ਉਹ ਜਿਹੜੀਆਂ ਲੌਂਗ ਡਿਊਰੇਸ਼ਨ ਚਾਹੀਦੀਆਂ, ਜਿਹੜੀਆਂ ਹੀਟ ਨੂੰ ਰਜਿਸਟ ਕਰਨ। ਹੁਣ ਜਿਸ ਵੇਲੇ ਪੱਕਣ ਤੇ ਆਉਂਦੀ ਆ ਫਸਲ, ਕਣਕ ਆਉਂਦੀ ਆ, ਅਚਾਨਕ ਟੈਂਪਰੇਚਰ ਵੱਧ ਗਿਆ ਤੇ ਦਾਣਾ ਜਿਹੜਾ ਪੂਰਾ ਭਰਦਾ ਨਹੀਂ।
ਨਹੀਂ, ਉਹ ਕਈ ਵਾਰੀ ਤਾਂ ਪਹਿਲਾਂ ਮਾਰਚ 'ਚ ਹੀਟ ਪੈ ਜਾਂਦੀ ਆ, ਦੁੱਧੇ 'ਤੇ ਪੈ ਜਾਂਦੀ ਆ, ਅਤੇ ਉਹ ਸਾਰਾ ਅਬੋਟ ਹੋ ਜਾਂਦਾ ਆ, ਉਹ ਜਲ ਜਾਂਦਾ ਸਾਰਾ, ਦਾਣਾ ਹੀ ਨਹੀਂ ਪੈਂਦਾ।
ਉਹ ਜਿਹੜੀਆਂ ਉਹ ਕਿਸਮਾਂ ਜਿਹੜੀਆਂ ਇਹ ਪ੍ਰੋਬਲਮ ਜਿਹੜੀਆਂ ਡਿਵੈਲਪ ਕਰਨ ਦੀ ਲੋੜ ਹੈ, ਇਹ 'ਤੇ ਕੰਸਨਟ੍ਰੇਟ ਕਰਨ। ਸਭ ਤੋਂ ਇੰਪੋਰਟੈਂਟ ਜਿਹੜਾ ਆ ਸਾਡੇ ਕੋਲ ਡਿਪਾਰਟਮੈਂਟ ਹੈਗਾ ਪਲਾਂਟ ਬਰੀਡਿੰਗ ਦਾ ਆ
ਜੀ,
ਅਤੇ ਅਰਲੀ ਜਿਹੜੇ ਬਿਜਾਈ ਜ਼ਰੂਰੀ ਆ, ਸ਼ੋਰਟ ਡਿਊਰੇਸ਼ਨ ਜਿਹੜੀਆਂ ਕਿਸਮਾਂ ਆ ਝੋਨੇ ਦੀਆਂ, ਜੇ ਝੋਨਾ ਅਜੇ ਤੱਕ ਨਹੀਂ ਛੱਡਣਾ ਤੇ ਸ਼ੋਰਟ ਡਿਊਰੇਸ਼ਨ ਦੀਆਂ ਚਾਹੀਦੀਆਂ, ਤਾਂ ਕਿ ਝੋਨੇ ਦੇ ਤਾਂ ਕਣਕ ਦੇ ਵਿਚਾਲੇ ਜਿਹੜਾ ਸਮਾਂ ਤਿਆਰੀ ਦਾ ਮਿਲ ਜਾਏ, ਤੇ ਅਗੇਤੀਆਂ ਬੀਜੀਆਂ ਜਾ ਸਕਣ, ਪਛੇਤੀਆਂ ਵੱਢੀਆਂ ਜਾ ਸਕਣ ਮੌਸਮ ਦਾ, ਕਿਉਂਕਿ ਮੌਸਮ ਬਹੁਤ ਬਦਲਿਆ ਹੋਇਆ। ਆਸਟ੍ਰੇਲੀਆ ਚ ਵੀ ਜਿਹੜਾ ਕੁਝ ਹੋਇਆ, ਇਹ ਮੌਸਮ ਬਦਲਣ ਦਾ ਬਹੁਤ ਫਰਕ ਪਿਆ। ਗਲੋਬਲ ਵਾਰਮਿੰਗ ਜਿਹੜੀ ਆ,
ਜਿਹੜਾ ਪੈਟਰਨ ਬਦਲਦਾ ਨਾ ਜਦੋਂ, ਫਿਰ ਉਹ ਬਿਜਾਈ ਤਾਂ ਉਸ ਸਮੇਂ ਕਰਨੀ ਪੈਂਦੀ ਆ, ਪਰ ਫਿਰ ਮੀਂਹ ਦੀ ਆਸ ਦੇ ਵਿੱਚ ਉਹ ਪੈਂਦਾ ਨਹੀਂ ਹੈਗਾ, ਤੇ ਉਹ ਪ੍ਰੋਬਲਮ ਆਉਂਦੀ ਆ, ਜਾਂ ਫਿਰ ਅਰਲੀ ਹੀਟ ਪੈ ਜਾਂਦੀ ਆ, ਉਹਦੇ ਨਾਲ ਨੁਕਸਾਨ ਹੁੰਦਾ। ਹੁਣ ਜਿਹੜਾ ਆਸਟ੍ਰੇਲੀਆ ਦੇ ਵਿੱਚ 1,00,000 ਹੈਕਟੇਅਰ ਨੁਕਸਾਨਿਆ ਗਿਆ, ਉੱਥੇ ਦਾਣਾ ਹੀ ਨਹੀਂ ਪਿਆ ਕਹਿ ਲਓ ਕਿ ਪਾਣੀ ਕਰਕੇ, ਤੇ ਹੁਣ ਉਹ ਸਾਰਾ ਚਾਰੇ ਦੇ ਲਈ ਵੱਢੀ ਆ ਕਣਕ 1,00,000 ਹੈਕਟੇਅਰ, ਯਾਨੀ ਕਿ 2.5 ਲੱਖ ਏਕੜ,
2.5 ਲੱਖ
ਢਾਈ ਲੱਖ ਏਕੜ ਦਾ ਚਾਰਾ ਬਣਾਇਆ। ਮਤਲਬ ਤੁਸੀਂ ਦੇਖੋ ਵੀ ਕਿੱਡਾ ਸਕੇਲ ਹੈ ਤੇ ਕਿੱਡਾ ਨੁਕਸਾਨ ਜਿਹੜਾ ਉਹਦੀ ਭਰਪਾਈ ਹੋਈ।
ਕਿੰਨੇ ਮਿਲੀਅਨ ਟਨ ਜਿਹੜਾ ਆ ਉਹ ਦਾਣਾ ਖਰਾਬ,
ਸਾਢੇ ਤਿੰਨ ਮਿਲੀਅਨ ਟਨ ਜਿਹੜਾ ਆ ਉਹ ਖਰਾਬ ਹੋਇਆ, ਔਰ ਗਾਂ ਦੇਖੋ ਬੀਜ ਵੀ ਗਿਆ, ਬੀਜ ਵੀ ਫਿਰ ਵਾਧੂ ਹੀ ਲੈਣਾ ਪਏਗਾ ਨਾ, ਸੋ ਸ਼ੋਰਟੇਜ ਤਾਂ ਆਏਗੀ, ਕਾਫੀ ਨੁਕਸਾਨਿਆ ਗਿਆ। ਕਿਆ ਡਾਕਟਰ ਸਾਹਿਬ, ਚਲੋ ਆਪਣਾ ਸੰਵਾਦ ਜਿਹੜਾ ਜਾਰੀ ਰਹੇਗਾ, ਸਾਡੀਆਂ ਗੱਲਾਂ ਸੁਣਦੇ ਨੇ ਕਾਫੀ ਡਿਪਾਰਟਮੈਂਟ ਵੀ ਸੁਣਦੇ ਨੇ, ਯੂਨੀਵਰਸਿਟੀਆਂ ਵੀ ਸੁਣਦੀਆਂ, ਸਾਡੇ ਸਤਿਕਾਰਿਤ ਪ੍ਰੋਫੈਸਰ ਜਿਹੜੇ ਨੇ ਉਹ ਵੀ ਸੁਣਦੇ ਨੇ, ਤਾਂ ਉਹ ਹੌਲੀ ਹੌਲੀ ਜਿਹੜੀ ਹੈ ਇਨੋਵੇਸ਼ਨ ਪਹਿਲਾਂ ਤਾਂ ਮੇਰਾ ਖਿਆਲ ਜੇ ਲਿਆਂਦੀ ਜਾਵੇ ਨਾ ਜਿੱਦਾਂ ਉਹਦੇ ਨਾਲ ਫਿਰ ਜਿਹੜੀ ਸੀਰੀਅਸ ਫਾਰਮਿੰਗ ਹੈ ਜਿਹੜੀਆਂ ਵਰਕਸ਼ਾਪਸ ਲਾਈਆਂ ਜਾਣ ਜਿਵੇਂ ਹੁਣ ਆਪਾਂ ਡਾਇਰੈਕਟ ਖਾਦ ਪਾਉਣ ਦੀ ਬਜਾਏ ਜਾਂ ਮੈਨੂਅਲੀ ਮੈਨੂੰ ਸਾਰਿਆਂ ਨਾਲੋਂ ਵੱਡੀ ਕੰਸਰਨ ਜਿਹੜੀ ਹੈ ਨਾ ਕਿਉਂਕਿ ਸਾਨੂੰ ਇੱਥੇ ਸਿਖਾਇਆ ਗਿਆ ਫਰੈਸ਼ ਕੇਅਰ ਵਗੈਰਾ 'ਚ ਸਾਰਾ ਕੁਝ ਕਿ ਗਲਵ ਪਾਉਣੇ ਨੇ, ਮਾਸਕ ਪਾਉਣਾ ਆ ਅਤੇ ਕੱਪੜੇ ਵੀ ਜਿਹੜੇ ਉਹ ਤੁਹਾਡੇ ਭਿੱਜਣੇ ਨਹੀਂ ਚਾਹੀਦੇ। ਮੈਂ ਨਾ ਇਹ ਗੱਲ ਨੂੰ ਹਜ਼ਮ ਨਹੀਂ ਕਰ ਸਕਦਾ ਜਦੋਂ ਮੈਂ ਆਪਣੇ ਘਰ ਤੋਂ ਖੜ੍ਹ ਕੇ ਦੇਖਦਾ ਉਹਨਾਂ ਸਪਰੇ ਪਾਉਂਦੇ ਵੀ ਉਹ ਕੁੜਤੇ ਪਜਾਮੇ 'ਚ ਭਿੱਜਿਓ ਹੀ ਮਤਲਬ ਦਵਾਈ ਪਾਈ ਜਾ ਰਹੇ ਔਰ ਸਾਰੀ ਉਹਨਾਂ ਦੀ ਸਕਿਨ ਅਬਜ਼ੋਰਬ ਕਰ ਰਹੀ ਆ, ਉਹ ਸਾਹ ਵੀ ਉਹਦੇ 'ਚ ਹੀ ਲੈ ਰਹੇ ਨੇ। ਮਤਲਬ ਡਾਕਟਰ ਸਾਹਿਬ ਮਤਲਬ
ਬਿਲਕੁਲ ਬਿਲਕੁਲ
ਵੈਰੀ
ਬਿਲਕੁਲ
ਸੈਡ ਐਂਡ ਵੈਰੀ ਬੈਡ ਹੈ ਨਾ, ਚਾਹੇ ਉਹ ਆਪਣੇ ਬੰਦੇ ਕਰਦੇ ਨੇ ਚਾਹੇ ਉਹ ਪ੍ਰਵਾਸੀ ਲੇਬਰਰਸ ਤੋਂ ਕਰਾਉਂਦੇ ਨੇ, ਠੀਕ ਹੈ। ਅਤੇ ਇਹ ਜਿਹੜੀਆਂ ਮਤਲਬ ਬੜੀਆਂ ਘਾਤਕ ਦਵਾਈਆਂ ਆ ਉਹ ਅੰਦਰ ਜਾ ਰਹੀਆਂ ਨੇ, ਹੈ ਨਾ। ਚਲੋ ਆਲੇ ਦੁਆਲੇ ਤਾਂ ਨਹੀਂ ਪੈਂਦੀਆਂ, ਡਰਿਫਟ ਤਾਂ ਨਹੀਂ ਹੁੰਦੀ, ਪਰ ਮੈਨੂੰ ਨਹੀਂ ਲੱਗਦਾ
ਕੋਈ ਕੁਝ ਸੁਜੈਸ਼ਨ ਨੇ ਜੀ ਜਿਹੜੀਆਂ ਜਿਹੜੀਆਂ ਅਸੀਂ ਕਰ ਸਕਦੇ ਹਾਂ, ਕਹਿਣ ਧਿਆਨ ਰੱਖਣ ਦੀ ਲੋੜ ਹੈ
ਜੀ।
ਪਹਿਲੀ ਤਾਂ ਗੱਲ ਇਹ ਆ ਕਿ ਜਿਹੜੀ ਝੋਨੇ ਦੀ ਪਰਾਲੀ ਆ ਤੇ ਨਾਲੀ ਆ ਜਿੰਨਾ ਰਹਿ ਤੇ ਖੋਰੀ ਆ, ਇਹਨਾਂ ਨੂੰ ਅੱਗ ਨਹੀਂ ਲਾਉਣ ਦਿੰਦੇ, ਬਿਲਕੁਲ ਪ੍ਰੋਹਿਬਿਟਡ ਹੋਣੀ ਚਾਹੀਦੀ ਆ, ਵੀ ਇਹ ਬਿਲਕੁਲ ਵਾਪਸ ਖੇਤਾਂ ਨੂੰ ਜਾਣੇ ਚਾਹੀਦੇ ਆ
ਜੀ।
ਫਿਰ ਇਹ ਆ ਕਿ ਜਿਹੜੀਆਂ ਯੂਰੀਏ ਦੀਆਂ ਸਪਲਿਟ ਡੋਜ਼ ਨੇ
ਜੀ,
ਉਹਨਾਂ ਨੂੰ ਐਗਜੈਕਟਲੀ ਸੈਂਸਰ ਦੇ ਨਾਲ ਜਾਂ ਕਿਸੇ ਤਰ੍ਹਾਂ ਜਿਸ ਵੇਲੇ ਪਲਾਂਟ ਨੂੰ ਲੋੜ ਹੈ ਸਪਲਿਟ ਡੋਜ਼ ਚਾਹੀਦੀਆਂ ਨੇ। ਇਹ ਨਹੀਂ ਪਤਾ, ਇਹ ਨਹੀਂ ਵੀ ਦੋ ਦੇਤੀਆਂ ਆ ਇੱਕ ਸਾਰਿਆਂ ਲਈ ਕਰ ਦਿਓ, ਇਹ ਛੋਟੀ ਛੋਟੀ ਥੋੜੀ ਥੋੜੀ ਕਰਕੇ ਸਪਲਿਟ ਡੋਜ਼ ਇਹਨਾਂ ਦੀਆਂ ਬਹੁਤ ਜ਼ਰੂਰੀ ਹੈਗੀਆਂ ਆ
ਜੀ।
ਤੇ ਫਿਰ ਇਹ ਆ ਵੀ ਜਿਹੜਾ ਔਰਗੈਨਿਕ ਮੈਟਰ ਹੈ
ਜੀ,
ਉਹ ਪ੍ਰਿਜ਼ਰਵ ਕਰਨਾ ਬਹੁਤ ਜ਼ਰੂਰੀ ਆ ਖੇਤਾਂ ਦੇ ਵਿੱਚ
ਜੀ,
ਕਿਉਂਕਿ ਉਹ ਬੈਕਟੀਰੀਆ ਜਿਹਨਾਂ ਨੇ ਖੁਰਾਕ ਪੈਦਾ ਕਰਨੀ ਆ ਬੂਟਿਆਂ ਨੂੰ ਦੇਣੀ ਆ, ਇਹ ਉਹਨਾਂ ਦੀ ਖੁਰਾਕ ਹੈ, ਉਹਨਾਂ ਨੇ ਗਾਂ ਜਾ ਕੇ ਸਾਡੇ ਬੂਟਿਆਂ ਨੂੰ ਦੇਣੀ ਆ
ਜੀ।
ਤੇ ਫਿਰ ਇਹ ਵੀ ਲੌਂਗ ਡਿਊਰੇਸ਼ਨ ਜਿਹੜੀਆਂ ਕਿਸਮਾਂ ਆ
ਜੀ,
ਇਹ ਇਹਨਾਂ ਨੂੰ ਡਿਵੈਲਪ ਕਰਨ ਦੀ ਲੋੜ ਆ। ਫਿਰ ਇਹ ਆ ਵੀ ਜਿਹੜੀ ਵੱਡੀ ਹੈਗੀ ਆ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੈ, ਸੋਇਲ ਟੈਸਟਿੰਗ ਜਿਹੜਾ ਹੈ ਉਹ ਬਹੁਤ ਹੀ ਜ਼ਰੂਰੀ ਆ। ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੈ ਉਹਦੇ ਬੇਸ ਤੇ ਪਾਉਣੇ ਵੀ ਜ਼ਰੂਰੀ ਆ। ਹਰੇਕ ਕਿਸਾਨ ਨੂੰ ਚਾਹੀਦਾ ਕਿ ਆਪਣੇ ਜਿਹੜੇ ਖੇਤ ਆ ਉਹਨਾਂ ਦੀ ਸੋਇਲ ਟੈਸਟਿੰਗ ਜ਼ਰੂਰ ਕਰਨ, ਉਹਦੇ ਮੁਤਾਬਕ ਚੱਲਣ ਦੀ ਲੋੜ ਹੈ। ਫਿਰ ਇਹ ਆ ਕਿ ਜਿਹੜੀ ਮਸ਼ੀਨਰੀ ਆ, ਜਿਹੜੀ ਸੋਇੰਗ ਵਾਲੀ ਮਸ਼ੀਨਰੀ ਹੈਗੀ ਆ, ਉਹ ਵਰਤਣੀ ਚਾਹੀਦੀ ਆ। ਸੀਡ ਡਰਿੱਲਾਂ ਜਿਹੜੀਆਂ ਪੁਰਾਣੀ ਕਿਸਮ ਦੀਆਂ ਨਹੀਂ, ਜਿਹੜੀਆਂ ਪ੍ਰਸੀਜ਼ਨ ਸੀਡ ਡਰਿੱਲਾਂ ਹੈਗੀਆਂ ਕਿ ਕਿੰਨੀ ਡੰਘਾਈ ਤੇ ਕਿਹੜੀ ਸਾਈਡ ਤੇ ਨੂੰ ਕਿੰਨਾ ਬੀ ਪਾਉਣਾ, ਖਾਦ ਕਿੰਨੀ ਪਾਉਣੀ ਆ, ਇਹ ਸੋਇਲ ਟੈਸਟਿੰਗ ਰਿਪੋਰਟ ਤੇ ਉਹ ਜਿਹੜੀਆਂ ਸੀਡ ਡਰਿੱਲਾਂ ਦੇ ਨਾਲ ਛੱਟਾ ਵਗੈਰਾ, ਇਹਨਾਂ ਨੂੰ ਸਰਕਾਰ ਨੂੰ ਵੀ ਚਾਹੀਦਾ ਜਿਸ ਕਿਸੇ ਨੇ ਛੱਟਾ ਦੇ ਦਿੱਤਾ ਉਹਦੇ ਐਂਟਰੀ ਕਰ ਦਿਓ, ਕਾਰਡ ਬਣਾ ਦੇਣ ਇਹਨਾਂ ਦੇ ਵੀ ਉਹਨੂੰ ਉਹਦੀ ਕਣਕ ਨੀ ਚੱਕਣੀ ਅਸੀਂ। ਇਹੋ ਜਿਹੀਆਂ ਥੋੜੇ ਜਿਹੇ ਸਟੈਪ ਲੈਣ, ਥੋੜੇ ਜਿਹਾ ਚੱਲ ਚਾਰ ਬੂਟਾ ਘੱਟ ਆ ਜਾਊਗੀਆਂ ਇਸ ਵਾਰੀ, ਨਾ ਹੁਣ ਮੇਰੇ ਵਰਗੇ ਨੂੰ ਇੱਕ ਇੱਕ ਟਰਮ ਮਿਲੇ, ਮਨ ਚ ਇਹ ਧਾਰ ਲੇ ਅਗਲੀ ਟਰਮ ਚ ਮੈਨੂੰ ਵੋਟ ਕਿਸੇ ਨੇ ਪਾਉਣੀ ਨੀ, ਮੈਂ ਖੜਨਾ ਵੀ ਨੀ ਹੈ, ਲੇਕਿਨ ਨਾ 5 ਸਾਲਾਂ ਚ ਸੁਧਾਰ ਜ਼ਰੂਰ ਕਰ ਜਾਣਾ।
ਮੈਨੂੰ ਲੱਗਦਾ ਨੀ
ਐਡੇ ਦਿਲ ਵਾਲਾ ਲੱਭਣਾ ਨੀ ਕੋਈ,
ਮੈਨੂੰ ਨੀ ਲੱਗਦਾ। ਚਲੋ ਤੇ ਡਾਕਟਰ ਸਾਹਿਬ, ਚਲੋ ਅਸੀਂ ਤਾਂ ਗੱਲਾਂ ਕਰ ਸਕਦੇ ਹਾਂ, ਗੱਲਾਂ ਕਰਦੇ ਹਾਂ, ਜਿਹੜੇ ਜਿਹੜੇ ਕੰਮ ਹੈ ਨਾ, ਦੇਖੋ ਸਿੱਖਦੇ ਹਾਂ, ਅਸੀਂ ਵੀ ਸਿੱਖਦੇ ਹਾਂ, ਅਸੀਂ ਵੀ ਟੈਕਨੋਲੋਜੀ ਨੂੰ ਅਪਣਾ ਲਈਦਾ, ਬਹੁਤ ਸਾਰੇ ਅਪਣਾਉਣਗੇ ਵੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ, ਅਤੇ ਅਗਲੇ ਵਾਰੀ ਹੋਰ ਟੋਪਿਕ ਦੇ ਨਾਲ ਆਪਾਂ ਗੱਲਬਾਤ ਜਾਰੀ ਰੱਖਾਂਗੇ। ਸ਼ੁਕਰਾਨਾ ਤੁਹਾਡਾ।
ਬਸ ਵੀ ਹੋ ਗਿਆ ਟਾਈਮ, ਜਲਦੀ ਮੁੱਕ,
ਬਹੁਤ ਜਲਦੀ ਮੁੱਕਦਾ।
ਸੋ ਅਸੀਂ ਤਾਂ ਚੌਕੀਦਾਰ ਹਾਂ ਜੀ, ਹੁੱਕਾ ਦੇਣਾ, ਜਾਗਦੇ ਰਹੋ, ਹੁਣ ਜਾਗਣਾ ਇਹਨਾਂ ਦੇ ਕੰਮ ਬਸ ਦੀ ਗੱਲ ਹੈ, ਕਿਸਾਨਾਂ ਦੇ ਬਸ ਦੀ ਗੱਲ ਹੈ
ਜੀ।
ਚਲੋ ਪਰਮਾਤਮਾ ਭਲਾ ਕਰੇ, ਜਾਗੂਗੇ, ਪੰਜਾਬੀ ਕਿਸਾਨ ਹੈ, ਸਾਨੂੰ ਮਾਣ ਹੈ ਉਹਨਾਂ ਤੇ, ਉਹਨਾਂ ਨੇ ਨਵੀਂ ਟੈਕਨੋਲੋਜੀ ਸਿੱਖਣੀ ਹੈ, ਇੱਥੇ ਸਾਰਿਆਂ ਨੇ ਸਿੱਖੀ ਹੈ, ਛਾਏ ਪਏ ਨੇ ਪੰਜਾਬੀ, ਵਧਾਈਆਂ ਬਹੁਤ ਬਹੁਤ ਇੱਥੇ ਵਾਲਿਆਂ ਨੂੰ ਵੀ, ਗਾਹਾਂ ਦੇ ਵੀ ਪਾਤਰ ਬਣ ਜਾਣ, ਸਾਡੇ ਪੰਜਾਬ ਵਾਲੇ ਵੀ ਉੱਥੇ ਵੀ ਬਣ ਜਾਣ ਤਾਂ ਵਧੀਆ ਹੀ ਹੈ।
ਥੈਂਕ ਯੂ ਡਾਕਟਰ ਸਾਹਿਬ, ਓਕੇ ਜੀ,
ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਪਿਆਰੇ ਸਰੋਤਿਓ, ਧੰਨਵਾਦ ਤੁਹਾਡਾ, ਅਤੇ ਤੁਸੀਂ 2 ਘੰਟੇ ਸਾਡੇ ਨਾਲ ਰਹਿੰਦੇ ਹੋ ਵੀਕਐਂਡ 'ਤੇ, ਗੱਲਾਂ ਬਾਤਾਂ ਸੁਣਦੇ ਹੋ, ਔਰ ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਸਾਰੇ ਮੈਸੇਜਿਸ, ਆਪਣੇ ਵਿਚਾਰ, ਸਾਡੇ ਨਾਲ ਸਾਂਝੇ ਕਰ ਦਿਓ ਫੋਟੋਆਂ ਵੀਡੀਓ, ਬਹੁਤ ਚੰਗਾ ਲੱਗਦਾ। ਅਤੇ ਕੋਸ਼ਿਸ਼ ਕਰਿਆ ਕਰੋ ਕਿ ਪ੍ਰੋਗਰਾਮ ਤੋਂ ਅੱਧਾ ਘੰਟਾ ਪਹਿਲਾਂ ਭੇਜ ਦਿਆ ਕਰੋ ਤਾਂ ਜ਼ਿਆਦਾ ਬਿਹਤਰ ਹੋਏਗਾ, ਕਿ ਫਿਰ ਮੈਂ ਪਹਿਲਾਂ ਸਾਰਾ ਸੇਵ ਕਰਕੇ ਉਹਨੂੰ ਮੈਨੇਜ ਕਰ ਸਕਾਂ। ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਮੈਂ ਹੁਣੇ ਪਾ ਦੇਣਾ, ਅਤੇ ਤੁਸੀਂ ਦੁਬਾਰਾ ਸੁਣ ਸਕਦੇ ਹੋ। ਯੂਟਿਊਬ ਫੇਸਬੁੱਕ ਦੀ ਲਾਇਬ੍ਰੇਰੀ 'ਚ ਪਿਆ ਹੁੰਦਾ ਹਰਮਨ ਰੇਡੀਓ ਦੇ ਚੈਨਲ, ਸਬਸਕ੍ਰਾਈਬ ਕਰ ਲਓ। ਅਤੇ ਹੋਰ ਵੀ ਕੋਈ ਜਾਣਕਾਰੀਆਂ ਕੋਈ ਸ਼ੇਅਰ ਕਰਨਾ ਹੈ ਤਾਂ ਜ਼ਰੂਰ ਸਾਡੇ ਨਾਲ ਕਰੋ। ਪ੍ਰੋਗਰਾਮਾਂ ਦੇ ਬਾਰੇ ਦੱਸਦਾ ਕਿ ਐਤਵਾਰ ਨੂੰ, ਕੱਲ੍ਹ ਨੂੰ ਫਿਰ ਸਾਡਾ ਪ੍ਰੋਗਰਾਮ ਹੈ। ਕੱਲ੍ਹ ਨੂੰ ਡਾਕਟਰ ਸ਼ਰਮਾ ਬਦ ਰੰਧਾਵਾ ਆਉਣਗੇ, ਚਾਈਨਾ ਦੀਆਂ ਗੱਲਾਂ ਕਰਾਂਗੇ ਅਸੀਂ, ਅਤੇ ਅਮਰੀਕ ਫਲੋਰਾ ਆਉਣਗੇ, ਅਤੇ ਹਰਮੋਨ ਵਾਲੀਆ ਜੀ ਪ੍ਰੋਗਰਾਮ 'ਚ ਕੱਲ੍ਹ ਨੂੰ ਆਉਣਗੇ, ਅਤੇ ਬੜੀ ਰੌਚਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋਮਵਾਰ ਨੂੰ ਅਮਰਦੀਪ ਭੈਣ ਜੀ ਦਾ ਪ੍ਰੋਗਰਾਮ ਹੁੰਦਾ ਲਹਿਰਾਂ, ਅਤੇ ਪ੍ਰਨੀਤ ਕੌਰ ਦਾ ਪ੍ਰੋਗਰਾਮ ਹੁੰਦਾ ਹੈ ਬੁੱਧਵਾਰ ਸਵੇਰੇ ਲਹਿਰਾਂ, ਅਤੇ ਮੰਡੇ ਟੂ ਫਰਾਈਡੇ ਦੁਪਹਿਰੇ 1 ਤੋਂ ਲੈ ਕੇ 3 ਵਜੇ ਤੱਕ ਨਵਾਂ ਪ੍ਰੋਗਰਾਮ ਲੁਧਿਆਣਾ ਸਟੂਡੀਓ ਤੋਂ ਸ਼ੁਰੂ ਹੋਇਆ ਹਰਸਿਮਰ ਵੱਲੋਂ ਦੁਪਹਿਰ ਦੀ 7, ਅਤੇ ਇਹਦੇ ਵਿੱਚ ਸ਼ਾਮਿਲ ਹੋ ਤਾਇਆ ਅਤੇ ਮਨਦੀਪ ਢੱਲੋਂ 3 ਤੋਂ 4 ਵਜੇ ਤੱਕ ਹੁੰਦੇ ਨੇ ਮੰਡੇ ਟੂ ਫਰਾਈਡੇ। ਸੋ ਪ੍ਰੋਗਰਾਮ ਆ ਰਹੇ ਨੇ ਦੁਬਾਰਾ, ਫਿਰ ਚੱਲ ਰਿਹਾ ਕੰਮ ਸਾਰਾ ਸਿਸਟਮ। ਬਹੁਤ ਬਹੁਤ ਧੰਨਵਾਦ। ਸੋ ਆਪਣਾ ਰੱਖਿਓ ਖਿਆਲ, ਅਤੇ ਕੱਲ੍ਹ ਸਵੇਰੇ ਫਿਰ ਮਿਲਦੇ ਹਾਂ। ਪ੍ਰੋਗਰਾਮ ਹਰਮਨ ਰੇਡੀਓ ਤੋਂ ਜਾਰੀ ਰਹਿਣਗੇ, ਗੀਤ ਸੰਗੀਤ ਜਾਰੀ ਰਹੇਗਾ। ਸੋ ਤੁਸੀਂ ਜ਼ਰੂਰ ਹਰਮਨ ਰੇਡੀਓ ਨੂੰ ਆਪਣਾ ਸਾਥੀ ਬਣਾਏ ਰੱਖਣਾ। ਸੋ ਇੰਨਾ ਕੁਛ ਕਹਿੰਦੇ ਆਪ ਤੋਂ ਇਜਾਜ਼ਤ ਮੰਗਦਾ, ਰੱਬ ਰਾਖਾ ਜੀ।